ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਦੋਸਤੋ ਜ਼ਿੰਦਗੀ ਤੁਹਾਡੀ ਹੈ ਦੁਬਾਰਾ ਨਹੀਂ ਮਿਲਣੀ ਇਸ ਦਾ ਇਸ ਤਰ੍ਹਾਂ ਆਨੰਦ ਮਾਣੋ ਜੋ ਕਿਸੇ ਹੋਰ ਵਾਸਤੇ ਮੁਸ਼ਕਿਲ ਨਾ ਬਣੇ ਖੂਬਸੂਰਤ ਆਵਾਜ਼ ਦੀ ਪ੍ਰਵਾਹ ਸੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਪੰਜਾਬੀ
ਜਦ ਸੂਰਜ ਉਗਦਾ ਚੜ੍ਹਦੇ ਚੋਂ ਕਿਰਨਾਂ ਵਿੱਚ ਧਰਤ ਨਹਾਉਂਦੀ ਏ ਜਦ ਵਗਦੇ ਦਰਿਆ ਚਾਨਣ ਦੇ ਮੈਨੂੰ ਯਾਦ ਕਿਸੇ ਦੀ ਆਉਂਦੀ ਏ ਤੇ ਲਓ ਜੀ ਫਿਰ ਸਾਨੂੰ ਵੀ ਤੁਹਾਡੀ ਯਾਦ ਹਰੇਕ ਹਫ਼ਤੇ ਆਉਂਦੀ ਹੈ ਵੈਸੇ ਯਾਦ ਤਾਂ ਹਮੇਸ਼ਾ ਆਉਂਦੀ ਰਹਿੰਦੀ ਆ ਪਰ ਹਰੇਕ ਹਫ਼ਤੇ ਤੁਹਾਡੀ ਯਾਦ ਸਾਨੂੰ ਖਿੱਚ ਲਿਆਉਂਦੀ ਹੈ ਜੀ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸੋ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਸਵਾਗਤ ਕਰਦੀ ਹਾਂ ਜੀ ਇਨ੍ਹਾਂ ਹੀ ਕੁਝ ਯਾਦਾਂ ਦੇ ਨਾਲ ਹਰਮਨ ਰੇਡੀਓ ਦੇ ਵਿਹੜੇ ਤੁਹਾਡਾ ਸਾਰਿਆਂ ਦਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਬਿਲਕੁਲ ਠੀਕ ਹੋ ਠੀਕ ਹੀ ਹੋਵੋਗੇ ਜੀ ਵੈਸੇ ਆਸਟ੍ਰੇਲੀਆ ਦੇ ਵਿੱਚ ਕਾਫੀ ਬਾਰਿਸ਼ ਤੇ ਕਾਫੀ ਤੂਫਾਨ ਆ ਰਹੇ ਆ ਹੋਪਫੁਲੀ ਤੁਸੀਂ ਸਾਰੇ ਸੇਫ ਹੋ ਤੇ ਆਪਣਾ ਬਚਾਅ ਕਰਨਾ ਤੁਸੀਂ ਜਾਣਦੇ ਹੀ ਹੋ ਤੇ ਲਓ ਜੀ ਫਿਰ ਦੁਨੀਆਂ ਦੇ ਜਿਹੜੇ ਕੋਨੇ ਵਿੱਚ ਵੀ ਤੁਸੀਂ ਵੱਸਦੇ ਹੋ ਹੱਸਦੇ ਵਸਦੇ ਰਹੋ ਖੁਸ਼ ਰਹੋ ਤੇ ਆਬਾਦ ਰਹੋ ਸੋ ਕਰਦੇ ਹਾਂ ਜੀ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਅੱਜ ਦੇ ਦਿਨ ਦੀ ਵੀ ਸ਼ੁਰੂਆਤ ਵੈਸੇ ਅਸੀਂ ਕਰ ਹੀ ਚੁੱਕੇ ਹਾਂ ਕਿਉਂਕਿ ਕੰਮਾਂ ਕਾਰਾਂ ਦੇ ਨਾਲ ਸਾਡੀ ਸ਼ੁਰੂਆਤ ਹੁੰਦੀ ਹੈ ਪਰ ਦਿਨ ਦੀ ਸ਼ੁਰੂਆਤ ਵੀ ਕਰ ਲਈਏ ਜੀ ਅੱਜ ਦਿਨ ਅਤੇ ਤਰੀਕ ਤੋਂ ਦਿਨ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸ਼ੁੱਕਰਵਾਰ ਆ ਕਿਉਂਕਿ ਮੈਂ ਪਹਿਲਾਂ ਹੀ ਦੱਸਦੀ ਹਾਂ ਕਿ ਸ਼ੁੱਕਰ ਅੱਜ ਸ਼ੁੱਕਰਵਾਰ ਹੈ ਕਿਉਂਕਿ ਅਗਲੇ ਜਿਹੜੇ 2 ਦਿਨ ਆ ਫਿਰ ਉਹ ਸਾਡੇ ਛੁੱਟੀਆਂ ਦੇ ਆ ਜਾਂਦੇ ਆ ਜੀ ਤੇ ਤਰੀਕ ਅੱਜ ਹੋ ਚੁੱਕੀ ਆ 9 ਦਸੰਬਰ ਤੇ ਸਾਲ ਆ ਜੀ 2016 ਬਸ ਕੁਝ ਹੀ ਹਫ਼ਤਿਆਂ ਦਾ ਮਹਿਮਾਨ ਰਹਿ ਗਿਆ ਵਾ ਇਹ ਸਾਲ ਬੜੀ ਛੇਤੀ ਦੇ ਨਾਲ ਸਮਾਂ ਭੱਜਦਾ ਜਾਂਦਾ ਵਾ ਤੇ ਇਨ੍ਹਾਂ ਭੱਜਦੇ ਸਮੇਂ ਦੇ ਨਾਲ ਨਾਲ ਇਸ ਵਕਤ ਦੇ ਨਾਲ ਨਾਲ ਸਾਡੀਆਂ ਆਸਾਂ ਉਮੀਦਾਂ ਤੇ ਯਾਦਾਂ ਵੀ ਉਸੇ ਗਤੀ ਦੇ ਨਾਲ ਹੀ ਚੱਲਦੀਆਂ ਰਹਿੰਦੀਆਂ ਨੇ ਤੇ ਲਓ ਫਿਰ ਤੁਸੀਂ ਸਾਰੇ ਪਹੁੰਚ ਸਕਦੇ ਹੋ ਜੀ ਸਾਡੇ ਨਾਲ ਇਸ ਸਫ਼ਰ ਦੇ ਵਿੱਚ ਸਿਡਨੀ ਸਮੇਂ ਮੁਤਾਬਕ 8 ਤੋਂ 10 ਵਜੇ ਤੱਕ ਆਪਾਂ ਲਾਵਾਂਗੇ ਰੌਣਕਾਂ ਤੇ ਕਰਾਂਗੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਿੱਦਾਂ ਕਰ ਸਕਦੇ ਹੋ ਤੁਸੀਂ ਜੀ ਪਹੁੰਚਿਓ ਫਿਰ ਸਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਬੜਾ ਹੀ ਈਜ਼ੀ ਆ ਜੀ ਟੈਲੀਗ੍ਰਾਮ ਦੇ ਜ਼ਰੀਏ ਟੈਲੀਗ੍ਰਾਮ ਦਾ ਨੰਬਰ ਆ +917508014489 ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmanradio.com ਤੇ ਵੋਇਸ ਮੈਸੇਜ ਵੀ ਭੇਜ ਦਿਓ ਅਗਰ ਤੁਸੀਂ ਕੰਮ ਦੇ ਵਿੱਚ ਬਿਜ਼ੀ ਹੋ ਤਾਂ ਵੋਇਸ ਮੈਸੇਜ ਭੇਜ ਸਕਦੇ ਹੋ ਆਪਾਂ ਜ਼ਰੂਰ ਤੁਹਾਡੇ ਵਿਚਾਰ ਆ ਜਿਹੜੇ ਤੁਹਾਡੇ ਸੁਨੇਹੇ ਆ ਜ਼ਰੂਰ ਸੁਣਾਂਗੇ ਤੇ ਲਓ ਜੀ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਈਏ ਬ੍ਰਿਸਬਨ ਦੇ ਮੌਸਮ ਤੋਂ ਬ੍ਰਿਸਬਨ ਦਾ ਮੌਸਮ ਕੀ ਕਹਿੰਦਾ ਵੈਸੇ ਤਾਂ ਗਰਮੀਆਂ ਦਾ ਮੌਸਮ ਆ ਓਬੀਅਸ ਕਿ ਗਰਮੀ ਹੋਊਗੀ ਪਰ ਜੀ ਆਹ ਵੀਕ ਤੋਂ ਤਾਂ ਬ੍ਰਿਸਬਨ ਦੇ ਵਿੱਚ ਜਿਹੜਾ ਮੌਸਮ ਆ ਬੜਾ ਹੀ ਵਧੀਆ ਰਿਹਾ ਤਕਰੀਬਨ ਹਰ ਰੋਜ਼ ਹੀ ਬਾਰਿਸ਼ ਆ ਜਿਹੜੀ ਹੋ ਜਾਂਦੀ ਆ ਪਰ ਨਾਲ ਦੇ ਨਾਲ ਜਿਹੜੀ ਉਹ ਕਹਿੰਦੇ ਹੁੰਦੇ ਆ ਨਾ ਕਿ ਤੂਫਾਨ ਵੀ ਆਉਂਦੇ ਆ ਬੱਦਲ ਬਿਜਲੀ ਚਮਕਦੀ ਆ ਤੇ ਬੱਦਲ ਲਚਕਦੇ ਆ ਗਾਣਿਆਂ ਵਾਲੇ ਬੱਦਲ ਨਹੀਂ ਲਚਕਦੇ ਸੱਚੀ ਮੁੱਚੀ ਵਾਲੀ ਬਿਜਲੀ ਗਿਰਦੀ ਆ ਤੇ ਇਸ ਬਿਜਲੀ ਦੇ ਕਾਰਨ ਕਾਫੀ ਨੁਕਸਾਨ ਵੀ ਹੁੰਦਾ ਵਾ ਪਰ ਮੌਸਮ ਆ ਜੀ ਜਿਹੜਾ ਅੱਜ ਬੱਦਲਵਾਈ ਬ੍ਰਿਸਬਨ ਦੇ ਵਿੱਚ ਬਣੀ ਹੋਈ ਆ ਤੇ ਧੁੱਪ ਦਾ ਹਾਲੇ ਤੱਕ ਦਾ ਕੋਈ ਨਾਮੋ ਨਿਸ਼ਾਨ ਨਹੀਂ ਪਰ ਥੋੜੀ ਥੋੜੀ ਬਾਰਿਸ਼ ਆ ਜਿਹੜੀ ਉਹ ਵੀ ਹੋ ਰਹੀ ਆ ਸੋ ਕਹਿ ਸਕਦੇ ਹਾਂ ਜੀ ਮਿਲਿਆ ਜੁਲਿਆ ਮੌਸਮ ਆ ਜਿਹੜਾ ਅੱਜ ਦਾ ਦਿਨ ਆ ਵਧੀਆ ਹੀ ਰਹੇਗਾ ਨਾ ਵਾਲੀ ਗਰਮੀ ਤੇ ਨਾ ਵਾਲੀ ਠੰਡ ਤੇ ਤੁਹਾਡੇ ਇੱਧਰ ਦਾ ਮੌਸਮ ਕੀ ਕਹਿੰਦਾ ਵਾ ਉਹ ਫਿਰ ਤੁਸੀਂ ਦੱਸ ਦਿਓ ਲਓ ਜੀ ਫਿਰ ਮੇਰੇ ਨਾਲ ਤੁਹਾਡਾ ਸਵਾਗਤ ਕਰਦੀ ਆ ਮੇਰੀ ਭੈਣ ਰਾਜ ਚਾਲਦਾ ਉਹ ਜੀ ਅੱਜ ਫਿਰ ਦੋਨੋਂ ਕੁੜੀਆਂ ਆ ਗਈਆਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਸੋ ਦੇਖਦੇ ਹਾਂ ਜੀ ਹੋਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਕੌਣ ਕੌਣ ਆਉਂਦਾ ਵਾ ਸਾਰਿਆਂ ਤੋਂ ਪਹਿਲਾਂ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਤੁਹਾਨੂੰ ਮੈਂ ਮਿਲਦੀ ਹਾਂ ਪਰ ਗਾਣਾ ਮੈਂ ਜੀ ਜਿਹੜਾ ਬੜਾ ਹੀ ਪਿਆਰਾ ਜਿਹਾ ਗਾਣਾ ਵਾ ਤੇ ਬਹੁਤ ਸੋਹਣਾ ਲੱਗਦਾ ਮੈਨੂੰ ਤੇ ਬਾਕੀ ਤੁਸੀਂ ਕੀ ਕਹਿੰਦੇ ਹੋ ਇਸ ਗਾਣੇ ਬਾਰੇ ਜ਼ਰੂਰ ਦੱਸਿਓ
ਕਮੀਨੇ ਇਸ਼ਕ ਦੇ ਕਰਕੇ ਦੁਨੀਆ ਦੇ ਵਿੱਚ ਯਾਰ ਨਗੀਨੇ ਨੇ ਮਹਾਰਾਜ ਫਕੀਰਾ ਤੇਰੀ ਸ਼ਹਿਦ ਬੁੜੇ ਤੋਂ ਮਿੱਠੀ ਜਵਾਨੀ ਹਰ ਕੋਈ ਵੇਂਦਾ ਜਾਂਦੀ ਕਿਥੇ ਨਾ ਡਿੱਠੀ ਉਹ ਕੀ ਬੁਨਿਆਦ ਵੇ ਬੰਦਿਆ ਤੇਰੀ ਜਦ ਕਦ ਹੋਣਾ ਮਿੱਟੀ ਇਸ਼ਕ ਨੇ ਹਰ ਦਮ ਤਾਜ਼ਾ ਰਹਿਣਾ ਦਾੜੀ ਹੋ
ਜੀ ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ ਗੁਰਦਾਸ ਮਾਨ ਦਾ ਗਾਇਆ ਹੋਇਆ ਜੇ ਲਾਈ ਸੀ ਨਕਾਰੀਏ ਨਭਾਉਣੀ ਕਿਉਂ ਨੀ ਸਿੱਖੀ। ਤੇ ਲਓ ਜੀ ਫਿਰ ਗਾਣੇ ਦੀ ਸ਼ੁਰੂਆਤ। ਮੇਰੇ ਖਿਆਲ ਸਾਰਿਆਂ ਨੂੰ ਬਹੁਤ ਪਸੰਦ ਆਇਆ ਤੇ ਮੈਸੇਜ ਵੀ ਇੱਧਰ ਬਹੁਤ ਜ਼ਿਆਦਾ ਆ ਗਏ। ਤੇ ਰਾਜ ਚਾਹ ਮੇਰੀ ਭੈਣ ਨੇ, ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਮੇਰੇ ਨਾਲ ਤੁਹਾਡੇ ਲਈ ਅੱਜ ਉਹ ਪ੍ਰੋਗਰਾਮ ਨਾਲ ਲੈ ਕੇ ਆਏ ਨੇ, ਤੇ ਉਹਨਾਂ ਨੇ ਵੀ ਜੇ ਹਰੀ ਝੰਡੀ ਦਿੱਤੀ ਆ। ਕਹਿੰਦੇ ਕਿ ਗਾਣਾ ਬਹੁਤ ਵਧੀਆ ਵਾ। ਉਹ ਕਹਿੰਦੇ ਆ ਨਾ ਕਿ ਤੇਰੀ ਦੋਸਤੀ ਤੇ ਜਦੋਂ ਦਾ ਨਾਜ਼ ਹੋ ਗਿਆ, ਤੇਰੀ ਦੋਸਤੀ ਤੇ ਜਦੋਂ ਦਾ ਨਾਜ਼ ਹੋ ਗਿਆ, ਸਾਡਾ ਵੱਖਰਾ ਜਿਉਣ ਦਾ ਅੰਦਾਜ਼ ਹੋ ਗਿਆ। ਮਿਲੇ ਹੋ ਜਦੋਂ ਦੇ ਤੁਸੀਂ ਯਾਰੋ, ਇੰਜ ਜਾਪਦਾ ਹੈ ਦੁਨੀਆਂ ਤੇ ਰਾਜ ਹੋ ਗਿਆ। ਸੋ ਬਿਲਕੁਲ ਜੀ, ਜਦੋਂ ਦੀ ਤੁਹਾਡੇ ਨਾਲ ਸਾਡੇ ਰਾਬਤੇ ਕਾਇਮ ਹੋਇਆ, ਉਦੋਂ ਦਾ ਫਿਰ ਹਰੇਕ ਸ਼ੁੱਕਰਵਾਰ ਬਸ ਏਦਾਂ ਹੀ ਲੱਗਦਾ ਕਿ ਵੀਕਐਂਡ ਵੀ ਸ਼ੁਰੂ ਹੋ ਗਿਆ ਤੇ ਜੀਣ ਦਾ ਅੰਦਾਜ਼ ਵਾਕਈ ਵੱਖਰਾ ਹੋ ਜਾਂਦਾ, ਕਿਉਂਕਿ ਤੁਹਾਡੀਆਂ ਗੱਲਾਂ ਤੇ ਕੁਝ ਮੇਰੀਆਂ ਗੱਲਾਂ, ਸੋ ਰਲ ਕੇ ਕੁਝ ਨਾ ਕੁਝ ਸਿੱਖਣ ਨੂੰ ਤਾਂ ਮਿਲਦਾ ਹੀ ਆ ਨਾ। ਤੇ ਪ੍ਰੋਗਰਾਮ ਦੇ ਵਿੱਚ ਜੀ ਸੰਦੀਪ ਰਾਏ, ਹਰਮੀਤ ਸਿੰਘ ਚਾਨਾ, ਜਗਤਾਰ ਢੁਡੀਕੇ ਹਾਂਗਕਾਂਗ ਵਾਲੇ, ਰਾਜ ਚਾਲ, ਰਾਜ ਮਹਿੰਦਰ ਸਿੰਘ, ਜਸਪਾਲ ਸਿਡਨੀ, ਅਮਰਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ ਜੀ। ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ ਆ। ਸੋ ਜ਼ਰੂਰ ਗੱਲ ਕਰਾਂਗੇ ਆਪਾਂ ਤੁਹਾਡੇ ਮੈਸੇਜ ਬਾਰੇ, ਤੁਹਾਡੇ ਕੀ ਵਿਚਾਰ ਆ। ਪਰ ਜਾਂਦੇ ਜਾਂਦੇ ਖ਼ਬਰਾਂ ਦੀ ਗੱਲ ਵੀ ਕਰਨੀ ਆ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੁਝਾਰਤ ਵੀ ਪਾ ਜਾਂਦੀ ਹਾਂ। ਕਹਿੰਦੇ ਕਿ ਚਾਰ ਪੈਰਾਂ ਤੇ ਚੱਲਦਾ ਨਾ, ਬਿਨਾਂ ਹਲਾਏ ਹਿਲਦਾ ਨਾ, ਨਿੱਕੇ ਵੱਡਿਆਂ ਨੂੰ ਦੇਵਾਂ ਆਰਾਮ, ਦੱਸੋ ਫਿਰ ਮੇਰਾ ਕੀ ਏ ਨਾਮ। ਲਓ ਜੀ ਫਿਰ ਬੁਝਾਰਤ ਮੈਂ ਪਾਤੀ ਆ। ਬੁਝਾਰਤ ਬੜੀ ਸੌਖੀ ਆ, ਔਖੀ ਮੈਂ ਤਾਂ ਨੀ ਲੈ ਕੇ ਆਉਂਦੀ ਕਿਉਂਕਿ ਇੱਕ ਤਾਂ ਵੀਕਐਂਡ ਹੁੰਦਾ ਵਾ ਤੇ ਦੂਸਰਾ ਜੀ ਤੁਸੀਂ ਕੰਮਾਂ ਕਾਰਾਂ ਤੇ ਹੁੰਦੇ ਹੋ, ਡਰਾਈਵਿੰਗ ਕਰਦੇ ਹੋ, ਸੋ ਫਿਰ ਜ਼ਿਆਦਾ ਧਿਆਨ ਮੇਰੀ ਬੁਝਾਰਤ ਵੱਲ ਨਾ ਜਾ ਕੇ ਤੁਹਾਡਾ ਡਰਾਈਵਿੰਗ ਦੇ ਵਿੱਚ ਰਹੇ, ਇਸ ਲਈ ਮੈਂ ਬੜੀ ਸੌਖੀ ਜੀ ਬੁਝਾਰਤ ਲੈ ਕੇ ਆਉਣੀ ਹੁੰਦੀ ਹਾਂ। ਸੋ ਇੱਕ ਵਾਰੀ ਫਿਰ ਤੋਂ ਦੱਸ ਰਹੀ ਹਾਂ ਤੁਹਾਨੂੰ, ਚਾਰ ਪੈਰਾਂ ਤੇ ਚੱਲਦਾ ਨਾ, ਬਿਨਾਂ ਹਲਾਏ ਹਿਲਦਾ ਨਾ, ਨਿੱਕੇ ਵੱਡਿਆਂ ਨੂੰ ਦੇਵਾਂ ਆਰਾਮ, ਦੱਸੋ ਤਾਂ ਫਿਰ ਕੀ ਆ ਨਾਮ। ਦੱਸੋ ਜੀ ਫਿਰ ਕੀ ਆ ਨਾਮ ਇਹਦਾ, ਤੇ ਅੱਗੇ ਫਿਰ ਅਖਾਣ ਮੈਂ ਬਾਅਦ ਵਿੱਚ ਪਾਊਂਗੀ। ਸੋ ਗੱਲਾਂ ਕਰਦੇ ਹਾਂ, ਗੱਲ ਕਰਦੇ ਹਾਂ ਜੀ ਆਪਾਂ ਖ਼ਬਰਾਂ ਬਾਰੇ, ਤੇ ਬਾਕੀ ਖ਼ਬਰਾਂ ਕੀ ਕਹਿੰਦੀਆਂ ਨੇ ਉਸਦੇ ਬਾਰੇ ਕਾਫ਼ੀ ਕੁਛ ਤਾਂ ਤੁਹਾਨੂੰ ਪਤਾ ਹੀ ਹੋਊਗਾ, ਤੇ ਬਾਕੀ ਰਹਿੰਦੀ ਜਾਣਕਾਰੀ ਆ ਜਿਹੜੀ ਉਹ ਆਪਾਂ ਮਿੰਟੂ ਬਰਾੜ ਜੀ ਤੋਂ, ਜੋ ਕਿ ਐਡੀਲੇਡ ਸਟੂਡੀਓ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ ਜੀ। ਕਹਿੰਦੇ ਆ ਉਹਨਾਂ ਨੂੰ ਨਿੱਘੀ ਜੀ ਜੀਆਂ ਆ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ।
ਹੋਰ ਬਰਾੜ ਸਾਹਿਬ, ਕਿੱਦਾਂ ਦਾ ਮੌਸਮ ਆ ਜੀ? ਸਾਡੇ ਬ੍ਰਿਸਬਨ ਦੇ ਵਿੱਚ ਤਾਂ ਆਹ ਹਫ਼ਤੇ ਕਾਫੀ ਜ਼ਿਆਦਾ ਬਾਰਿਸ਼ ਹੋਈ ਆ ਤੇ ਮੌਸਮ ਵੀ ਬੜਾ ਵਧੀਆ ਰਿਹਾ ਜੀ। ਐਡੀਲੇਡ ਦੇ ਵਿੱਚ ਕੀ ਕਹਿੰਦਾ ਮੌਸਮ?
ਮੌਸਮ ਕਾਫੀ ਅੱਜ ਸਾਫ਼ ਹੀ ਹੈ ਜੀ, ਤਕਰੀਬਨ ਥੋੜੀ ਜਿਹੀ ਬੱਦਲਬਾਈ ਬਣੀ ਹੋਈ ਹੈ, ਪਰ ਕੁੱਲ ਮਿਲਾ ਕੇ ਅੱਜ ਮੌਸਮ ਸਾਫ਼ ਹੋਇਆ। ਕੱਲ ਬਰਸਾਤ ਹੁੰਦੀ ਰਹੀ ਹੈ ਰੁਕ ਕੇ ਥੋੜੀ ਬਹੁਤ, ਪਰ ਜ਼ਿਆਦਾ ਨਹੀਂ ਹੈ, ਪਰ ਮੌਸਮ ਦੇ ਵਿੱਚ ਠੰਡਕ ਆਈ ਹੈ ਥੋੜੀ ਜਿਹੀ
ਜੀ। ਸੋ ਖਬਰਾਂ ਦੇ ਵਿੱਚ ਗੱਲ ਕਰਦੇ ਆ ਜੀ। ਸਾਰਿਆਂ ਤੋਂ ਪਹਿਲਾਂ ਜਿਹੜੀ ਕਿ ਕੱਲ ਮੋਗਾ ਰੈਲੀ ਹੋਈ ਆ ਪਿੰਡ ਕਿਲੀ ਚਾਹਲ ਦੇ ਵਿੱਚ, ਉਸ ਦੇ ਬਾਰੇ ਕੀ ਅਪਡੇਟ ਨੇ?
ਅਪਡੇਟ ਫਿਲਹਾਲ ਤਾਂ ਅਖਬਾਰਾਂ ਦੀਆਂ ਸੁਰਖੀਆਂ ਦੇਖਦੇ ਆ ਜਾਂ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਜ਼ਰੀਏ ਦੇਖਦੇ ਆ, ਤਾਂ ਇਹੀ ਕਿਹਾ ਗਿਆ ਜੀ ਵੀ ਰਿਕਾਰਡ ਤੋੜ ਕੱਠ ਰੈਲੀ ਦੇ ਵਿੱਚ ਹੋਇਆ, ਤੇ ਜਿਹੜੀ ਪਾਰਟੀ ਦੀ ਰੈਲੀ ਸੀ ਅਕਾਲੀ ਦਲ ਵੱਲੋਂ, ਉਹਨਾਂ ਨੇ ਵੱਲੋਂ ਜਿਹੜੀਆਂ ਜਿੰਨੀਆਂ ਵੀ ਫੋਟੋਆਂ ਜਾਂ ਜਿੰਨੇ ਵੀ ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਆ ਜਾਂ ਖੁਦ ਜਿਹੜਾ ਲੈਕਚਰ ਦੇਣ ਵੇਲੇ ਵੀ ਪਾਰਟੀ ਦੇ ਅਹੁਦੇਦਾਰਾਂ ਚ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਵੀ ਮੇਰੇ ਜੀਵਨ ਦੇ ਵਿੱਚ ਪਹਿਲੀ ਵਾਰ ਮੈਂ ਐਡਾ ਵੱਡਾ ਇਕੱਠ ਦੇਖਿਆ। ਸੋ ਇਸ ਗੱਲ ਨੂੰ ਜੇ ਤਾਂ ਸਿਆਸੀ ਪੈਂਤੜੇ ਤੋਂ ਦੇਖਿਆ ਜਾਵੇ ਤਾਂ ਇਹ ਸਿਆਸੀ ਲੋਕ ਕੋਈ ਵੀ ਡਾਇਲੋਗ ਬੋਲ ਸਕਦੇ, ਇਹਨਾਂ ਕੋਲ ਅਧਿਕਾਰ ਹੁੰਦਾ ਤੇ, ਪਰ ਦੂਜੇ ਪਾਸੇ ਜੇ ਇਹ ਦੇਖਿਆ ਜਾਵੇ ਜੇ ਇਹਦੇ ਪਿੱਛੇ ਸੱਚ ਆ ਤਾਂ 90 ਸਾਲ ਦੇ ਲਾਗੇ ਦੀ ਉਮਰ ਦੇ ਵਿੱਚ ਜੇ ਬੰਦੇ ਨੇ ਐਡੀ ਵੱਡੀ ਰੈਲੀ ਨਹੀਂ ਦੇਖੀ ਤਾਂ ਫਿਰ ਬਹੁਤ ਵਾਕਈ ਵੱਡੀ ਰੈਲੀ ਹੋਣੀ ਹੈ ਜੇ ਇਹਦੇ ਵਿੱਚ ਸੱਚਾਈ ਆ ਤਾਂ। ਪਰ ਗੱਲ ਤਾਂ ਇਹ ਹੁੰਦੀ ਹੈ ਵੀ ਸਿਆਸੀ ਦਾਅ ਪੇਚ ਹੁੰਦੇ ਆ, ਸਿਆਸੀ ਦਾਅ ਪੇਚਾਂ ਨੂੰ ਵੀ ਅਸੀਂ ਇਗਨੋਰ ਨਹੀਂ ਕਰ ਸਕਦੇ, ਮੁਨਕਰ ਨਹੀਂ ਹੋ ਸਕਦੇ ਉਹਨਾਂ ਤੋਂ। ਪਰ ਕੁੱਲ ਮਿਲਾ ਕੇ ਜਿਹੜੀ ਰੈਲੀ ਕੱਲ ਹੋਈ ਆ, ਉਸ ਰੈਲੀ ਦੇ ਵਿੱਚ ਇਕੱਠ ਦੇ ਨਾਲ ਨਾਲ ਜਿਹੜੀ ਸੂਈ ਆ ਉਹ SYL ਨਹਿਰ ਦੇ ਉੱਤੇ ਟਿੱਕੀ ਰਹੀ ਹੈ ਜੀ, ਤੇ ਜਿਹੜੀ ਗੱਲ ਅਸੀਂ ਪਹਿਲੇ ਅੱਜ ਤੋਂ ਮਹੀਨਾ ਪਹਿਲਾਂ ਕਹਿਤੀ ਸੀ ਵੀ ਭਾਈ ਹੁਣ ਅਕਾਲੀਆਂ ਕੋਲੇ ਮੁੱਦਾ ਨਹੀਂ ਸੀ, ਪਰ ਅੱਜ ਕਲੀਅਰ ਹੋ ਗਿਆ ਵੀ ਇਲੈਕਸ਼ਨਾਂ ਦਾ ਜਿਹੜਾ ਮੇਨ ਮੁੱਦਾ ਉਹ SYL ਨਹਿਰ ਦਾ ਮੁੱਦਾ ਹੀ ਹੈ। ਪਰ ਨਾਲ ਨਾਲ ਉਹਨਾਂ ਨੇ ਜਿਹੜਾ ਕਿਹਾ ਵੀ ਮੈਂ ਤਾਂ ਇਹ ਮੁੱਦਾ ਹੀ ਖਤਮ ਕਰਤਾ, ਇੱਕ ਮੁੱਦੇ ਨੂੰ ਖਤਮ ਕਰਕੇ ਇੱਕ ਮੁੱਦਾ ਬਣਾਇਆ ਗਿਆ, ਇਹ ਵੀ ਇੱਕ ਅਜੀਬ ਜੀ ਦਾਸਤਾਨ ਬਣ ਗਈ ਆਪਦੇ ਆਪ ਚ ਵੀ ਅਕਾਲੀ ਦਲ ਬਣਿਓ ਜਿਹੜਾ ਕੱਲ ਦਾਅਵਾ ਇਹੀ ਕੀਤਾ ਗਿਆ ਵੀ ਜਿਹੜਾ SYL ਨਹਿਰ ਦਾ 34 ਸਾਲਾਂ ਤੋਂ ਮੁੱਦਾ ਬਣਾ ਕੇ ਹਰ ਵਾਰ ਬਣਾਇਆ ਜਾਂਦਾ ਸੀ ਉਸ ਨੂੰ ਅਸੀਂ ਮੁੱਦੇ ਨੂੰ ਹੀ ਖਤਮ ਕਰਤਾ। ਸੋ ਇਸ ਵਾਰ ਜਿਹੜਾ ਮੁੱਦਾ ਬਣ ਗਿਆ ਉਹ ਮੁੱਦੇ ਨੂੰ ਖਤਮ ਕਰਨਾ ਬਣ ਗਿਆ, ਸੋ ਉਹਦਾ ਕ੍ਰੈਡਿਟ ਲੈਣਾ ਬਣ ਗਿਆ। ਤੇ ਉਹਨਾਂ ਨੇ ਉੱਥੇ ਦੱਸਿਆ ਜੀ ਵੀ ਕਿਵੇਂ ਅਸੀਂ ਸਾਰੀ ਜ਼ਮੀਨ ਆ ਜਿਹੜੀ ਉਹ ਜ਼ਿਮੀਂਦਾਰਾਂ ਨੂੰ ਵਾਪਸ ਕਰਤੇ ਆ, ਹੁਣ ਕਹਿੰਦੇ ਨਾ ਬਾਂਸ ਆ ਨਾ ਬੰਸਰੀ ਆ, ਫਿਰ ਹੁਣ ਤਾਂ ਚੱਕਰ ਹੀ ਖਤਮ ਹੈ, ਇਸ ਚੀਜ਼ ਦਾ ਤਾਂ ਰੌਲਾ ਹੀ ਨਹੀਂ ਪੈਣਾ ਚਾਹੀਦਾ। ਪਰ ਦੂਜੇ ਪਾਸੇ ਜੇ ਹੁਣ ਇਸ ਗੱਲ ਨੂੰ ਅਸੀਂ ਸਿਆਸੀ ਲਾਲੀਪੋਪ ਦੇ ਤੌਰ ਤੇ ਦੇਖ ਸਕਦੇ ਹਾਂ, ਜੇ ਕੋਰਟ ਦੇ ਫੈਸਲੇ ਜਾਂ ਹਜੇ ਤੱਕ ਦੂਜੇ ਸਟੇਟਾਂ ਦੇ ਜਾਂ ਜਿਨ੍ਹਾਂ ਨਾਲ ਪਹਿਲਾਂ ਸਮਝੌਤੇ ਹੋਏ ਆ ਉਹਨਾਂ ਚੀਜ਼ਾਂ ਦੇ ਜਿਹੜੇ ਫੈਸਲੇ ਆਉਣੇ ਬਾਕੀ ਆ, ਫਿਰ ਉਸ ਤੋਂ ਪਤਾ ਲੱਗੂ। ਪਰ ਫਿਲਹਾਲ ਜਿਹੜੀ ਅਕਾਲੀ ਭਾਜਪਾ ਸਰਕਾਰ ਕੋਲ ਇੱਕ ਵਧੀਆ ਗੱਲ ਕਰਨ ਲਈ ਇੱਕ ਪਲੇਟਫਾਰਮ ਮੁਹੱਈਆ ਹੋ ਗਿਆ ਉਹਨਾਂ ਨੂੰ, ਤੇ ਜਿਹੜਾ ਕਿ ਅਸੀਂ ਅੱਜ ਤੋਂ ਇੱਕ ਮਹੀਨਾ ਪਹਿਲਾਂ ਦੱਸਤਾ ਸੀ। ਪਰ ਕੱਲ ਪਹਿਲੀ ਵਾਰ ਭਾਜਪਾ ਨੇ ਜ਼ਰੂਰ ਇੱਕ ਬਿਆਨ ਦਿੱਤਾ, ਉਹਨਾਂ ਨੇ ਕਿਹਾ ਜੀ ਬਾਦਲ ਸਾਹਿਬ ਅਸੀਂ ਤੁਹਾਡੇ ਨਾਲ ਆ, ਜਿੱਥੇ ਤੁਹਾਡਾ ਪਸੀਨਾ ਡੁੱਲੂ ਉੱਥੇ ਅਸੀਂ ਖੂਨ ਵਹਾ ਦਿਆਂਗੇ, ਸਾਂਪਲਾ ਸਾਹਿਬ ਦਾ ਇਹ ਬਿਆਨ ਆ। ਸੋ ਭਾਜਪਾ ਨੇ ਕਲੀਅਰ ਕੀਤਾ ਕੱਲ ਆਪਦਾ ਰੁੱਖ ਰੈਲੀ ਦੇ ਇਸ ਦਿੱਤੇ ਪਾਣੀ ਦੇ ਉੱਤੇ, ਕਹਿੰਦੇ ਪਾਣੀ ਦੇ ਪੰਜਾਬ ਦੀ ਕੋਈ ਵੀ ਬੂੰਦ ਜਿਹੜੀ ਦਿੱਤੀ ਨਹੀਂ ਜਾਊਗੀ, ਕਿਉਂਕਿ ਦੂਜੇ ਪਾਸੇ ਭਾਜਪਾ ਦੀ ਸਰਕਾਰ ਆ ਜਿਹੜੀ ਹਰਿਆਣਾ ਦੇ ਵਿੱਚ ਆ, ਤੇ ਜਿਹਨੇ ਕਿ ਹਰਿਆਣਾ ਵਿੱਚ ਦੀ ਰਸਤੇ ਰੋਕਣ ਦੀ ਇੱਕ ਧਮਕੀ ਦੇਣ ਤੋਂ ਲਾ ਕੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀਆਂ ਧਮਕੀਆਂ ਦਿੱਤੀਆਂ ਹਰਿਆਣੇ ਬੰਨਿਓ ਵੀ ਜੇ ਪਾਣੀ ਨਾ ਦਿੱਤਾ ਗਿਆ। ਪਰ ਇਹ ਮੁੱਦਾ ਦੇਖੋ ਜਿੱਥੇ 34 ਸਾਲਾਂ ਦਾ ਹੱਲ ਨਹੀਂ ਹੋਇਆ, ਹੁੰਦਾ ਹੁਣ ਵੀ ਨਹੀਂ ਹੱਲ, ਪਰ ਇਲੈਕਸ਼ਨਾਂ ਵੇਲੇ ਸਾਡੇ ਲਈ ਇੱਕ ਸਿਸਤ ਮੁੱਦਾ ਬਣ ਗਿਆ ਜਿਹਦੇ ਤੇ ਅਸੀਂ ਗੱਲਬਾਤ ਕਰ ਸਕਦੇ ਹਾਂ। ਸੋ ਭਾਜਪਾ ਦੀ ਇਹ ਜਿਹੜੀ ਕੱਲ ਅਕਾਲੀ ਭਾਜਪਾ ਰੈਲੀ ਸੀਗੀ ਜੀ, ਇਹਦੇ ਵਿੱਚ ਤਕਰੀਬਨ ਮੇਨ ਸਾਰੇ ਲੀਡਰਾਂ ਨੂੰ ਬੋਲਣ ਦਾ ਮੌਕਾ ਮਿਲਿਆ, ਤੇ ਉਹਦੇ ਚ ਉਹਨਾਂ ਨੇ ਕਾਫੀ ਦਾਅਵੇ ਵਾਅਦੇ ਕੀਤੇ ਆ। ਪਰ ਸੁਖਬੀਰ ਬਾਦਲ ਬਾਰੇ ਕਿਹਾ ਗਿਆ ਵੀ ਕੱਲ ਉਹਨਾਂ ਨੇ ਇਹ ਦਾਅਵਾ ਨਹੀਂ ਕੀਤਾ ਵੀ ਇਕੱਠ ਮੇਰੇ ਕਰਕੇ ਹੋਇਆ, ਤੇ ਨਾਲ ਨਾਲ ਜਿਹੜੀ ਇੱਕ ਕੱਲ ਖਾਸ ਗੱਲ ਦਾ ਧਿਆਨ ਰੱਖਿਆ ਗਿਆ ਉਹ ਇਹ ਰੱਖਿਆ ਗਿਆ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਜਿਹੜਾ ਪਾਰਟੀ ਦਾ ਚਿਹਰਾ ਬਣਾ ਕੇ ਪੇਸ਼ ਕੀਤਾ ਗਿਆ। ਸੋ ਇਹ ਜਿਹੜੀਆਂ ਕਹਿ ਸਾਰੀਆਂ ਫੇਰ ਇੱਕ ਵਾਰੀ ਕਿਧਰ ਠੰਡੇ ਵਸਤੇ ਚ ਪੈ ਗਈਆਂ ਵੀ ਅਗਲੇ ਜਿਹੜਾ ਸੀਐਮ ਦਾ ਜਿਹੜਾ ਦਾਅਵੇਦਾਰ ਆ ਸੁਖਬੀਰ ਨੂੰ ਬਣਾਇਆ ਜਾ ਰਿਹਾ, ਪਰ ਨਹੀਂ, ਸੁਖਬੀਰ ਨੂੰ ਨੀਤੀ ਘਾੜਾ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਮੇਨ ਚਿਹਰਾ ਬਣਾਉਣ ਦੀ ਜਿਹੜੀ ਕੱਲ ਰਸਮ ਉੱਥੇ ਰਸਮੀ ਤੌਰ ਦੇ ਉੱਤੇ ਇਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਗਿਆ। ਸੋ ਉਮੀਦ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਹੁਣ ਹੋਰ ਰੈਲੀਆਂ ਹੋਣਗੀਆਂ ਉਹਨਾਂ ਦੇ ਵਿੱਚ ਵੀ ਜੇ ਇਵੇਂ ਜੀ ਕਿ ਇਕੱਠ ਬਰਕਰਾਰ ਰੱਖ ਪਾਉਂਦੇ ਆ ਜਾਂ ਰੱਖਦੇ ਆ ਤਾਂ ਹੋ ਸਕਦਾ ਵੀ ਇਹ ਜਿਹੜੇ ਅੰਕੜੇ ਆ ਰਹੇ ਆ ਜਾਂ ਰਿਪੋਰਟਸ ਆ ਰਹੀਆਂ ਪੀ ਆਰ ਓ ਦੀਆਂ ਉਹਨਾਂ ਦੇ ਉੱਤੇ ਉਹ ਵਾਕਈ ਉਹ ਸੱਚੀਆਂ ਹੋਣ। ਪਰ ਨਾਲ ਨਾਲ ਜਿਹੜਾ ਦੂਜਾ ਪੱਖ ਸਾਨੂੰ ਇਹ ਮੰਨਣਾ ਪੈਣਾ ਵੀ ਅਸੀਂ ਪਿਛਲੇ ਸਾਲ ਡੇਢ ਸਾਲ ਤੋਂ ਬਹੁਤ ਸਾਰੀਆਂ ਕਿਆਸ ਆ ਰਹੀਆਂ ਲਾ ਰਹੇ ਹਾਂ, ਬਹੁਤ ਸਾਰੀਆਂ ਅਸੀਂ ਇਹ ਅੰਦਾਜ਼ੇ ਲਾਉਣੇ ਆ ਵੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਣਾ ਗਾ, ਆਮ ਆਦਮੀ ਪਾਰਟੀ ਹੁੰਜਾ ਫਿਰ ਜਿੱਤ ਕਰੇਗੀ ਜਾਂ ਕੀ ਕਾਂਗਰਸ ਦੀ ਬੈਕਅਪ ਤੇ ਕਾਂਗਰਸ ਦੁਬਾਰਾ ਆਏਗੀ ਕਿ ਨਹੀਂ ਆਏਗੀ। ਪਰ ਹੁਣ ਜਿਹੜੀ ਕੱਲ ਦੀ ਰੈਲੀ ਆ, ਚਾਹੇ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੀ ਵੀ ਲਾਲਚ ਦੇ ਕੇ ਲੋਕਾਂ ਨੂੰ ਲਿਆਂਦਾ ਗਿਆ ਰੈਲੀ ਦੇ ਉੱਤੇ, ਜਿਹੜਾ ਕਿ ਅਕਸਰ ਅਸੀਂ ਦੇਖਿਆ ਵੀ ਪੈਸੇ ਵੀ ਦਿੱਤੇ ਜਾਂਦੇ ਆ, ਸ਼ਰਾਬਾਂ ਦਿੱਤੀਆਂ ਜਾਂਦੀਆਂ, ਬੱਸਾਂ ਤੇ ਚੜਾ ਚੜਾ ਕੇ ਲਿਆਂਦਾ ਜਾਂਦਾ, ਤੇ ਕਾਂਗਰਸ ਬੰਨਿਓ ਇਹ ਦੋਸ਼ ਲਾਇਆ ਗਿਆ ਜੀ, ਤੇ ਜੇ ਆਮ ਆਦਮੀ ਪਾਰਟੀ ਬੰਨਿਓ ਤਾਂ ਕਹੀਏ ਤਾਂ ਉਹਨਾਂ ਦੇ ਕਨਵੀਨਰ ਨੇ ਦੋਸ਼ ਲਾਇਆ ਜੀ ਵੀ ਜਿਹੜੇ ਇਹ ਲੋਕਾਂ ਦਾ ਇਕੱਠ ਆ ਜਾਂ ਲੋਕਾਂ ਨੂੰ ਲਿਆਂਦਾ ਜਾਂਦਾ ਉਹਦੇ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ ਆ, ਬਹੁਤ ਸਾਰੇ ਸਰਕਾਰੀ ਸਾਧਨ ਜਿਹੜੇ ਵਰਤੇ ਗਏ ਆ। ਤੇ ਇੰਨੀ ਕੁ ਤਾਂ ਹੁਣ ਸਾਨੂੰ ਵੀ ਸੋਝੀ ਹੈਗੀ ਵੀ ਜਦੋਂ ਕਿਸੇ ਵੀ ਸਰਕਾਰ ਦਾ ਰਾਜ ਕਾਜ ਹੁੰਦਾ ਤੇ ਉਸ ਰਾਜ ਕਾਜ ਦੌਰਾਨ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਉਹ ਕੱਲੀ ਪਾਰਟੀ ਪੱਧਰ ਦੇ ਉੱਤੇ ਹੀ ਸਭ ਕੁਛ ਕਰਨ, ਉਹਨਾਂ ਦਾ ਇੱਕ ਪੱਖ ਇਹ ਮਜ਼ਬੂਤ ਹੁੰਦਾ ਵੀ ਸਰਕਾਰੀ ਮਸ਼ੀਨਰੀ ਨਾ ਚਾਹੁੰਦੇ ਹੋਏ ਵੀ ਉਹਨਾਂ ਦੇ ਨਾਲ ਹੁੰਦੀ ਆ। ਜ਼ਰੂਰੀ ਨਹੀਂ ਹੁੰਦਾ ਇਹਦੇ ਚ ਮਸ਼ੀਨਰੀ ਨੂੰ ਅਸੀਂ ਗੱਲ ਕਰੀਏ ਬੱਸਾਂ ਟਰੱਕਾਂ ਗੱਡੀਆਂ ਦੀ ਹੈਗੇ, ਮਸ਼ੀਨਰੀ ਉਹ ਲੋਕ ਆ ਜਾਂਦੇ ਆ ਮਸ਼ੀਨਰੀ ਚ ਜਿਹੜੇ ਸਾਰੇ ਜਾਣੇ ਜਿਹੜੀ ਇਸ ਨੂੰ ਢਾਂਚੇ ਨੂੰ ਬਣਾਉਂਦੇ ਆ। ਹੁਣ ਜੇ ਇੱਕ ਡੀਸੀ ਜ਼ਿਲ੍ਹੇ ਦਾ ਜਾਂ ਕੋਈ ਅਫਸਰ ਕੋਈ ਇਹੋ ਜਿਹੀ ਗੱਲ ਕਰ ਦਿੰਦਾ ਵੀ ਭਾਈ ਤੁਸੀਂ ਜਾਓ ਤੁਸੀਂ ਰੈਲੀ ਦੇ ਵਿੱਚ ਜਾਓ ਤੁਹਾਨੂੰ ਇਹ ਕਰਾਂਗੇ ਜਾਂ ਉਹ ਲਾਲਚ ਦੇ ਦਿੱਤਾ ਜਾਂਦਾ ਤਾਂ ਉਹ ਫਿਰ ਕਿਵੇਂ ਨਾ ਜਾਣਗੇ। ਸੋ ਕਈ ਐਂਗਲ ਆ ਜੀ ਦੇਖਣ ਦੇ, ਤੇ ਇਹਨਾਂ ਐਂਗਲਾਂ ਦੇ ਵਿੱਚ ਅੱਜ ਜੇ ਹੁਣ ਜੇਤੂ ਪੱਖ ਵਾਲੇ ਪਾਸੇ ਜਾਂ ਅਸੀਂ ਆਪਦੇ ਆਪ ਨੂੰ ਦਲਾਸਾ ਨਾ ਦੇਈਏ ਤਾਂ ਇੱਕ ਪਾਸੇ ਇਹ ਹੈ ਵੀ ਜਿਹੜੀ ਕੱਲ ਦੀ ਰੈਲੀ ਆ ਉਸ ਰੈਲੀ ਨੇ ਜਿਹੜੀ ਸਾਡੀ ਉਮੀਦ ਸੀ ਵੀ ਹੁੰਝਾ ਫਿਰ ਜੂ ਅਕਾਲੀਆਂ ਨੂੰ ਤਾਂ ਕਿਸੇ ਨੇ ਦੇਖ ਨਹੀਂ, ਜਿਵੇਂ ਹੋ ਹੀ ਗਿਆ ਸੀ ਮਾਹੌਲ ਗਲੀਆਂ ਚ ਨਿਕਲਣਾ ਔਖਾ ਹੋ ਗਿਆ ਸੀ, ਪਰ ਕੱਲ ਦੀ ਰੈਲੀ ਤੇ ਕੱਲ ਦੀਆਂ ਜਿਹੜੀਆਂ ਉਹਨਾਂ ਦੀ ਕੇਸਰੀ ਝੰਡੇ ਤੇ ਕੇਸਰੀ ਦਸਤਾਰਾਂ ਨੇ ਇੱਕ ਵਾਰ ਅਕਾਲੀ ਦਲ ਦੇ ਵਿੱਚ ਦੁਬਾਰੇ ਜਾਨ ਫੂਕੀ ਆ। ਇਹ ਗੱਲ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ, ਆਪਣੇ ਆਪ ਨੂੰ ਭੁਲੇਖੇ ਚ ਨਹੀਂ ਰੱਖ ਸਕਦੇ
ਜੀ। ਸੋ ਵੋਟਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਉਸੇ ਤਰ੍ਹਾਂ ਕਾਫੀ ਹੇਰ ਬਦਲ ਹੋ ਰਹੇ ਆ ਜੀ। ਇੱਕ ਦੂਸਰੀ ਖਬਰ ਆ ਆਪ ਪਾਰਟੀ ਦੀ, ਜਿਹੜਾ ਕਿ ਭਗਵੰਤ ਮਾਨ ਦਾ ਵਿਵਾਦ, ਉਹਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਸਦੇ ਬਾਰੇ ਕੀ ਅਪਡੇਟ ਆ ਜੀ?
ਦੇਖੋ ਉਹ ਵੀਡੀਓ ਦੇ ਮਾਮਲੇ ਚ ਫੈਸਲਾ ਆ ਗਿਆ ਤੇ ਉਹਨਾਂ ਨੂੰ ਤਕਰੀਬਨ ਜਿਹੜਾ ਆਉਣ ਵਾਲਾ ਸੈਸ਼ਨ ਆ ਉਹਦੇ ਵਿੱਚ ਉਹਨਾਂ ਨੂੰ ਬਾਹਰ ਰੱਖਿਆ ਗਿਆ ਸਰਦਰੁੱਤ ਸੈਸ਼ਨ ਦੇ ਵਿੱਚ, ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇਹਦੇ ਵਿੱਚ ਹਿੱਸਾ ਨਹੀਂ ਲੈ ਸਕਦੇ ਕਿਉਂਕਿ ਤੁਹਾਡਾ ਜਿਹੜਾ ਜੁਰਮ ਸੀ ਉਹ ਨਾ ਜਿਹੜਾ ਮੰਨਣ ਲਾਇਕ ਸੀ ਤੇ ਉਹਦੇ ਤੇ ਸਜ਼ਾ ਤਾਂ ਇੰਨੀ ਬਣਦੀ ਸੀ। ਪਰ ਦੂਜੇ ਪਾਸੇ ਭਗਵੰਤ ਮਾਨ ਹੋਰਾਂ ਨੇ ਕਿਹਾ ਜੀ ਵੀ ਪਹਿਲੀ ਗੱਲ ਤਾਂ ਇੰਨੇ ਕੰਮ ਲਈ ਜਿਹੜੇ 6 ਮਹੀਨੇ ਲਾਉਣੇ ਤੇ ਮੈਨੂੰ 6 ਮਹੀਨੇ ਇੰਨਾ ਪਹਿਲਾਂ ਹੀ ਜਿਹੜਾ ਇਸ ਦੇ ਵਿੱਚ ਬਹੁਤ ਸਾਰੇ ਤਸੀਹਾਂ ਚੋਂ ਲੰਘਣਾ ਪਿਆ ਤੇ ਹੁਣ ਫੇਰ ਮੈਨੂੰ ਇੱਕੋ ਸੈਸ਼ਨ ਤੋਂ ਬਾਹਰ ਰੱਖਣਾ, ਗੱਲ ਸਮਝ ਤੋਂ ਬਾਹਰ ਆ। ਪਰ ਇਹ ਸਾਨੂੰ ਪਤਾ ਹੀ ਆ ਜੀ ਵੀ ਇਹਦੇ ਪਿੱਛੇ ਜਿਹੜਾ ਸਾਨੂੰ ਉਮੀਦ ਹੀ ਸੀ ਵੀ ਇਹੀ ਕੁਛ ਹੋਣਾ, ਸੋ ਹੋਇਆ। ਮੇਰੇ ਹਿਸਾਬ ਨਾਲ ਭਗਵੰਤ ਮਾਨ ਹੋਰਾਂ ਨੂੰ ਹੁਣ ਇਹ ਜਿਹੜਾ ਇਹ ਟਾਈਮ ਆ ਉਹ ਆਪਦੇ ਇਲੈਕਸ਼ਨਾਂ ਚ ਲਾ ਲੈਣਾ ਚਾਹੀਦਾ ਤੇ ਉਹ ਆਪਦੇ ਇਲੈਕਸ਼ਨਾਂ ਚ ਲਾ ਕੇ ਤੇ ਦੁਬਾਰਾ ਜਿਹੜੀ ਆਮ ਆਦਮੀ ਪਾਰਟੀ ਨੂੰ ਸਟਰੋਂਗ ਕਰਨ ਲਈ ਜਿਹੜੇ ਉਹਨਾਂ ਕੋਲ ਇੱਕ ਕੀ ਪੁਆਇੰਟ ਆ ਜਾਂ ਇੱਕ ਕਹਿ ਸਕਦੇ ਹਾਂ ਧੁਰਾ ਪੰਜਾਬ ਦੇ ਵਿੱਚ, ਤਾਂ ਉਸ ਨੂੰ ਉਸ ਟਾਈਮ ਨੂੰ ਉਧਰ ਵਰਤ ਲੈਣ ਤੇ ਸਰਦ ਰੁੱਤ ਸੈਸ਼ਨ ਚ ਜੇ ਨਾ ਵੀ ਜਾਣਗੇ ਤਾਂ ਮੈਨੂੰ ਨੀ ਲੱਗਦਾ ਕੋਈ ਫਰਕ ਪਊਗਾ, ਕਿਉਂਕਿ ਬਹੁਤ ਸਾਰੇ MP MLA ਜਿੱਥੇ ਜਿਨ੍ਹਾਂ ਚ ਕੈਪਟਨ ਅਮਰਿੰਦਰ ਸਿੰਘ ਵੀ ਆਉਂਦੇ ਆ ਉਹ ਕਿਤੇ ਜਾ ਕੇ ਨਹੀਂ ਖੜੇ ਸਾਰੇ ਸੈਸ਼ਨਾਂ ਦੇ ਵਿੱਚ। ਸੋ ਭਗਵੰਤ ਮਾਨ ਹੋਰਾਂ ਦਾ ਰਿਕਾਰਡ ਸੀ ਵੀ ਉਹ ਵੱਧ ਤੋਂ ਵੱਧ ਸੈਸ਼ਨ ਉਹਨਾਂ ਨੇ ਵੀ ਉਹਨਾਂ ਦੇ ਜਿਹੜੀ ਕਿਉਂਕਿ ਬਦਲਾਅ ਉਹਨਾਂ ਕੋਲੇ ਪਾਵਰ ਥੋੜੀ ਸੀ ਥੋੜੇ MP ਹੋਣ ਕਾਰਨ ਵੀ ਉਹ ਬਦਲਾਅ ਦਾ ਧੁਰਾ ਨਹੀਂ ਬਣ ਸਕੇ। ਸੋ ਮੈਨੂੰ ਲੱਗਦਾ ਵੀ ਇਸ ਚੀਜ਼ ਤੋਂ ਉਹਨਾਂ ਨੇ ਬਹੁਤ ਕੁਛ ਸਿੱਖਿਆ ਹੋਊਗਾ, ਸਿਆਸਤ ਦੇ ਹੋਰ ਵੀ ਪਹਿਲੂ ਸਿੱਖੇ ਹੋਣਗੇ ਤੇ ਵੀ ਸਿਆਸਤ ਕਿਵੇਂ ਕਿਵੇਂ ਕੰਮ ਕਰਦੀ ਆ, ਤਾਂ ਉਹਨਾਂ ਨੂੰ ਚਾਹੀਦਾ ਹੁਣ ਆਪਣਾ ਧਿਆਨ ਆ ਜਿਹੜਾ ਚੁੱਪ ਕਰਕੇ ਆਪਦੀ ਪੰਜਾਬ ਦੇ ਉੱਤੇ ਲਾਉਣ ਤੇ ਪੰਜਾਬ ਦੇ ਵਿੱਚ ਪਾਰਟੀ ਨੂੰ ਤੇ ਆਪਦੀ ਜਿਹੜੀ ਸੀਟ ਨੂੰ ਹੋਰ ਮਜ਼ਬੂਤ ਕਰਨ ਤੇ ਲਾ ਸਕਦੇ ਆ
ਜੀ। ਤੇ ਬਰਾ ਸਾਹਿਬ ਜਿਹੜਾ ਕਿ ਆਪ ਪਾਰਟੀ ਦੇ ਜਿਹੜੇ ਵਲੰਟੀਅਰ ਆ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਸੀ ਉਹ ਕਾਫੀ ਰੋਸ ਨਜ਼ਾਰਾ ਕਰ ਰਹੇ ਆ, ਸੋ ਇੱਥੋਂ ਕੀ ਸਾਬਤ ਹੁੰਦਾ ਵਾ ਕਿ ਉਹ ਕਿਸੇ ਲਾਲਚ ਨਾਲ ਹੀ ਉਸ ਪਾਰਟੀ ਦੇ ਵਿੱਚ ਆਏ ਸੀ ਜਾਂ ਉਹਨਾਂ ਚ ਵਾਕਈ ਸੇਵਾ ਭਾਵਨਾ ਸੀ? ਸੋ ਕੱਲ ਦੇ ਨਿਊਜ਼ ਦੇ ਵਿੱਚ ਦੇਖ ਰਹੇ ਸੀ ਕਿ ਕਾਫੀ ਜ਼ਿਆਦਾ ਰੋਸ ਮੁਜ਼ਾਹਰੇ ਹੋ ਰਹੇ ਆ, ਪੁਤਲੇ ਸਾੜੇ ਜਾ ਰਹੇ ਆ, ਇਸੇ ਬਾਰੇ ਤੁਸੀਂ ਕੀ ਕਹੋਗੇ?
ਇਹ ਕੇਸ ਦਰ ਕੇਸ ਹੁੰਦਾ, ਹਰ ਕੇਸ ਦੇ ਉੱਤੇ ਹਰ ਫਾਰਮੂਲਾ ਲਾਗੂ ਨਹੀਂ ਹੁੰਦਾ, ਹਰ ਕੇਸ ਦੇ ਉੱਤੇ ਵੱਖਰਾ ਵੱਖਰਾ ਫਾਰਮੂਲਾ ਹੁੰਦਾ ਲਾਗੂ ਹੁੰਦਾ। ਬਹੁਤ ਸਾਰੀਆਂ ਸੀਟਾਂ ਬਾਰੇ ਅਸੀਂ ਜਾਣਦੇ ਹਾਂ ਜਿੱਥੇ ਦੋ ਦੋ ਢਾਈ ਤਿੰਨ ਤਿੰਨ ਸਾਲ ਤੋਂ ਨੌਜਵਾਨਾਂ ਨੇ ਕੰਮ ਕੀਤਾ, ਲੋਕਾਂ ਚ ਆਪਣੀ ਪੈਂਠ ਬਣਾਈ, ਜਗ੍ਹਾ ਬਣਾਈ, ਤਾਂ ਉਹਨਾਂ ਨੂੰ ਜਦੋਂ ਇਗਨੋਰ ਕੀਤਾ ਗਿਆ ਤਾਂ ਉਹ ਤਾਂ ਕੋਈ ਉਹਨੂੰ ਅਸੀਂ ਲਾਲਚ ਨਹੀਂ ਕਹਿ ਸਕਦੇ ਟਿਕਟ ਦਾ, ਅਸੀਂ ਉਹ ਤਾਂ ਇਹੀ ਕਹਾਂਗੇ ਵੀ ਭਾਈ ਉਹ ਡਿਜ਼ਰਵ ਕਰਦਾ ਸੀ, ਉਹਨੂੰ ਉਹਦਾ ਹੱਕ ਦੇਣਾ ਚਾਹੀਦਾ ਸੀਗਾ। ਤੇ ਜੇ ਹੁਣ ਕੁਝ ਇੱਕ ਲੋਕ ਮੌਕੇ ਦੀ ਮੌਕੇ ਆਏ ਪਾਰਟੀ ਦੇ ਵਿੱਚ ਜਾਂ ਮੌਕੇ ਦੀ ਇਸ ਲਈ ਆਏ ਵੀ ਹੁਣ ਆਪਾਂ ਪਹਿਲਾਂ ਮੰਨ ਲਓ ਕੁਝ ਕੁ ਖਿਡਾਰੀਆਂ ਦੀ ਜੇ ਗੱਲ ਕਰੀਏ, ਪਿਛਲੇ ਦਿਨੀ ਰਾਜਵੀਰ ਕੌਰ ਜਿਹੜੀ ਹਾਕੀ ਦੀ ਸੁਪਰ ਸਟਾਰ ਰਹੀ ਆ ਉਹ ਕਾਫੀ ਜਿਹੜੀ ਵਿਰੋਧਤਾ ਕਰ ਰਹੇ ਸੀ, ਤਾਂ ਉਹ ਜੇ ਲੋਕ ਸ਼ਾਇਦ ਮੈਨੂੰ ਲੱਗਦਾ ਕੱਲੀ ਟਿਕਟ ਲਈ ਹੀ ਆਏ ਸੀ ਤੇ ਉਹਨਾਂ ਨੂੰ ਐਂ ਲੱਗਦਾ ਸੀ ਵੀ ਸਾਡਾ ਨਾਂ ਵੱਡਾ ਤੇ ਸਾਨੂੰ ਟਿਕਟ ਮਿਲਣੀ ਚਾਹੀਦੀ ਆ ਤੇ ਸਾਨੂੰ ਉਹ ਹਾਂ ਵੱਖਰੀ ਗੱਲ ਆ, ਮੈਂ ਇਸ ਤੋਂ ਮੁਣਕਰ ਨਹੀਂ ਮਿਲਣੀ ਵੀ ਚਾਹੀਦੀ ਸੀ ਤੇ ਉਹਨਾਂ ਨੂੰ ਉਹਨਾਂ ਤੋਂ ਸੀਟ ਪੱਕੀ ਵੀ ਹੋ ਸਕਦੀ ਸੀ ਕਿਉਂਕਿ ਉਹਨਾਂ ਦਾ ਫੋਲੋਇੰਗ ਸਰਕਲ ਹੁੰਦਾ, ਪਰ ਜੇ ਕੋਈ ਹੋਰ ਜ਼ਮੀਨੀ ਪੱਧਰ ਦੇ ਉੱਤੇ ਕੋਈ ਬੰਦਾ ਜ਼ਿਆਦਾ ਕੰਮ ਕਰ ਰਿਹਾ ਤੇ ਉਹਨੂੰ ਰਿਪਲੇਸ ਕੀਤਾ ਉਹਦੇ ਥਾਂ ਤੇ, ਫਿਰ ਤਾਂ ਕੋਈ ਮਾੜੀ ਗੱਲ ਨਹੀਂ। ਤੇ ਜੇ ਪੈਰਾਸ਼ੂਟ ਨਾਲ ਕੋਈ ਲੈ ਕੇ ਆਉਂਦਾ ਤਾਂ ਫਿਰ ਕਿਤੇ ਨਾ ਕਿਤੇ ਉਹ ਵੀ ਨਿੰਦਣਯੋਗ ਆ। ਬਾਕੀ ਜਿਹੜੀਆਂ ਪਾਰਟੀ ਦੇ ਅੰਦਰੂਨੀ ਮਾਮਲੇ ਹੁੰਦੇ ਆ, ਇਹ ਜਿਹੀਆਂ ਚੀਜ਼ਾਂ ਅਕਸਰ ਹਰੇਕ ਪਾਰਟੀ ਚ ਹੀ ਹੁੰਦੀਆਂ ਆਈਆਂ ਵੀ ਟਿਕਟਾਂ ਦੀ ਵੰਡ ਦੇ ਉੱਤੇ ਰੋਸ ਮੁਜ਼ਾਹਰੇ ਹੁੰਦੇ ਆਏ, ਜਿਹਨੂੰ ਨਹੀਂ ਮਿਲੀ ਉਹਨੇ ਫਿਰ ਬਰਾਬਰ ਆਜ਼ਾਦ ਖੜਾ ਹੋਣ ਦੀ ਕੋਸ਼ਿਸ਼ ਕੀਤੀ ਜਾਂ ਉਹਨੇ ਦੂਜੀ ਪਾਰਟੀ ਜਾਣ ਦੀ ਕੋਸ਼ਿਸ਼ ਕੀਤੀ। ਇਹ ਕੋਈ ਨਵਾਂ ਨਹੀਂ ਹੋ ਰਿਹਾ, ਇਹ ਇਤਿਹਾਸ ਦੇ ਵਿੱਚ ਹਰ ਪਾਰਟੀ ਨਾਲ ਬੀਤਦਾ, ਪਰ ਆਮ ਆਦਮੀ ਪਾਰਟੀ ਦਾ ਘੇਰਾ ਨਵਾਂ ਹੋਣ ਕਰਕੇ, ਆਮ ਆਦਮੀ ਪਾਰਟੀ ਨਵੇਂ ਸੈਟਅਪ ਦੌਰ ਚ ਹੋਣ ਕਰਕੇ ਇਹਨਾਂ ਨਾਲ ਥੋੜੀ ਜਿਹੀ ਜ਼ਿਆਦਾ ਹੋ ਰਹੀ ਆ, ਕਿਉਂਕਿ ਇਹ ਹਜੇ ਤੱਕ ਇਹਨਾਂ ਨੂੰ ਉਹ ਸਾਬਤ ਕੀਤੇ ਆਪਣੇ ਆਪ ਨੂੰ ਸਾਬਤ ਕੀਤੇ ਹੋਏ ਬੰਦੇ ਨਹੀਂ ਮਿਲ ਰਹੇ ਤੇ ਸਾਰੇ ਉਹਨਾਂ ਨੂੰ ਇਹਨਾਂ ਨੂੰ ਭਰੋਸਾ ਹੀ ਜਿਤਾਉਣਾ ਪੈ ਰਿਹਾ। ਤਾਂ ਉਸ ਚ ਕਿਤੇ ਨਾ ਕਿਤੇ ਦੂਜੇ ਪਾਸੇ ਇਹ ਵੀ ਹਵਾ ਆਉਂਦੀ ਰਹੀ ਆ ਵੀ ਦਿੱਲੀ ਤੋਂ ਜਿਹੜੀ ਗਠਿਤ ਕਮੇਟੀ ਆ ਵੀ ਉਹ ਉਹਨਾਂ ਨੂੰ ਪੰਜਾਬ ਦੀ ਜ਼ਮੀਨੀ ਪੱਧਰ ਦੀ ਉਹ ਸੱਚਾਈ ਨਹੀਂ ਪਤਾ ਤੇ ਇਸ ਕਰਕੇ ਉਹ ਕਈ ਵਾਰੀ ਮੂੰਹ ਮਲਾਜੇ ਵੀ ਪੂਰ ਰਹੀ ਆ। ਤੇ ਇਹ ਜੇ ਮੂੰਹ ਮਲਾਜੇ ਪੂਰਨ ਕਰਕੇ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਜਿੱਥੇ ਜਿੱਤ ਯਕੀਨੀ ਮੰਨੀ ਜਾਂਦੀ ਸੀ ਤੇ ਉੱਥੇ ਉਹ ਖੁਦ ਆਮ ਆਦਮੀ ਪਾਰਟੀ ਦੇ ਜਿਹੜੇ ਮੈਂਬਰ ਆ ਉਹ ਵੀ ਕਿਤੇ ਨਾ ਕਿਤੇ ਨਿਰਾਸ਼ ਹੋਏ ਆ। ਉਹਨਾਂ ਨੂੰ ਵੀ ਲੱਗਦਾ ਵੀ ਅਸੀਂ ਜਿੱਤੇ ਸੀ ਜਾਂ ਅਸੀਂ 2-3 ਸਾਲ ਦੀ ਸਾਡੀ ਮਿਹਨਤ ਸੀ ਤੇ ਉਹ ਸਾਡੀ ਮਿੱਟੀ ਚ ਮਿਲ ਗਈ ਆ। ਸੋ ਇਹ ਇੱਕ ਤਕਰੀਬਨ ਜਿੰਨਾ ਚ ਹੁਣ ਆਪਣਾ ਚੋਣ ਜਾਬਤਾ ਲਾਗੂ ਨਹੀਂ ਹੁੰਦਾ ਤੇ ਟਿਕਟਾਂ ਦੀ ਕਲੀਅਰ ਨਹੀਂ ਹੁੰਦੀ ਉਹਨਾਂ ਚ ਕਿਹੋ ਜਿਹੀਆਂ ਹਵਾਵਾਂ ਸਾਰੀਆਂ ਪਾਰਟੀਆਂ ਚੋਂ ਆਉਂਦੀਆਂ ਹੀ ਰਹਿਣਗੀਆਂ ਤੇ ਕੁਝ ਇੱਕ ਸੀਟਾਂ ਦੇ ਉੱਤੇ ਬਦਲਾਅ ਵੀ ਜਿਹੜੇ ਨਿਸ਼ਚਿਤ ਆ ਤੇ ਹੋਏ ਵੀ ਆ, ਜਿੱਥੇ ਉਮੀਦ ਸੀ ਵੀ ਹੋਰ ਨੂੰ ਟਿਕਟ ਦੇਣ ਦੀ ਤੇ ਹੋਰ ਮਿਲ ਗਈ ਬਾਅਦ ਚ ਕਿਸੇ ਨੂੰ ਹੋਰ, ਪਰ ਫੇਰ ਦੁਬਾਰਾ ਪਾਰਟੀ ਨੇ ਜਿਹੜਾ ਫੈਸਲਾ ਸੁਧਾਰਨ ਦੀ ਕੋਸ਼ਿਸ਼ ਕੀਤੀ ਆ। ਸੋ ਇਹ ਚੱਲਦਾ ਰਹਿਣਾ ਜੀ, ਇਹਨਾਂ ਨੂੰ ਤੁਸੀਂ ਸੰਤੁਸ਼ਟ ਆ, ਜਿਹੜੇ ਹਰ ਬੰਦੇ ਨੂੰ ਸੰਤੁਸ਼ਟ ਨਹੀਂ ਕੀਤਾ ਜਾਂਦਾ, ਕੀਤਾ ਜਾ ਸਕਦਾ ਜਿੰਨਾ ਮਰਜ਼ੀ ਜ਼ੋਰ ਲਾਓ, ਚਾਹੇ ਆਮ ਆਦਮੀ ਪਾਰਟੀ ਦੇ ਵਿਚ ਵੀ ਕਿੰਨੇ ਬੰਦੇ ਜੁੜੇ ਆ, ਜੇ ਕਹੀਏ ਵੀ ਹਰ ਇੱਕ ਬੰਦੇ ਨੂੰ ਪਾਰਟੀ ਸੰਤੁਸ਼ਟ ਕਰ ਲੂਗੀ, ਨਹੀਂ ਐ ਨਹੀਂ ਹੁੰਦਾ। ਬਹੁਤ ਸਾਰੇ ਲੋਕਾਂ ਦੀ ਨਾਰਾਜ਼ਗੀ ਆਊਗੀ ਆਊਗੀ, ਬਹੁਤ ਸਾਰੇ ਲੋਕ ਭਾਵਨਾ ਨਾਲ ਦਿਲੋਂ ਜੁੜੇ ਆ, ਬਹੁਤ ਸਾਰੇ ਲੋਕਾਂ ਨੇ ਆਪ ਹੀ ਆਪਦਾ ਇੱਕ ਅੰਦਰ ਆਪਦੇ ਅੰਦਰ ਇੱਕ ਇਮੇਜ ਬਣਾ ਲਈ ਵੀ ਇਹੋ ਜਿਹੀ ਪਾਰਟੀ ਇਹੋ ਜਿਹਾ ਕੁਛ ਕਰੂਗੀ, ਤੇ ਉਹਨੂੰ ਜਦੋਂ ਉਦੋਂ ਬਾਹਰ ਦੀ ਗੱਲ ਲੱਗਦੀ ਹੈ ਤਾਂ ਉਹ ਵੀ ਨਾਰਾਜ਼ ਹੁੰਦਾ। ਸੋ ਇਹ ਚੀਜ਼ਾਂ ਇੱਕ ਬਹੁਤ ਵੱਡਾ ਕਹਿਣਾ ਬੜਾ ਸੌਖਾ ਹੁੰਦਾ, ਪਰ ਜਦੋਂ ਇੱਕ ਪਾਰਟੀ ਸਾਹਮਣੀ ਜਾਂ ਇੱਕ ਵੱਡਾ ਪ੍ਰੋਜੈਕਟ ਸਾਹਮਣਾ, ਉਹਨੂੰ ਕਰਨ ਵਾਲੇ ਨੂੰ ਪਤਾ ਹੁੰਦਾ ਵੀ ਕਿਵੇਂ ਇਹ ਸਾਂਭਿਆ ਜਾ ਸਕਦਾ।
ਜੀ, ਸੋ ਅਗਲੀ ਖਬਰ ਬਾਰੇ ਗੱਲ ਕਰਦੇ ਹਾਂ ਜੀ, ਸਰਬੱਤ ਖਾਲਸਾ। ਸਰਬੱਤ ਖਾਲਸੇ ਦੇ ਵਿਚ ਕਾਫੀ ਜਿਆਦਾ ਅੜਚਣਾ ਆਉਣ ਦੇ ਬਾਵਜੂਦ ਵੀ ਉੱਥੇ ਕਾਫੀ ਜਿਆਦਾ ਇਕੱਠ ਹੋਇਆ ਵਾ, ਤੇ ਉਸ ਦੀ ਕੀ ਅਪਡੇਟ ਆ ਜੀ?
ਦੇਖੋ, ਇਕੱਠ ਦੀਆਂ ਕਿਤੇ ਫੋਟੋਆਂ ਜਾਂ ਇਹ ਜਿਹੀਆਂ ਚੀਜ਼ਾਂ ਦਾ ਕੋਈ ਬਾਲੀਆਂ ਦਿਖਾਈ ਨਹੀਂ ਦੇ ਰਹੀਆਂ, ਪਰ ਉਹ ਕਿਹਾ ਜਾ ਰਿਹਾ ਵੀ ਇੰਨੇ ਬੰਦਿਸ਼ਾਂ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਉੱਥੇ ਪਹੁੰਚਣ ਚ ਕਾਮਯਾਬ ਹੋ ਗਏ, ਪਰ ਮੇਨ ਜਿਹੜੇ ਲੀਡਰ ਸੀ ਉਹਨਾਂ ਨੂੰ ਅਰੈਸਟ ਕਰਨ ਕਾਰਨ, ਕੱਲ ਮਾਨ ਸਿੰਘ ਮਾਨ ਜਿਹੜੇ ਕਿ ਸਿਮਰਜੀਤ ਸਿੰਘ ਮਾਨ ਦੇ ਬੇਟੇ ਆ, ਉਹਨਾਂ ਨੇ ਉੱਥੇ ਸੰਬੋਧਨ ਕੀਤਾ ਤੇ ਅਖੰਡ ਪਾਠ ਦੇ ਭੋਗ ਪਾਏ ਗਏ ਆ। ਪਰ ਕਹਿੰਦੇ ਆ ਵੀ ਪੁਲਿਸ ਨੇ ਵੀ ਥੋੜੀ ਜਿਹੀ ਰਾਹਤ ਦਿੱਤੀ ਸੀ ਵੀ ਉੱਥੇ ਜਾਣ ਲਈ, ਤਾਂ ਕਰਕੇ ਹੀ ਉਨੇ ਕੁ ਲੋਕ ਪਹੁੰਚ ਚੁੱਕੇ ਪਹੁੰਚ ਸਕੇ ਸੀ ਉੱਥੇ, ਪਾਠ ਦੇ ਬਹਾਨੇ ਉਹਨਾਂ ਨੂੰ ਰਾਹਤ ਦਿੱਤੀ ਗਈ ਸੀ ਵੀ ਉੱਥੇ ਪਾਠ ਰੱਖਿਆ ਗਿਆ ਤਾਂ ਉੱਥੇ ਭੋਗ ਦੇ ਉੱਤੇ ਪਹੁੰਚਣ। ਸੋ ਜ਼ਿਆਦਾ ਕਹਿ ਸਕੀਏ ਵੀ ਜੇ ਜਿਹੜਾ ਸਰਬੱਤ ਖਾਲਸੇ ਦਾ ਨਾਂ ਜੇ ਦੇਖਿਆ ਜਾਵੇ ਤਾਂ ਜਿਹੜੀ ਬਾਦਲ ਦੀ ਰੈਲੀ ਹੋਈ ਆ, ਉਹ ਬਾਦਲ ਦੀ ਰੈਲੀ ਸਰਬੱਤ ਖਾਲਸੇ ਦੇ ਮੂਹਰੇ 5-4% ਹੋਣੀ ਚਾਹੀਦੀ ਸੀ, ਕਿਉਂਕਿ ਸਰਬੱਤ ਖਾਲਸਾ ਮੀਨ ਤਾਂ ਸਾਰੀ ਦੁਨੀਆਂ ਆ ਗਈ ਸੀ, ਜਿਹਦੇ ਸਰਬੱਤ ਖਾਲਸਾ ਆ ਗਿਆ ਸੀਗਾ, ਹਰ ਬੰਦਾ ਜ਼ਿੰਮੇਵਾਰ ਸੀ ਉੱਥੇ ਪਹੁੰਚਣ ਦਾ। ਤਾਂ ਜੇ ਦੇਖਿਆ ਜਾਵੇ ਤਾਂ ਪਿੰਡ ਪਿੰਡ ਤੋਂ ਪਹੁੰਚਣ ਦਾ ਉਸ ਢੰਗ ਨਾਲ ਕੋਈ ਬਾਹਲੀ ਵੱਡੀ ਉੱਥੇ ਇਕੱਠ ਜਾਂ ਕੋਈ ਕਾਮਯਾਬੀ ਨਹੀਂ ਕਹਿ ਸਕਾਂਗੇ, ਕਿਉਂਕਿ ਸਰਕਾਰਾਂ ਦੇ ਵਿਰੁੱਧ ਚੱਲ ਕੇ ਸਰਬੱਤ ਖਾਲਸੇ ਮੈਨੂੰ ਨਹੀਂ ਲੱਗਦਾ ਵੀ ਕੀਤੇ ਜਾ ਸਕਦੇ ਆ।
ਜੀ, ਸੋ ਅਗਲੀ ਜਿਹੜੀ ਖਬਰ ਆ ਜੀ, ਉਹ ਕਹਿੰਦੇ ਕਿ ਮੋਦੀ ਤੇ ਗਨੀ ਵੱਲੋਂ ਟੋਪੀ ਪਾ ਕੇ ਮੱਥਾ ਟੇਕਣ ਦਾ ਮਾਮਲਾ, ਜਿਸ ਤੇ ਹੁਣ ਸਿੰਘ ਸਹਿਬਾਨ ਵਿਚਾਰ ਕਰਨਗੇ। ਸੋ ਇਹ ਜਿਹੜਾ ਮੁੱਦਾ ਹੁਣ ਭਾਸ ਰਿਹਾ ਵਾ ਕਿ ਇਹ ਜਾਇਜ਼ ਆ ਤੇ ਜਾਂ ਫਿਰ ਇਹਦੀ ਅੱਗੇ ਕੀ ਨੁਹਾਰ ਬਣ ਸਕਦੀ ਆ?
ਦੇਖੋ, ਬਹੁਤ ਸਾਰੇ ਐਂਗਲ ਆ। ਪਹਿਲੀ ਗੱਲ ਤਾਂ ਇਹ ਆ ਵੀ ਜੇ ਕੋਈ ਕਿਸੇ ਹੋਰ ਧਰਮ ਦਾ ਬੰਦਾ ਸਾਡੇ ਧਰਮ ਗੁਰਦੁਆਰਾ ਸਾਹਿਬ ਚ ਆ ਰਹੇ ਆ, ਮੱਥਾ ਟੇਕਣ ਆ ਰਹੇ ਆ, ਤੇ ਅਸੀਂ ਉਹਨਾਂ ਦਾ ਪਹਿਰਾਵਾ ਨਹੀਂ ਬਦਲਵਾ ਸਕਦੇ। ਮੈਨੂੰ ਤਾਂ ਨਹੀਂ ਲੱਗਦਾ ਵੀ ਨਾ ਤਾਂ ਕਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੱਲ ਦਰਜ ਆ, ਤੇ ਨਾ ਹੀ ਜਦੋਂ ਚੌਂ ਵਰਗਾਂ ਦੇ ਲਈ ਉਹਨਾਂ ਉਹਦੀ ਇਮਾਰਤ ਬਣਾਈ ਗਈ ਜਾਂ ਇਹ ਚੀਜ਼ਾਂ ਲਿਖੀਆਂ ਗਈਆਂ, ਤਾਂ ਉੱਥੇ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਕਿਸੇ ਨੂੰ ਕਹੋ ਵੀ ਤੂੰ ਆਪਦਾ ਪਹਿਰਾਵਾ ਬਦਲ। ਮੁੱਦਾ ਜਿਹੜਾ ਸੀਗਾ ਉਹ ਦੂਜਾ ਤਾਂ ਸੀਗਾ ਜਦੋਂ ਕੱਲ ਬਣਾ ਰਹੇ ਸੀ ਵੀ ਜੁੱਤੀਆਂ ਪਾ ਕੇ ਆ ਗਏ, ਪਰ ਇਹ ਵੀ ਇੱਕ ਬੜੀ ਬਚਕਾਨਾ ਹਰਕਤ ਸੀਗੀ, ਕਿਸੇ ਬੰਦੇ ਦੀ ਫੋਟੋ ਜਿਹੜੀ ਸ਼ੇਅਰ ਕੀਤੀਆਂ ਗਏ ਸੀ ਵੀ ਮੋਦੀ ਤੇ ਇੱਕ ਹੋਰ ਦੇ ਜੁੱਤੀ ਪਾਈ ਆ, ਬਾਕੀ ਨੰਗੇ ਪੈਰੀ ਆ, ਤੇ ਵੀ ਉਹ ਪ੍ਰਕਰਮਾ ਦੇ ਵਿੱਚ ਜੁੱਤੀ ਪਾ ਕੇ ਆ ਗਏ, ਜਿਹੜੀ ਕਿ ਕਲੀਅਰ ਕੱਟ ਜਿਹੜਾ ਦਰਬਾਰ ਸਾਹਿਬ ਗਿਆ ਉਹਨੂੰ ਕਲੀਅਰ ਕੱਟ ਪਤਾ ਸੀ ਵੀ ਜਿਹੜੀ ਫੋਟੋ ਦਾ ਜਿਹੜਾ ਕਿਹੜਾ ਐਂਗਲ ਆ, ਕਿਉਂ ਕਿੱਥੋਂ ਫੋਟੋ ਖਿੱਚੀ ਗਈ ਆ। ਸੋ ਫੋਟੋ ਜੋੜਾ ਘਰਾਂ ਤੋਂ ਬਾਹਰ ਦੀ ਸੀਗੀ ਤੇ ਉੱਥੇ ਉਹ ਜੁੱਤੀ ਪਾਈ ਜਾ ਸਕਦੀ ਸੀ। ਪਹਿਲਾਂ ਤਾਂ ਇਸ ਨੂੰ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਵਿਰੋਧੀ ਧਿਰਾਂ ਨੇ, ਫਿਰ ਹੁਣ ਮਸਲਾ ਜਦੋਂ ਉਹ ਨਹੀਂ ਬਣਿਆ ਤਾਂ ਫਿਰ ਟੋਪੀ ਦਾ ਮਸਲਾ ਬਣ ਗਿਆ। ਮੈਂ ਇੱਥੇ ਇੱਕ ਗੱਲ ਕਲੀਅਰ ਕੱਟ ਕਹਿਣਾ ਵੀ ਮੈਨੂੰ ਨਾ ਤਾਂ ਕੋਈ ਇਸ ਚੀਜ਼ ਦੇ ਵਿੱਚ ਇਹ ਆ ਵੀ ਮੈਂ ਕਿਸੇ ਨੂੰ ਮੋਦੀ ਦੇ ਹੱਕ ਦਾ ਨਾ ਜਾਂ ਮੈਂ ਬਾਦਲ ਦੇ ਹੱਕ ਦਾ, ਮੈਨੂੰ ਤਾਂ ਇੰਨਾ ਕੁ ਪਤਾ ਵੀ ਗੁਰਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਰਬਾਰ ਸਾਹਿਬ ਦਾ ਫਲਸਫਾ ਇਹ ਕਹਿੰਦਾ ਵੀ ਸਾਰੇ ਵਰਗਾਂ ਲਈ ਉਹ ਖੁੱਲਾ, ਤੇ ਸਾਰੇ ਵਰਗਾਂ ਲਈ ਖੁੱਲਾ ਹੋਣ ਕਰਕੇ ਕੋਈ ਵੀ ਉੱਥੇ ਆ ਸਕਦਾ, ਤੇ ਜਿਹੜਾ ਵੀ ਉਹਦਾ ਪਰਸਨਲ ਪਹਿਰਾਵਾ ਜਾਂ ਪਾਉਂਦਾ ਪਹਿਰਾਵਾ ਉਹਨੂੰ ਅਸੀਂ ਰੋਕ ਨਹੀਂ ਸਕਦੇ। ਜਿਹੜਾ ਸਤਿਕਾਰ ਵਜੋਂ ਸਾਡੇ ਬਣਿਆ ਵੀ ਜੁੱਤੀ ਲਾਉਣੀ ਤੇ ਸਿਰ ਢਕਣਾ, ਜੇ ਉਹ ਦੋਨੇ ਕੰਮ ਕੀਤੇ ਹੋਏ ਆ, ਜੁੱਤੀ ਉਹਨਾਂ ਨੇ ਲਾਹੀ ਹੋਇਆ, ਸਿਰ ਢਕਿਆ ਹੋਇਆ ਉਹਨਾਂ ਨੇ, ਚਾਹੇ ਉਹ ਆਪਦੇ ਕਿਸੇ ਚੀਜ਼ ਨਾਲ ਢਕਿਆ ਹੋਇਆ, ਤਾਂ ਮੈਨੂੰ ਲੱਗਦਾ ਇਹ ਕੋਈ ਮੁੱਦਾ ਹੀ ਨਹੀਂ ਹੈ। ਪਰ ਸਾਡੇ ਲੋਕਾਂ ਨੇ ਇਹਨੂੰ ਵੱਡਾ ਮੁੱਦਾ ਬਣਾਤਾ, ਸਾਡੇ ਸ਼੍ਰੋਮਣੀ ਕਮੇਟੀ ਵੀ ਬਿਆਨ ਦੇ ਰਹੀ ਹੈ ਵੀ ਇਸ ਨੂੰ ਪਤਾ ਕਰ ਤਾਂ ਕੁਛ ਸਕਦੇ ਨਹੀਂ, ਕਿਉਂਕਿ ਉਹਨਾਂ ਦੀ ਕੀ ਤਾਕਤ ਆ ਵੀ ਸ਼੍ਰੋਮਣੀ ਕਮੇਟੀ ਦੇ ਕਿਸੇ ਪ੍ਰਧਾਨ ਦੀ ਜਾਂ ਹੋਰ ਵੀ ਇਹਦੇ ਖਿਲਾਫ ਫੈਸਲਾ ਦੇ ਦੇ ਜਾਂ ਕੁਛ ਹੋਰ ਗੱਲ ਕਰ ਲਏ। ਦੂਜੀ ਇਤਿਹਾਸ ਦੇ ਵਿੱਚ ਵੀ ਇਹ ਗੱਲਾਂ ਕਿਤੇ ਵੀ ਜਾਇਜ਼ ਨਹੀਂ ਆਉਂਦੀਆਂ। ਹੁਣ ਅਸੀਂ ਜਾਂਦੇ ਹਾਂ, ਅਸੀਂ ਰੁਮਾਲ ਬੰਨ ਕੇ ਜਾਂਦੇ ਹਾਂ, ਹੁਣ ਰੁਮਾਲ ਬੰਨਣਾ ਤੇ ਟੋਪੀ ਲੈਣਾ ਤੇ ਦੋਨਾਂ ਚ ਕੀ ਫਰਕ ਆ? ਮੈਨੂੰ ਇੱਕ ਚੀਜ਼ ਤੁਸੀਂ ਉਂਝ ਦੱਸ ਦਿਓ ਵੀ ਉਹਦੇ ਵਿੱਚ ਕੀ ਕਿੱਥੇ ਆ ਕੇ ਫਰਕ ਆ? ਜਿਹੜੀ ਰਾਹਤ ਮਰਿਆਦਾ ਦੇ ਵਿੱਚ ਇੱਕ ਲਾਈਨ ਆਉਂਦੀ ਆ ਜਿਹਦੇ ਲਈ ਕਨਫਿਊਜ਼ਨ ਵੀ ਪੈਦਾ ਹੁੰਦੀ ਆ ਵੀ ਜੋ ਸਿੱਖ ਸਿਰ ਟੋਪੀ ਤਰੇ ਸਾਥ ਜਨਮਾਂ ਕੁਸ਼ਟਾ ਮਰੇ, ਇੱਦਾਂ ਕਰਕੇ ਇੱਕ ਤੁੱਕ ਆ, ਜਿਹੜੀ ਤੁੱਕ ਨਹੀਂ ਕਹਿ ਸਕਦੇ, ਰਹਿਤ ਮਰਿਆਦਾ ਦੀ ਇੱਕ ਲਾਈਨ ਆ ਜਿਹਨੂੰ ਕਹਿ ਸਕਦੇ ਆ। ਉਹ ਗੁਰਬਾਣੀ ਚ ਤਾਂ ਨੀ ਨਾ ਹੈਗੀ ਦਰਜ, ਉਹ ਤਾਂ ਤੂੰ ਬਾਅਦ ਜਿਹੜੀ ਰਾਹਤ ਮਰਿਆਦਾ ਬਣੀ ਹੈ ਤੇ ਉਹਦੇ ਚ ਵੀ ਕਲੀਅਰ ਕੱਟ ਲਿਖਿਆ ਜੋ ਸਿੱਖ ਕੇ ਲਿਖਿਆ ਵੀ ਜੇ ਤੁਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹੋ, ਸਿੱਖ ਧਰਮ ਦੇ ਪੈਰੋਕਾਰ ਹੋ ਜਾਂ ਉਸ ਪਰਿਵਾਰ ਚ ਜਨਮੇ ਹੋ ਤੇ ਫੇਰ ਤੁਸੀਂ ਟੋਪੀ ਲੈ ਕੇ ਆਉਣੇ ਹੋ ਤਾਂ ਤੁਹਾਡੇ ਨਾਲ ਇਹ ਹੁੰਦਾ, ਪਰ ਇਹ ਰਾਹਤ ਮਰਿਆਦਾ ਵਾਲਿਆਂ ਵੱਡੀਓ ਲਿਖਿਆ ਗਿਆ, ਗੁਰਬਾਣੀ ਦੇ ਵਿੱਚ ਨਹੀਂ ਲਿਖਿਆ ਗਿਆ। ਗੁਰਬਾਣੀ ਦੇ ਵਿੱਚ ਤਾਂ ਜੇ ਹੁਣ ਮੈਂ ਕਿਉਂਕਿ ਮੇਰੀ ਇੰਨੀ ਸੋਝੀ ਨਹੀਂ ਹੈਗੀ, ਨਾ ਮੈਂ ਚਾਹੁੰਦਾ ਵੀ ਨਹੀਂ ਮੈਂ ਕਿਸੇ ਕਿਸਮ ਦੀ ਗਲਤ ਟੀਕਾ ਟਿੱਪਣੀ ਕਰਾਂ, ਪਰ ਗੁਰਬਾਣੀ ਚ ਤਾਂ ਸਾਰਿਆਂ ਲਈ ਬਰਾਬਰਤਾ ਦਾ ਦਰਜਾ, ਤੇ ਉਹ ਬਰਾਬਰਤਾ ਦਾ ਦਰਜਾ ਤਾਂ ਇਹ ਮੁੱਦਾ ਹੀ ਨਹੀਂ ਹੋਣਾ ਚਾਹੀਦਾ, ਇਹ ਤਾਂ ਕੋਈ ਮੁੱਦਾ ਨੇੜੇ ਤੇੜੇ ਨਹੀਂ ਹੈਗਾ, ਬਸ ਇੱਕ ਸਾਡੇ ਲੋਕਾਂ ਨੇ ਬਣਾ ਲਿਆ ਤੇ ਉਹ ਹੁਣ ਕਿਵੇਂ ਨਾ ਕਿਵੇਂ ਜਿਹੜਾ ਮੋਦੀ ਦਾ ਜਿਹੜਾ ਦੌਰਾ ਸੀਗਾ ਉਸ ਦੇ ਵਿੱਚ ਉਹਨਾਂ ਨੂੰ ਲੰਗਰ ਦੇ ਵਿੱਚ ਉਹ ਮਹਾਨ ਪਰੰਪਰਾ ਦੇ ਵਿੱਚ ਬਾਲਟੀ ਲੈ ਕੇ ਲੋਕਾਂ ਨੂੰ ਸਬਜ਼ੀ ਦਾਲਾਂ ਖਵਾਉਂਦਾ, ਉਹ ਚੀਜ਼ ਤਾਂ ਬਹੁਤ ਘੱਟ ਦਿਖਾਈ, ਉਹ ਤਾਂ ਇੱਕ ਦੋ ਫੋਟੋ ਸ਼ੇਅਰ ਕੀਤੀ, ਪਰ ਟੋਪੀ ਜੋੜਿਆਂ ਨੂੰ ਟੈਗ ਕਰ ਕਰਕੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਹੋਰ ਥਾਂ ਤੇ ਬਹੁਤ ਜ਼ਿਆਦਾ ਬੱਚਾ ਆਇਆ।
ਅਗਲੀ ਖਬਰ ਬਾਰੇ ਗੱਲ ਕਰਦੇ ਆ ਤਾਂ ਜੀ, ਜਿਹੜੀ ਕਿ ਕਾਫੀ ਟਾਈਮ ਤੋਂ ਲੋਕ ਪਰੇਸ਼ਾਨ ਹੋ ਰਹੇ ਆ ਨੋਟਬੰਦੀ ਦੇ ਕਾਰਨ ਕਿਸਾਨਾਂ ਨੂੰ ਹੁਣ ਹੋਰ ਵੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉਹ ਆਪਣੀਆਂ ਲਿਮਿਟਾਂ ਨਹੀਂ ਭਾਲ ਸਕਦੇ, ਤੇ ਇਸ ਦਾ ਜਿਹੜੀ ਪੰਜਾਬ ਦੀ ਜਾਂ ਜੋ ਵੀ ਇੰਡੀਆ ਦੀ ਖੇਤੀ ਆ ਉਸ ਤੇ ਕੀ ਅਸਰ ਪਵੇਗਾ, ਤੇ ਕੀ ਗੌਰਮੈਂਟ ਇਹਦੇ ਬਾਰੇ ਕੁਛ ਕਰ ਵੀ ਰਹੀ ਆ ਜਾਂ ਹਲੇ ਵੀ ਬਸ ਉਸੇ ਤਰ੍ਹਾਂ ਹੀ ਉਹਨਾਂ ਨੇ ਡੇ ਬਾਏ ਡੇ ਜਿਹੜੇ ਦਿਨ ਆ ਉਹ ਅੱਗੇ ਵਧਾਈ ਜਾ ਰਹੇ ਆ।
ਦੇਖੋ, ਲਿਮਟਾਂ ਨਾ ਭਰਨ ਵਾਲਾ ਤਾਂ ਕੋਈ ਬਹਾਨਾ ਹੈ, ਤਾਂ ਇਹ ਤਾਂ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ। ਜੇ ਨੋਟ ਪਏ ਸੀ ਜਾਂ ਨੋਟ ਸੀਗੇ ਇੱਕ ਨੰਬਰ ਦੇ ਤਾਂ ਲਿਮਟਾਂ 'ਚ ਤਾਂ ਜੋ ਮਰਜ਼ੀ ਜਮ੍ਹਾਂ ਕਰਾ ਸਕਦੇ ਸੀ, ਬੈਂਕ ਨੇ ਤਾਂ ਜਮ੍ਹਾਂ ਕਰਾਉਣ ਦੀ ਡੇਟ ਦਿੱਤੀ ਹੋਈ ਹੈ ਨਾ, ਹਜੇ ਵੀ RBI ਦੀ ਡੇਟ ਦਿੱਤੀ ਹੋਈ ਆ, ਜੇ ਕਿਸੇ ਕੋਲ ਪੈਸੇ ਆ ਤੂੰ ਤਾਂ ਜਮ੍ਹਾਂ ਕਰਵਾ ਸਕਦਾ। ਗੱਲ ਤਾਂ ਆ ਜਾਂਦੀ ਹੈ 2 ਨੰਬਰ ਦੇ ਪੈਸੇ ਦੀ, ਜਾਂ ਗੱਲ ਆ ਜਾਂਦੀ ਹੈ ਜੇ ਤੁਹਾਡੇ ਕੋਲ ਪੈਸੇ ਹੈ ਨਹੀਂ ਤਾਂ ਤੁਸੀਂ ਲਿਮਟਾਂ ਕਿਵੇਂ। ਹਾਂ, ਲਿਮਟਾਂ ਕਢਾਉਣ ਦੀ ਗੱਲ ਹੋ ਸਕਦੀ ਆ ਵੀ ਜ਼ਿਮੀਦਾਰ ਨੂੰ ਲਿਮਟਾਂ ਕਢਾਉਣ ਬਾਰੇ, ਪਰ ਉਹ ਪਿਛਲੇ ਦਿਨੀ 25,000 ਲਿਮਟ ਕਰ ਦਿੱਤੀ ਗਈ ਸੀ ਵੀ ਜੇ ਰੇਹ ਸਪਰੇ ਬੀ ਖਰੀਦਣਾ ਚਾਹੁੰਦਾ ਹੈ ਤੇ ਉਹਦੇ ਤੇ ਉਹਨਾਂ ਨੇ ਉਹ ਪੁਰਾਣੇ ਨੋਟ ਵੀ ਚੱਲਦੇ ਰੱਖਦੇ ਸੀਗੇ। ਸੋ ਮੈਨੂੰ ਨਹੀਂ ਲੱਗਦਾ ਵੀ ਇਸ 'ਚ ਇਹ ਵੀ ਕੋਈ ਮੁੱਦਾ ਇਹਨੂੰ ਵੀ ਉਹ ਬਣਾਇਆ ਜਾਊਗਾ, ਪਰ ਜਿਹੜੀ ਨੋਟਬੰਦੀ ਦੇ ਨਾਲ ਹੋਰ ਬਹੁਤ ਸਾਰੇ ਮਸਲੇ ਆ ਜਿਹਦੇ ਨਾਲ ਹੋਰ ਬਹੁਤ ਸਾਰੀ ਦੁਨੀਆ ਪ੍ਰਭਾਵਿਤ ਹੋਈ ਆ, ਤੇ ਪਰ ਮੈਨੂੰ ਜਿਹੜੀ ਅਸੀਂ ਅਕਸਰ ਪਹਿਲੇ ਦਿਨ ਚ ਕਹਿੰਦੇ ਰਹੇ ਆ ਵੀ ਜਿਹੜੀ ਇਹਦੇ ਤੇ ਹੋਮਵਰਕ ਨਹੀਂ ਕੀਤਾ ਗਿਆ ਇਸ ਪ੍ਰੋਜੈਕਟ ਦੇ ਉੱਤੇ ਤਾਂ ਕਰਕੇ ਸਾਰੀਆਂ ਦਿੱਕਤਾਂ ਆਈਆਂ। ਸੋ ਹੋਮਵਰਕ ਜੇ ਕੀਤਾ ਹੁੰਦਾ ਤਾਂ ਕਿਉਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਜਿਹੜੀਆਂ ਸਾਹਮਣੇ ਅੱਜ ਆ ਰਹੀਆਂ ਵੀ 2,000 ਦਾ ਨੋਟ ਕੱਢ ਦਿੱਤਾ ਗਿਆ ਪਹਿਲਾਂ। ਸਭ ਤੋਂ ਵੱਡੀ ਗੱਲ ਤਾਂ ਇੱਥੇ ਆ ਕੇ ਇੱਕ ਕਿੰਤੂ ਪਰੰਤੂ ਉੱਠਦਾ ਵੀ ਜੇ ਤੁਹਾਡੇ ਕੋਲੇ ਤੁਸੀਂ ਰਿਪਲੇਸਮੈਂਟ ਲਈ ਵੱਡਾ ਨੋਟ ਪਹਿਲਾਂ ਕੱਢ ਰਹੇ ਹੋ ਤਾਂ ਵੱਡਾ ਨੋਟ ਮਾਰਕੀਟ 'ਚ ਕਿਵੇਂ ਚਲਾਓਗੇ ਜਦੋਂ ਛੋਟਾ ਅਖੀਰ ਤਾਂ ਉਹਦੇ ਬਦਲੇ ਤਾਂ ਛੋਟੇ ਨੋਟ ਮਿਲਣੇ ਪੈਣਗੇ ਨਾ। ਸਾਰੇ 2,000 ਤਾਂ ਕਿਸੇ ਨੇ ਖਰਚ ਨਹੀਂ ਸਕਦਾ, ਜੇ ਮੰਨ ਲਓ ਕਿਸੇ ਨੇ 500 ਖਰਚ ਤਾਂ 1,500 ਤਾਂ ਤੁਹਾਨੂੰ ਛੋਟਾ ਨੋਟ ਚਾਹੀਦਾ ਨਾ। ਸੋ ਜੇ ਇਹਨਾਂ ਨੇ ਹੋਮਵਰਕ ਕੀਤਾ ਹੁੰਦਾ ਤਾਂ ਪਹਿਲਾਂ ਛੋਟੇ ਨੋਟ ਛਾਪਣੇ ਸੀ ਮਾਰਕੀਟ ਦੇ ਵਿੱਚ, ਛੋਟੇ ਨੋਟਾਂ ਦੀ ਘਾਟ ਦੂਰ ਕਰਨੀ ਸੀ, ਫੇਰ ਜਾ ਕੇ ਵੱਡੇ ਨੋਟਾਂ ਦੀ ਲੋੜ ਪੈਣੀ ਸੀ। ਪਰ ਜਿਹੜੀ ਡਿਜੀਟਲ ਪੇਮੈਂਟ ਦੀ ਗੱਲ ਆ ਰਹੀ ਆ ਉਹ ਕਿਤੇ ਨਾ ਕਿਤੇ ਰਾਹਤ ਦਾ ਕੰਮ ਦੱਸ ਰਹੀ ਆ ਤੇ ਬਹੁਤ ਸਾਰੇ ਵੱਡੇ ਪੱਧਰ ਤੇ ਡਿਜੀਟਲ ਪੇਮੈਂਟ ਹੋ ਰਹੀ ਆ। ਸਰਕਾਰ ਨੇ ਕੱਲ ਕੁਝ ਕਿਰਾਇਤਾਂ ਦਾ ਅਨਾਊਂਸ ਕੀਤਾ ਵੀ 2-4% ਜੇ ਤੁਸੀਂ ਡਿਜੀਟਲ ਪੇਮੈਂਟ ਕਰਦੇ ਹੋ ਹਰ ਥਾਂ ਦੇ ਉੱਤੇ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ 5-10% ਜਿਹੜੀ ਰਾਇਤ ਦਿੱਤੀ ਜਾਊਗੀ, ਜਿਵੇਂ ਟੋਲ ਪਲਾਜ਼ੇ ਦੇ ਉੱਤੇ ਹੀ ਆ, ਜੇ ਤੁਸੀਂ ਡਿਜੀਟਲ ਭੁਗਤਾਨ ਕਰਦੇ ਹੋ ਤਾਂ 10% ਘਾਟਾ ਟੈਗ ਲੈ ਲਓ, 10% ਤੁਹਾਨੂੰ ਘੱਟ ਲੱਗੂਗਾ। ਸੋ ਇਵੇਂ ਜੇ ਕਿ ਜਿਹੜੇ ਪਿੰਡਾਂ ਨੂੰ ਜਿਹੜੀਆਂ ਸਵਾਇਪ ਮਸ਼ੀਨਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਹਰ ਪਿੰਡ ਨੂੰ 2-2 ਮਸ਼ੀਨਾਂ ਦਿਓ, ਜਿੱਥੇ ਕਿ ਤੁਸੀਂ ਪਿੰਡਾਂ ਦੇ ਵਿੱਚ ਜੇ ਲੋਕ ਕਾਰਡ ਨਾਲ ਡਿਜੀਟਲ ਪੇਮੈਂਟ ਕਰਨਾ ਚਾਹੁਣ ਤਾਂ ਕਰ ਸਕਣ ਕਿਸੇ ਵੀ ਚੀਜ਼ ਦੀ। ਸੋ ਇਹ ਜਿਹੀਆਂ ਚੀਜ਼ਾਂ ਨਾਲ ਕਿਤੇ ਨਾ ਕਿਤੇ ਰਾਹਤ ਤਾਂ ਮਿਲੂਗੀ। ਹੁਣ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਆਪਾਂ, ਆਸਟ੍ਰੇਲੀਆ ਦੇ ਵਿੱਚ ਸਾਰਾ ਭੁਗਤਾਨ ਕੈਸ਼ ਚ ਹੁੰਦਾ ਹੋਵੇ ਤਾਂ ਇਹਨਾਂ ਤੋਂ ਹਿਸਾਬ ਕਿਤਾਬ ਰੱਖਣਾ ਹੀ ਔਖਾ, ਕਿਉਂਕਿ ਇਹਨਾਂ ਦਾ ਤੁਸੀਂ ਦੇਖ ਲਓ ਵੀ ਕਿਸੇ ਸ਼ੋਪ ਤੇ ਜਾ ਵੜੋ ਤੇ ਉੱਥੇ ਉਹਨਾਂ ਨੂੰ ਜੇ 100 ਦੇ ਦਿਓ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ 32 ਕੱਟ ਕੇ ਤੇ ਕਿੰਨੇ ਮੋੜਨੇ ਆ। ਸੋ ਉਹ ਕੈਲਕੂਲੇਟਰ ਜਾਂ ਕੰਪਿਊਟਰ ਹੀ ਉਹਨਾਂ ਨੂੰ ਦੱਸਦਾ। ਤੇ ਇੱਥੇ ਤਾਂ ਡਿਜੀਟਲ ਪੇਮੈਂਟ ਹੋਣ ਕਾਰਨ ਬਹੁਤ ਸਾਰੇ ਕੰਮ ਘਟੇ ਹੋਏ ਆ। ਸੋ ਉਮੀਦ ਆ ਜੀ ਇਹ ਸਾਰੇ ਘਟਨਾਕ੍ਰਮ ਦੌਰਾਨ ਲੋਕਾਂ ਨੂੰ ਬੜੀ ਸਿੱਖਿਆ ਮਿਲੀ ਹੋਊਗੀ ਤੇ ਉਹ ਤਕਰੀਬਨ ਸਾਰੇ ਹੀ ਵੱਧ ਤੋਂ ਵੱਧ ਡਿਜੀਟਲ ਪੇਮੈਂਟ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਕਰਨਗੇ, ਕਾਰਡ ਬਣਾਉਣਗੇ, ਉਹਨਾਂ ਨੂੰ ਵਰਤਣਾ ਸਿੱਖਣਗੇ। ਤਾਂ ਹੋਰ ਨਹੀਂ ਤਾਂ ਚੱਲ, ਜੇ ਪੜ੍ਹੇ ਲਿਖੇ ਲੋਕ ਤਾਂ ਇਹਨੂੰ ਵੱਧ ਤੋਂ ਵੱਧ ਵਰਤ ਹੀ ਸਕਦੇ ਆ ਨਾ, ਤਾਂ ਪੜ੍ਹੇ ਲਿਖੇ ਲੋਕਾਂ ਦੀ ਵੀ ਹੁਣ ਗਿਣਤੀ ਘੱਟ ਨਹੀਂ ਹੈ। ਪਰ ਕੁੱਲ ਮਿਲਾ ਕੇ ਜਿਹੜੇ ਨੋਟਬੰਦੀ ਆ ਉਹਦੀ ਜਿਹੜੀ ਪੀੜ ਆ ਉਹ ਹਜੇ ਤੱਕ ਲੋਕਾਂ ਦੇ ਵਿੱਚ ਰੋਜ਼ ਦੀ ਰੋਜ਼ ਸੁਣਨ ਨੂੰ ਮਿਲਦੀ ਆ। ਮੈਂ ਤਾਂ ਹੁਣ ਦੇਖਿਆ ਵੀ ਸੁਬਾ ਸੁਬਾ ਕਈ ਵਾਰ ਤਾਂ ਇਹੋ ਜਿਹੀ ਚੀਜ਼ ਲੋਕ ਭੇਜ ਦਿੰਦੇ ਆ ਵੀ ਆਪ ਹੀ ਆਪ ਮੁਹਾਰੇ ਬੈਠੇ ਬੈਠੇ ਦੀ ਆਸੀ ਨਿਕਲ ਜਾਂਦੀ ਆ। ਤਾਂ ਮੈਨੂੰ ਅੱਜ ਸੁਬਹ ਹੀ ਕਿਸੇ ਨੇ ਇੱਕ ਫੋਟੋ ਮੈਸੇਜ ਭੇਜਿਆ ਜੀ, ਤੇ ਉਹਦੇ ਚ ਮੋਦੀ ਦੀ ਫੋਟੋ ਲੱਗੀ ਹੋਈ ਆ, ਤੇ ਉਹਦੇ ਤੇ ਬੜੇ ਉਹਨਾਂ ਦੇ ਜਿਹੜੇ ਚਿੱਤ ਪ੍ਰਚਿਤ ਜਿਹੜਾ ਉਹਨਾਂ ਦਾ ਅੰਦਾਜ਼ ਆ ਉਸ ਅੰਦਾਜ਼ ਚ ਲਿਖਿਆ ਗਿਆ ਮੋਦੀ ਦੇ ਉਸੇ ਸਟਾਈਲ ਦੇ ਵਿੱਚ, ਦੇਸ਼ ਵਾਸੀਓ ਬਹਿਣੋ ਔਰ ਬਾਈਓ ਉਠੋ ਕਿਉਂ ਸੋ ਰਹੇ ਹੋ, ਉਠੋ ਔਰ ਉੱਠ ਕੇ ਬੈਂਕੋਂ ਕੀ ਲਾਈਨੋਂ ਮੇ ਲਗੋ। ਜਾਣੀ ਕਿ ਉਹ ਮੋਦੀ ਜਿਹੜਾ ਤੜਕੇ ਤੜਕੇ ਦਾ ਅਲਾਰਮ ਇਹ ਦੇ ਰਿਹਾ ਵੀ ਸੁੱਤੇ ਕਿਉਂ ਪਏ ਹੋ ਭਾਈ, ਉੱਠੋ ਤੇ ਉੱਠ ਕੇ ਲਾਈਨਾਂ ਚ ਲੱਗੋ। ਕੋਈ ਭੇਜ ਰਿਹਾ ਜੀ ਵੀ ਜਿਹੜਾ ਕਹਿੰਦੇ ਕੰਮ ਨੀ ਸੀਗਾ ਭਾਰਤੀ ਲੋਕਾਂ ਕੋਲੇ, ਤੇ ਕਹਿੰਦੇ ਹੁਣ ਭਾਰਤੀ ਲੋਕਾਂ ਕੋਲੇ ਇੰਨਾ ਕੁ ਕੰਮ ਆ ਵੀ ਉਹਨਾਂ ਕੋਲੇ ਟਾਈਮ ਹੀ ਹੈ ਨੀ, ਜਿਹੜਾ ਟਾਈਮ ਉਹਨਾਂ ਦਾ ਲਾਈਨਾਂ ਚ ਲੱਗ ਰਿਹਾ। ਤੇ ਜਾਂ ਕੋਈ ਵੀਡੀਓ ਭੇਜ ਰਿਹਾ ਜੀ ਕਹਿੰਦੇ ਬੈਂਕ ਜਾਣ ਦਾ ਨਵਾਂ ਤਰੀਕਾ, ਕੱਲ ਕਿਸੇ ਨੇ ਮੈਨੂੰ ਵੀਡੀਓ ਭੇਜੀ, ਮੈਂ ਕਿਹਾ ਪਤਾ ਨੀ ਬੈਂਕ ਜਾਣ ਦਾ ਨਵਾਂ ਤਰੀਕਾ ਕੀ ਹੋਣਾ, ਥੱਲੇ ਤਾਂ ਬੈਂਕ ਦੇ ਲਾਈਨਾਂ ਲੱਗੀਆਂ ਹੋਈਆਂ ਤੇ ਪਰ ਕੁਝ ਇੱਕ ਨੌਜਵਾਨ ਕੋਲੇ ਲੱਗੇ ਹੋਏ ਬਿਜਲੀ ਦੇ ਖੰਭੇ ਦੇ ਉੱਤੇ ਆਪਦੇ ਜੋੜੇ ਲਾ ਕੇ ਉਹਨਾਂ ਨੇ ਪਿੱਛੇ ਬੰਨੇ ਹੋਏ ਆ, ਤੇ ਬਿਜਲੀ ਦੇ ਖੰਭੇ ਦੇ ਉੱਤੇ ਜਿਵੇਂ ਲਾਈਨ ਮੈਨ ਚੜਦਾ ਹੈ ਚੜ ਕੇ ਤੇ ਦੂਜੀ ਮੰਜ਼ਿਲ ਉੱਤੋਂ ਦੀ ਜਾ ਕੇ ਬੈਂਕ ਦੇ ਵਿੱਚ ਵੜ ਰਹੇ ਸੀ। ਤਾਂ ਉਹ ਵੀ ਇੱਕ ਅਜੀਬ ਗਰੀਬ ਤਰੀਕੇ ਆ, ਪਰ ਕੁੱਲ ਮਿਲਾ ਕੇ ਜਿਹੜਾ ਹਰ ਬੰਦੇ ਨਾਲ ਜਿਹੜਾ ਨੋਟਬੰਦੀ ਦਾ ਤਾਂ ਜਿਹੜਾ ਕਸ਼ਟ ਆ ਉਹ ਹਜੇ ਵੀ ਇੰਡੀਆ ਦੇ ਵਿੱਚ ਜਾਰੀ ਆ। ਸਾਡੇ ਫੰਕਸ਼ਨ ਹੋਇਆ ਸੀ ਜੀ ਸਾਊਥ ਆਸਟ੍ਰੇਲੀਆ ਦੇ ਵਿੱਚ, ਇੱਕ ਸੰਸਥਾ ਬਣੀ ਹੋਈ ਹੈ ਜੀ ਆਈਸਾ, ਮੈਨੂੰ ਲੱਗਦਾ ਆਸਟ੍ਰੇਲੀਆ ਜੀ ਕਾਫੀ ਸਭ ਤੋਂ ਪੁਰਾਣੀ ਸੰਸਥਾ ਹੋਣੀ ਹੈ। 1967 ਦੇ ਵਿੱਚ ਤਿੰਨ ਪਰਿਵਾਰਾਂ ਨੇ ਰਲ ਕੇ ਇੱਕ ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਆਫ ਸਾਊਥ ਆਸਟ੍ਰੇਲੀਆ ਬਣਾਈ ਸੀ, ਤੇ ਜਿਹੜੀ ਨੂੰ ਕੱਲ ਜਿਹੜੇ 50 ਵਰੇ ਪੂਰੇ ਹੋ ਗਏ ਸੀ, ਤੇ 50 ਵਰਿਆਂ ਦੇ ਪੂਰੇ ਹੋਣ ਕਾਰਨ ਉਹਨਾਂ ਨੂੰ ਉਹਨਾਂ ਦੀ ਜਿਹੜੀ ਇੱਕ ਉਹਨਾਂ ਨੂੰ ਪਾਰਟੀ ਰੱਖੀ ਗਈ ਸਰਕਾਰ ਬੰਨੀਓ, ਮਲਟੀਕਲਚਰ ਮਿਨਿਸਟਰ ਮਾਨਯੋਗ ਜੋਏ ਬੈਟਸਨ ਨੇ ਇਹ ਪਾਰਟੀ ਰੱਖੀ ਸੀ ਜੀ। ਤੇ ਉਹਦੇ ਚ ਜਿਹੜੀ ਜਿੰਨੇ ਵੀ ਲੈਕਚਰ ਬੁਲਾਰੇ ਬੋਲੇ, ਜਿਨ੍ਹਾਂ ਚੋਂ ਮਲਟੀਕਲਚਰ ਮਿਨਿਸਟਰ ਜਾਂ ਡੋਨਾ ਵਾਟਲੇ ਸਾਡੇ ਐਮ ਪੀ ਨੇ ਟੋਰੈਂਸ ਤੋਂ, ਤੇ ਜਾਂ ਪ੍ਰਧਾਨ ਐਡੀ ਰੈਡੀ ਬੋਲੇ, ਤਾਂ ਉਹਨਾਂ ਨੇ ਇੱਕ ਗੱਲ ਮੰਨੀ ਵੀ ਜਿਹੜਾ ਭਾਰਤੀ ਕਲਚਰ ਆਸਟ੍ਰੇਲੀਆ ਦੇ ਵਿੱਚ ਆਇਆ, ਜਿੱਥੇ ਇੱਕ ਪਾਸੇ ਕੰਮ ਵਾਲਾ ਬੰਦੇ ਆ ਜਿਹੜੇ ਜਿਨ੍ਹਾਂ ਨੇ ਕਿ ਚੰਗੇ ਚੰਗੇ ਬਿਜ਼ਨਸ ਸੈੱਟ ਕੀਤੇ, ਚੰਗੇ ਚੰਗੀਆਂ ਨੌਕਰੀਆਂ ਕੀਤੀਆਂ, ਤੇ ਦੂਜੇ ਪਾਸੇ ਉਹਨਾਂ ਨੇ ਇੱਕ ਗੱਲ ਕੱਲ ਮਲਟੀਕਲਚਰ ਮਿਨਿਸਟਰ ਨੇ ਮੰਨੀ ਵੀ ਇੱਕ ਚੰਗਾ ਬੀ ਜਿਹੜਾ ਸੱਭਿਆਚਾਰ ਦਾ ਉਹ ਬੀਜਿਆ ਜਾ ਰਿਹਾ। ਤੇ ਜਿਹੜੀ ਗੱਲ ਅਸੀਂ ਅਕਸਰ ਮੈਂ ਥੋੜੇ ਦਿਨ ਪਹਿਲਾਂ ਹੀ ਰੇਡੀਓ ਤੇ ਕਰਕੇ ਹਟਿਆ ਸੀ ਵੀ 200 ਸਾਲਾਂ ਬਾਅਦ ਕਲਚਰ ਇਹ ਆਜੂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਫੈਮਿਲੀਅਰ ਟਾਈਪ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਨਾ ਵੀ ਸਾਡੇ ਅਸੀਂ ਸਾਡੇ ਬੱਚੇ ਦੂਰ ਹੋ ਰਹੇ ਜਾਂ ਹੋ ਰਹੇ, ਜੇ ਅਸੀਂ ਥੋੜਾ ਜਿਹਾ ਕੰਟਰੋਲ ਰੱਖੀਏ ਤਾਂ ਆਸਟ੍ਰੇਲੀਅਨ ਵੀ ਭਾਰਤੀਆਂ ਵਾਂਗੂ ਜਿਹੜਾ ਜਿਉਣਾ ਸ਼ੁਰੂ ਕਰ ਦੇਣਗੇ। ਕੱਲ ਇਹ ਮਲਟੀਕਲਚਰ ਮਿਨਿਸਟਰ ਨੇ ਬਿਆਨ ਵੀ ਦਿੱਤਾ ਤੇ ਮੇਰੇ ਨਾਲ ਉਹਨਾਂ ਦੀ ਲੰਮੀ ਚੌੜੀ ਇਸ ਵਿਸ਼ੇ ਤੇ ਗੱਲ ਵੀ ਹੋਈ। ਉਹ ਕਹਿੰਦੇ ਵੀ ਸਾਨੂੰ ਮਹਿਸੂਸ ਹੋ ਰਿਹਾ ਵੀ ਇੱਕ ਚੰਗਾ ਬੀਜ, ਚੰਗੇ ਸੱਭਿਆਚਾਰ ਦਾ ਬੀਜ ਆ ਜਿਹੜਾ ਬੀਜਿਆ ਗਿਆ। ਤੇ ਉਹਨਾਂ ਨੇ ਕੱਲ ਬੇਨਤੀ ਕੀਤੀ ਵੀ ਤੁਸੀਂ ਨਾ ਜਦੋਂ ਵੀ ਕੋਈ ਫੰਕਸ਼ਨ ਮਨਾਉਣੇ ਹੋ, ਮੰਨ ਲਓ ਘਰਾਂ ਚ ਪਾਠ ਰਖਾਇਆ ਜਾਂ ਕੋਈ ਲੋਹੜੀ ਦੀਵਾਲੀ ਮੇਲਾ ਜਾਂ ਕੁਛ ਵੀ ਤੁਸੀਂ ਮਿਲਾਇਆ ਤੇ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਆਪਦੇ ਨਾ ਨੇਬਰਹੁੱਡ ਜਿਹੜੇ ਹੈਗੇ 5-4 ਘਰ ਜਿਨ੍ਹਾਂ ਨੂੰ ਤੁਸੀਂ ਨੇੜੇ ਆ ਤੁਹਾਡੇ, ਉਹਨਾਂ ਦੇ ਵਿੱਚ ਜਾਇਆ ਕਰੋ, ਉਹਨਾਂ ਦੇ ਬੂਹਾ ਖੜਕਾਇਆ ਕਰੋ, ਉਹਨਾਂ ਨੂੰ ਇਨਵਾਈਟ ਕਰਿਆ ਕਰੋ ਇਹੋ ਜਿਹੇ ਥਾਵਾਂ ਦੇ ਉੱਤੇ, ਤਾਂ ਕਿ ਤੁਹਾਡਾ ਜਿਹੜਾ ਭਾਈਚਾਰਕ ਸਾਂਝ ਹੋਰ ਵਧੇ ਤੇ ਇੱਕ ਦੂਜੇ ਦੇ ਕਲਚਰ ਨੂੰ ਜਾਣਨ ਦਾ ਹੋਰ ਮੌਕਾ ਮਿਲੇ ਜਿਹੜੀ ਨੇੜੇ ਹੋਈਏ। ਸੋ ਬਹੁਤ ਵਧੀਆ ਕੱਲ ਫੰਕਸ਼ਨ ਰਿਹਾ ਜੀ ਪਾਰਲੀਮੈਂਟ ਹਾਊਸ ਦੇ ਵਿੱਚ ਉਹ, ਤੇ ਨਾਲ ਨਾਲ ਜਿਹੜੀਆਂ ਸਿੱਖ ਗੇਮਸ ਦੀ ਜਿਹੜੀ ਮੈਂ ਦੇ ਰਿਹਾ ਜੀ ਰਿਪੋਰਟ, ਸਿੱਖ ਗੇਮਸ ਦੇ ਲਈ ਬੜੀ ਤੇਜ਼ੀ ਨਾਲ ਬੁਕਿੰਗ ਹੋ ਰਹੀ ਹੈ ਜੀ ਹੋਟਲਸ ਦੀ। ਕੱਲ ਇੱਕੋ ਟਾਈਮ ਦੇ ਵਿੱਚ 25 ਕਮਰੇ ਬੁੱਕ ਹੋਏ ਜੀ ਹੋਟਲ ਦੇ ਵਿੱਚ, ਜਿਹੜੇ ਕਿ ਸਾਡੇ ਸੰਧੂ ਬੱਸ ਲਾਈਨਸ ਚਲਾਉਂਦੇ ਆ ਕਰਨ ਸੰਧੂ ਹੋਰੇ, ਉਹਨਾਂ ਨੇ ਇੱਕ ਬੜਾ ਵਧੀਆ ਪ੍ਰਪੋਜ਼ਲ ਰੱਖਿਆ ਜੀ। ਮੈਲਬਰਨ ਦੇ ਉੱਤੋਂ ਜੇ ਕੋਈ ਬੰਦਾ ਸਿੱਖ ਖੇਡਾਂ ਤੇ ਆਉਣਾ ਚਾਹੁੰਦਾ ਐਡਲੇਡ, ਤਾਂ ਉਹਨਾਂ ਲਈ ਉਹਨਾਂ ਨੇ ਇੱਕ ਆਪਦੀ ਬੱਸ ਅਰੇਂਜ ਕੀਤੀ ਹੈ ਜੀ। ਤੇ ਮੈਨੂੰ ਲੱਗਦਾ ਜੇ ਉਹਨਾਂ ਨੂੰ ਇੱਕ ਬੱਸ ਨਾਲ ਸਰਨਾ ਨਹੀਂ ਮੈਲਬਰਨ, ਮੈਨੂੰ ਗਰੰਟੀ ਆ ਵੀ ਜੇ ਉਹਨਾਂ ਦਾ ਪੈਕੇਜ ਆ ਉਹ ਬੜੀ ਛੇਤੀ ਵਿਕੂਗਾ। ਇੱਕ ਬੱਸ ਦੀਆਂ 55 ਸੀਟਾਂ ਜਿਹਦੇ ਵਿੱਚ ਉਹ ਆਉਣ ਲੈ ਕੇ ਆਉਣਾ ਲੈ ਕੇ ਜਾਣਾ ਹੋਟਲ ਜਾਂ ਜੋ ਵੀ ਇੱਥੇ ਫੰਕਸ਼ਨ ਹੋਣਗੇ ਸੱਭਿਆਚਾਰਕ ਜਾਂ ਹੋਰ, ਉਹ ਸਾਰਿਆਂ ਦਾ ਪੈਕੇਜ ਬਣਾ ਕੇ ਉਹਨਾਂ ਨੇ ਇੱਕ ਬਹੁਤ ਹੀ ਰੀਜਨੇਬਲ ਪੈਕੇਜ ਬਣਾਇਆ ਜਿਹਦੇ ਨਾਲ ਕਿ ਉਹ ਮੈਲਬਰਨ ਤੋਂ ਉਹਨਾਂ ਲੋਕਾਂ ਨੂੰ ਲਿਆਉਣਗੇ ਜਿਹੜੇ ਆਪ ਨਹੀਂ ਆ ਸਕਦੇ ਜਾਂ ਬਜ਼ੁਰਗ ਆ ਜਾਂ ਆਪ ਆਉਣਾ ਨਹੀਂ ਚਾਹੁੰਦੇ ਵੀ ਇਕੱਠੇ ਆਰਾਮ ਨਾਲ ਇੱਕ ਬੱਸ ਤੇ ਜਾਂ ਇੱਧਰ ਆਉਣਾ ਚਾਹੁੰਦੇ ਆ, ਤਾਂ ਉਹ ਉਹਨਾਂ ਨੇ ਕੱਲ ਪੈਕੇਜ ਬਣਾਇਆ ਸੀ ਤੇ ਕੱਲ 25 ਕਮਰੇ ਉਹਨਾਂ ਨੇ ਇਕੱਠੇ ਜਿਹੜੇ ਉੱਥੇ ਬੁੱਕ ਕਰਵਾਏ ਆ ਹੋਟਲ ਦੇ ਵਿੱਚ, ਤਾਂ ਬੜੀ ਤੇਜ਼ੀ ਨਾਲ ਹੋਰ ਵੀ ਬੁਕਿੰਗਾਂ ਹੋ ਰਹੀਆਂ। ਸੋ ਜਿਹੜੇ ਵੀ ਸੱਜਣ ਮਿੱਤਰ ਨੇ ਆਉਣਾ ਚਾਹੁੰਦਾ ਖਾਸ ਕਰਕੇ ਮੈਲਬਨ ਤੋਂ, ਤਾਂ ਉਹ ਸੰਧੂ ਬੱਸ ਲਾਈਨ ਸਰਵਿਸ ਨਾਲ ਵੀ ਸੰਪਰਕ ਕਰ ਸਕਦਾ। ਮੈਨੂੰ ਬਹੁਤ ਵਧੀਆ ਲੱਗਿਆ ਪੈਕੇਜ, ਵੀ ਬੜਾ ਸੌਖਾ ਤੁਹਾਨੂੰ ਥਾਂ ਥਾਂ ਤੇ ਕਾਰਾਂ ਭਜਾਉਣ ਨਾਲੋਂ ਜਾਂ ਜਹਾਜ਼ਾਂ ਤੇ ਆ ਕੇ ਫਿਰ ਇੱਥੇ ਕਾਰਾਂ ਹੋਟਲਾਂ ਦੇ ਇੰਤਜ਼ਾਮ ਸਭ ਕੁਛ ਕਰਨ ਨਾਲੋਂ, ਤੇ ਜੇ ਤੁਸੀਂ ਇੱਕੋ ਪੁਆਇੰਟ ਦੇ ਉੱਤੋਂ ਸਾਰਾ ਕੁਛ ਮਿਲ ਰਿਹਾ ਤੁਹਾਨੂੰ, ਤਾਂ ਮੈਨੂੰ ਲੱਗਦਾ ਤੁਹਾਨੂੰ ਕਰਾ ਲੈਣਾ ਚਾਹੀਦਾ। ਸੋ ਇਹ ਤੁਸੀਂ ਇਹਨੂੰ ਇੱਕ ਐਡਵਰਟਾਈਜ਼ਮੈਂਟ ਨਾ ਸਮਝੋ, ਇੱਕ ਮੇਰੀ ਬੇਨਤੀ ਆ, ਕਿਉਂਕਿ ਸਾਨੂੰ ਇਹਦੇ ਵਿੱਚ ਦੂਰਾ ਲਾਹਾ, ਇੱਕ ਤਾਂ ਇਹ ਹੈ ਵੀ ਸਾਡੀਆਂ ਗੇਮਾਂ ਐਡਲੇਡ ਦੇ ਵਿੱਚ ਸਾਨੂੰ ਰੌਣਕ ਵਧਣੀ ਆ, ਤੇ ਦੂਜਾ ਇਹ ਆ ਵੀ ਸਾਡੇ ਲਈ ਹੋਰ ਵੀ ਸਾਧਨ ਮੁਹੱਈਆ ਹੋਣਗੇ ਤੇ ਬੜੇ ਸੁਖਾਲੇ ਢੰਗ ਨਾਲ ਇੰਤਜ਼ਾਮ ਹੋ ਜਾਣਗੇ। ਸੋ ਸਿੱਖ ਖੇਡਾਂ ਦੀਆਂ ਪੂਰੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲੀ ਜਾਂਦੀਆਂ ਜੀ, ਹਰ ਹਫ਼ਤੇ ਮੀਟਿੰਗਾਂ ਚੱਲੀ ਜਾਂਦੀਆਂ। ਤਕਰੀਬਨ ਸਾਡਾ ਜਿਹੜਾ ਮੈਨਿਊ ਖਾਣ ਪੀਣ ਦਾ ਬਣ ਚੁੱਕਿਆ, ਤੇ ਸਾਡੀ ਜਿਹੜੀ ਕੋਸ਼ਿਸ਼ ਇਹ ਹੈ ਵੀ 31 ਦਸੰਬਰ ਤੱਕ ਸਾਰਾ ਕੰਮ ਕਰਕੇ ਸਿੱਖ ਖੇਡਾਂ ਦਾ, ਤੇ ਉਹਦਾ ਇੱਕ ਬਾਕਸ ਬਣਾ ਕੇ ਰੱਖ ਦਿੱਤਾ ਜਾਊਗਾ, ਤਾਂ ਕਿ ਜਿਹੜੇ ਆਉਣ ਵਾਲੇ 3 ਮਹੀਨੇ ਰਿਲੈਕਸ ਹੋ ਕੇ ਤੇ ਗੇਮਾਂ ਦੀ ਤਿਆਰੀ ਕੀਤੀ ਜਾ ਸਕੇ। ਸੋ ਸਾਰਿਆਂ ਨੂੰ ਫੇਰ ਸੱਦਾ, ਤੇ ਸਾਡੀ ਐਡ ਵੀ ਚੱਲਦੀ ਹੈ ਕਾਰਨ ਬੱਸ ਸਰਵਿਸ ਵਾਲਿਆਂ ਦੀ, ਸੰਧੂ ਬੱਸ ਸਰਵਿਸ ਦੀ, ਤੇ ਪਰ ਜੇ ਫੇਰ ਵੀ ਕੋਈ ਨੰਬਰ ਲੈਣਾ ਚਾਹੁੰਦਾ ਤਾਂ ਵੈਬਸਾਈਟ ਤੋਂ ਲੈ ਸਕਦਾ ਉਹਨਾਂ ਦਾ, ਤੇ ਜ਼ਰੂਰ ਤੁਸੀਂ, ਮੈਂ ਬੇਨਤੀ ਕਰੂੰਗਾ ਤੁਸੀਂ ਜੇ ਆਉਣਾ ਚਾਹੁੰਦੇ ਹੋ ਤਾਂ ਹੁਣੇ ਉਹਨਾਂ ਕੋਲੇ ਬੁਕਿੰਗ ਕਰਵਾ ਦਿਓ। ਸੋ ਮੈਨੂੰ ਲੱਗਦਾ ਹੁਣ ਮੈਨੂੰ ਦਿਓ ਇਜਾਜ਼ਤ ਬੋਬੀ ਜੀ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ।
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ,
ਮਿਹਰਬਾਨੀ ਜੀ।
ਜੀ ਦੋਸਤੋ, ਇਸ ਸਨ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓ ਤੋਂ। ਸੋ ਖਬਰਾਂ ਬਾਰੇ ਕਾਫੀ ਕੁਛ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ, ਤੇ ਇਧਰ ਆਪਾਂ ਥੋੜੇ ਜਿਹੇ ਮੈਸੇਜ ਵੀ ਪੜ੍ਹ ਲਈਏ, ਤੇ ਮੈਸੇਜ ਤੋਂ ਬਾਅਦ ਸਾਨੂੰ ਗਾਣੇ ਦੀ ਫਰਮਾਇਸ਼ ਹੋਈ ਆ ਜੀ ਸਾਨੂੰ ਬਾਬਾ ਨਾਨਕ, ਸੋ ਜ਼ਰੂਰ ਉਹ ਗਾਣਾ ਵੀ ਸੁਣਾਂਗੇ ਜੀ। ਜਗਵੀਰ ਸਿੰਘ, ਜਗਵੀਰ ਸੇਖੋਂ ਕੇਂਜ, ਉਹਨਾਂ ਨੇ ਰਵਿੰਦਰ ਗਰੇਵਾਲ ਦਾ ਗਾਣਾ ਮੇਰੇ ਮਾਲਕਾ ਸੁਣਨਾ ਚਾਹਿਆ ਜੀ। ਆਪਾਂ ਉਹ ਗਾਣਾ ਵੀ ਕਿਉਂ ਕਰਦੇ ਆ, ਤੇ ਨਾਲ ਨਾਲ ਮੈਂ ਤੁਹਾਡੇ ਮੈਸੇਜ ਵੀ ਪੜ੍ਹ ਲੈਣਾ, ਕਿਉਂਕਿ ਫਿਰ ਮੈਸੇਜ ਬਹੁਤ ਇਕੱਠੇ ਹੋ ਜਾਂਦੇ ਆ। ਗੁਰਦੀਪ ਢਾਲੀਵਾਲ ਹੈਲੋ ਕਹਿ ਰਹੇ ਆ ਜੀ, ਤੇ ਕੁਲਵੀਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਤੇ ਮਿੰਟੂ ਭਾਜੀ ਨੂੰ ਵੀ, ਤੇ ਉਹਨਾਂ ਨੇ ਆਨਸਰ ਦੱਸ ਦਿੱਤਾ। ਆਨਸਰ ਤੁਹਾਡਾ ਠੀਕ ਆ ਜੀ, ਪਰ ਮੈਂ ਹਾਲੇ ਨੀ ਦੱਸੂਗੀ, ਆਪਾਂ ਵੇਟ ਕਰਦੇ ਆ ਕਿ ਬਾਕੀ ਦੇ ਜਿਹੜੇ ਸਾਡੇ ਲਿਸਨਰ ਆ, ਸਾਡੇ ਦੋਸਤ ਆ, ਉਹ ਸਾਨੂੰ ਇਸ ਦਾ ਕੀ ਜਵਾਬ ਭੇਜਦੇ ਆ। ਤੇ ਜਗਵੀਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਸਾਰੇ ਪਰਿਵਾਰ ਹਰਮਨ ਰੇਡੀਓ ਪਰਿਵਾਰ ਨੂੰ, ਤੇ ਕਹਿੰਦੇ ਗਾਣਾ ਲਾ ਦਿਓ ਜੀ ਮੇਰੇ ਮਾਲਕਾ, ਤੇ ਜਵਾਬ ਇਹਨਾਂ ਨੇ ਵੀ ਸਹੀ ਦੱਸ ਦਿੱਤਾ ਵਾ। ਤੇ ਗੁਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਕੇ ਕਹਿ ਰਹੇ ਆ ਜੀ, ਨਾਈਸ ਸ਼ੋ, ਲੋਟਸ ਆਫ ਲਵ, ਕਿਆ ਬਾਤ ਆ ਜੀ। ਇਹੀ ਚੀਜ਼ਾਂ ਤਾਂ ਚਾਹੀਦੀਆਂ ਹੁੰਦੀਆਂ ਨੇ, ਕਿਉਂਕਿ ਪਿਆਰ ਆ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ। ਜੇ ਪਿਆਰ ਆ ਤਾਂ ਸਭ ਰਿਸ਼ਤੇ ਵੀ ਨਿਭਦੇ ਆ, ਤੇ ਦੁਨੀਆਂ ਵੀ ਵਧੀਆ ਲੱਗਦੀ ਹੈ ਤੇ ਵਧੀਆ ਚੱਲਦੀ ਆ, ਕਿਉਂਕਿ ਬਿਨਾਂ ਪਿਆਰ ਤੋਂ ਤਾਂ ਫਿਰ ਜ਼ਿੰਦਗੀ 'ਚ ਵੀ ਖਾਲੀਪਣ ਹੀ ਰਹਿੰਦਾ ਵਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਇਸ ਪਿਆਰ ਦੇ ਲਈ। ਤੇ ਰੁਬਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਰੁਬਿੰਦਰ ਸਿੰਘ ਜੋਲ ਫਰੋਮ ਸਿਡਨੀ। ਤੇ ਲਓ ਜੀ ਫਿਰ ਦੇਖਦੇ ਆ ਬਾਕੀ ਅੱਗੇ ਹੋਰ ਕੌਣ ਕੌਣ ਪ੍ਰੋਗਰਾਮ ਦੇ ਵਿੱਚ ਆਇਆ, ਤੇ ਇੱਕ ਗਾਣਾ ਸੁਣ ਲੈਂਦੇ ਆ, ਤੇ ਗਾਣੇ ਤੋਂ ਬਾਅਦ ਫਿਰ ਮੈਂ ਤੁਹਾਡੇ ਰੂਬਰੂ ਹੋਊਂਗੀ। ਬਜ਼ਾਰਤ ਨੇ ਪਾ ਦਿੱਤੀ ਆ, ਬਜ਼ਾਰਤ ਦਾ ਜਵਾਬ ਮੈਨੂੰ ਮਿਲ ਚੁੱਕਾ ਵਾ, ਤੇ ਅੱਗੇ ਆਪਾਂ ਇੱਕ ਗੱਲ ਕਰਾਂਗੇ ਜੀ ਦੋਸਤੀ ਬਾਰੇ। ਕੀ ਸਮਝਦੇ ਹੋ ਤੁਸੀਂ ਦੋਸਤੀ ਕੀ ਹੁੰਦੀ ਆ, ਪੁਰਾਣੇ ਟਾਈਮ ਦੀ ਦੋਸਤੀ ਕੀ ਸੀ, ਤੇ ਅੱਜ ਦੇ ਟਾਈਮ ਦੀ ਕੀ ਦੋਸਤੀ ਆ? ਤੁਹਾਡਾ ਕੋਈ ਏਦਾਂ ਦੀ ਘਟਨਾ ਜਾਂ ਏਦਾਂ ਦੀ ਕੋਈ ਬੜੀ ਪਿਆਰੀ ਜੀ ਯਾਦ ਜਾਂ ਪਿਆਰੀ ਗੱਲ ਜਾਂ ਏਦਾਂ ਦੀ ਦਿਲ ਦਿਖਾਉਣ ਵਾਲੀ ਗੱਲ ਵੀ ਅਗਰ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੋ, ਦੋਸਤੀ ਦੇ ਮਾਮਲੇ ਦੇ ਵਿੱਚ ਅਗਰ ਤੁਸੀਂ ਨਿਰਾਸ਼ ਹੋਏ ਹੋ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜੀ, ਕਿਉਂਕਿ ਅੱਜ ਕੱਲ੍ਹ ਦੀ ਝਮੇਲਿਆਂ ਭਰੀ ਜ਼ਿੰਦਗੀ ਦੇ ਵਿੱਚ ਯਾਰੀਆਂ ਦੋਸਤੀਆਂ ਕਿਤੇ ਨਾ ਕਿਤੇ ਟੁੱਟਦੀਆਂ ਜਾ ਰਹੀਆਂ ਨੇ, ਕਿਉਂਕਿ ਹਰ ਜਗ੍ਹਾ ਮਤਲਬ ਤੇ ਪੈਸੇ ਨੇ ਲੈ ਲਈ ਆ। ਸੋ ਤੁਹਾਡਾ ਕੀ ਵਿਚਾਰ ਆ ਇਸ ਦੇ ਬਾਰੇ, ਮੈਨੂੰ ਜ਼ਰੂਰ ਦੱਸਿਓ, ਜ਼ਰੂਰ ਗੱਲ ਕਰਾਂਗੇ ਇਸ ਦੇ ਬਾਰੇ, ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸਿਟੀ ਬੈਟਰੀਜ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀਂ ਪੱਟਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਮਾੜਾ ਨਾ ਸੁਣਾ ਤੇ ਮਾੜਾ ਬੋਲਾਂ ਨਾ ਜ਼ੁਬਾਨ ਚੋਂ, ਭੁੱਲੇ ਨਾ ਜ਼ਿਕਰ ਤੇਰਾ ਕਦੇ ਮੇਰੇ ਧਿਆਨ ਚੋਂ ਮਾੜਾ ਨਾ ਸੁਣਾ ਤੇ ਮਾੜਾ ਬੋਲਾ ਨਾ ਜ਼ੁਬਾਨ ਚੋਂ ਭੁੱਲੇ ਨਾ ਜ਼ਿਕਰ ਤੇਰਾ ਕਦੇ ਮੇਰੇ ਧਿਆਨ ਚੋਂ ਇੱਕੋ ਥਾਵੇਂ ਮਨ ਨੂੰ ਇੱਕੋ ਥਾਵੇਂ ਮਨ ਨੂੰ ਟਿਕਾਈ ਮੇਰੇ ਮਾਲਕਾ ਜੇ ਮੈਂ ਓਟ ਸਦਾ ਤੱਕਾ ਤੇਰੇ ਨਾਮ ਦੀ ਤੱਕਾ ਜੇ ਮੈਂ ਓਟ ਸਦਾ ਤੱਕਾ ਤੇਰੇ ਨਾਮ ਦੀ ਵੇਖਾਂ ਤਸਵੀਰ ਸੁਭਾ ਉੱਠ ਤੇਰੇ ਧਾਮ ਦੀ ਖੈਰ ਪੱਲੇ ਨਾਮ ਵਾਲੀ ਖੈਰ ਪੱਲੇ ਨਾਮ ਵਾਲੀ ਪਾਈ ਮੇਰੇ ਮਾਲਕਾ ਮਿਲਾਈ ਮੇਰੇ ਮਾਲਕਾ ਗੁੱਡੀਆਂ ਅੰਬਰਾਂ ਤੇ ਗੁੱਡੀਆਂ ਚੜਾਈ ਮੇਰੇ ਮਾਲਕਾ
ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਜੀ ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ, ਮੈਨੂੰ ਮਾੜੇ ਕੰਮਾਂ ਤੋਂ ਬਚਾਈ ਮੇਰੇ ਮਾਲਕਾ। ਸੋ ਵਾਕਈ ਜੀ, ਅੱਜ ਸਮੇਂ ਦੀ ਨਜ਼ਾਕਤ ਵੀ ਇਹੀ ਹੈ ਤੇ ਸਮੇਂ ਦੀ ਲੋੜ ਵੀ ਇਹੀ ਆ। ਸੋ ਸਮੇਂ ਦੀ ਨਜ਼ਾਕਤ ਵੀ ਇਹੀ ਆ ਕਿ ਮਾੜੇ ਕੰਮਾਂ ਤੋਂ ਜਿੰਨਾ ਬਚਿਆ ਜਾਵੇ ਓਨਾ ਹੀ ਚੰਗਾ ਵਾ, ਕਿਉਂਕਿ ਜੋ ਵੀ ਅੱਜ ਕੱਲ ਹੋ ਰਿਹਾ ਵਾ ਉਹਦੇ ਵਿੱਚ ਮਾੜਾ ਜ਼ਿਆਦਾ ਹੁੰਦਾ ਵਾ ਤੇ ਚੰਗਾ ਵਾ ਜਿਹੜਾ ਉਹ ਘੱਟ ਹੁੰਦਾ ਵਾ। ਸੋ ਫਰਕ ਕਿਤੇ ਨਾ ਕਿਤੇ ਸਾਡੇ ਤੇ ਵੀ ਆ ਜੀ, ਸ਼ੁਰੂਆਤ ਅਸੀਂ ਹੀ ਕਰਦੇ ਹਾਂ, ਕਿਉਂਕਿ ਕਰਦੇ ਤਾਂ ਅਸੀਂ ਆ, ਹੁਣ ਕੋਈ ਉਪਰੋਂ ਰੱਬ ਤਾਂ ਕੇ ਕਰ ਨਹੀਂ ਰਿਹਾ ਹੈਗਾ। ਸੋ ਸੋਚ ਸਾਡੀ ਆ ਤੇ ਸਮਝ ਵੀ ਸਾਡੀ ਆ। ਤੇ ਲਓ ਫਿਰ ਆਪਾਂ ਮੈਸੇਜ ਪੜ੍ਹ ਲੈਣੇ ਆ ਜੀ। ਮੈਸੇਜਾਂ ਦੇ ਨਾਲ ਨਾਲ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਤੁਸੀਂ ਸਾਨੂੰ ਇਹ ਦੱਸਣਾ ਕਿ ਤੁਹਾਡੇ ਹਿਸਾਬ ਨਾਲ ਦੋਸਤੀ ਕੀ ਚੀਜ਼ ਆ, ਕੀ ਆ ਦੋਸਤੀ, ਦੋਸਤ ਕੀ ਆ। ਸੋ ਮੈਂ ਵੀ ਤੁਹਾਨੂੰ ਜ਼ਰੂਰ ਦੱਸੂਗੀ, ਪਰ ਇੱਧਰ ਪ੍ਰੋਗਰਾਮ ਦੇ ਵਿੱਚ ਆਪਾਂ ਜੀ ਅਮਰਦੀਪ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ। ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ, ਟੂ ਨਾਈਸ ਡੇ ਥੋੜੇ ਇਨ ਗ੍ਰਿਪ, ਸੋ ਪਲੀਜ਼ ਪਲੇ ਸੌਂਗ ਪ੍ਰੀਤ ਹਰਪਾਲ ਦਾ। ਨਵਾਂ ਸੌਂਗ ਪਲੇ ਕਰਨ ਨੂੰ ਕਿਹਾ ਸੀ ਇਹਨਾਂ ਨੇ। ਨਵਾਂ ਸੌਂਗ ਆਪਾਂ ਤੁਹਾਨੂੰ ਕਿਹੜਾ ਸੁਣਾਈਏ ਜੀ, ਨਕਲਾਂ ਸੁਣਨਾ ਤੇ ਵੰਗ ਸੁਣਨਾ ਦੱਸ ਦਿਓ ਸਾਨੂੰ, ਤੇ ਫਿਰ ਆਪਾਂ ਉਹੀ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ, ਕਿਉਂਕਿ ਉਹ ਸਾਰੇ ਗਾਣੇ ਹੀ ਬੜੇ ਪਿਆਰੇ ਆ। ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਗ੍ਰਿਫਤ ਵਾਲਿਓ ਬਹੁਤ ਬਹੁਤ ਸ਼ੁਕਰੀਆ। ਤੇ ਮਾਣੋ ਜੀ ਫਿਰ ਤੁਸੀਂ ਸੋਹਣੇ ਜੇ ਮੌਸਮ ਦਾ ਆਨੰਦ। ਤੇ ਜਸਪਾਲ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ। ਕਹਿੰਦੇ ਅੱਜ ਨੀ ਟਰੱਕਾਂ ਵਾਲੇ ਵੀਰਾਂ ਲਈ ਨਵਾਂ ਰੰਡਿਆਲੇ ਵਾਲੇ ਬਾਈ ਦਾ ਸ਼ੇਅਰ ਪੇਸ਼ ਕਰਨਾ ਹੈ, MP3 ਬਣਾ ਕੇ ਭੇਜਣਾ। ਸੋ ਜ਼ਰੂਰ ਜੀ, MP3 ਆਪਾਂ ਜ਼ਰੂਰ ਸੁਣਾਂਗੇ ਤੇ ਦੇਖਾਂਗੇ ਜੀ ਉਹਨਾਂ ਨੇ ਟਰੱਕਾਂ ਵਾਲੇ ਵੀਰਾਂ ਲਈ ਕੀ ਹੋਰ ਭੇਜਿਆ ਵਾ ਲਿਖ ਕੇ। ਤੇ ਰਾਜਾਲ ਮੇਰੀ ਭੈਣ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੀ ਹੈ। ਤੇ ਸੰਦੀਪ ਰਾਏ ਹਾਜ਼ਰੀ ਕਬੂਲ ਕਰਨ ਨੂੰ ਕਹਿੰਦੇ ਆ, ਕਬੂਲ ਹੈ ਜੀ ਬਿਲਕੁਲ। ਤੇ ਹਰਮੀਤ ਸਿੰਘ ਚਾਹਨਾ ਭਾਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਬੱਬੂ ਧੀਰਾ, ਪਰਮ ਤੇ ਅਮਰੀਕ ਸਿੰਘ ਫੌਜੀ ਕੋਬਰਮ ਆਸਟ੍ਰੇਲੀਆ ਤੋਂ ਪ੍ਰੋਗਰਾਮ ਸੁਣ ਰਹੇ ਆ ਜੀ। ਸਾਰਿਆਂ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਜੋ ਨਾਮ ਦਿੱਤਾ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਤੇ ਮਿੰਟੂ ਭਾਜੀ ਨੂੰ ਤੇ ਸਰਬਜੀਤ ਭਾਜੀ ਨੂੰ ਪਟਿਆਲਾ ਸਟੂਡੀਓ ਤੋਂ ਸਤਿ ਸ਼੍ਰੀ ਅਕਾਲ ਕਹਿ ਰਹੇ ਆ। ਤੇ ਸਾਰੇ ਲਿਸਨਰ ਨੂੰ ਕਹਿੰਦੇ ਕਿ ਅੱਜ ਦਾ ਜਿਹੜਾ ਮੌਸਮ ਆ, ਕਹਿੰਦੇ ਮੈਸੇਜ ਸੈਂਡਿੰਗ ਲੇਟ ਬਿਕੋਜ਼ ਲਾਸਟ ਵੀਕ ਆਈ ਸੈਂਡ ਮੈਸੇਜ ਇਨ ਬਿਗਨਿੰਗ ਬਟ ਮੈਸੇਜ ਰੀਡ ਟੂ ਲੇਟ। ਉਹ ਭਾਜੀ ਪਿਛਲੀ ਵਾਰੀ ਤੁਹਾਡਾ ਮੈਸੇਜ ਆ ਜਿਹੜਾ ਮੈਂ ਲੇਟ ਨਹੀਂ ਸੀ ਪੜਿਆ, ਪਿਛਲੀ ਵਾਰੀ ਤਾਂ ਆਪਾਂ ਦੋਨਾਂ ਨੇ ਪ੍ਰੋਗਰਾਮ ਹੀ ਆਪਾਂ ਦੋਨਾਂ ਨੇ ਸਟਾਰਟ ਕੀਤਾ ਸੀ, ਮੈਂ ਤੁਸੀਂ ਧਿਆਨ ਨਾਲ ਨਹੀਂ ਸੁਣਿਆ ਹੋਣਾ। ਮੈਂ ਕਿਹਾ ਸੀ ਕਿ ਮੇਰੇ ਨਾਲ ਅੱਜ ਪ੍ਰੋਗਰਾਮ ਲੈ ਕੇ ਆਏ ਨੇ ਹਰਮੀਤ ਸਿੰਘ ਚਾਹਨਾ ਭਾਜੀ। ਸੋ ਪ੍ਰੋਗਰਾਮ ਆਪਾਂ ਸਟਾਰਟ ਕੀਤਾ ਸੀ ਤੇ ਫਿਰ ਘਰ ਵਾਲੇ ਥੋੜਾ ਬਹੁਤਾ ਲੇਟ ਹੋ ਜਾਣ ਤਾਂ ਕੋਈ ਗੱਲ ਨਹੀਂ ਹੁੰਦੀ ਹੈਗੀ, ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਦਿਆ ਕਰੋ, ਕੋਈ ਗੱਲ ਨਹੀਂ ਜੀ, ਮੈਸੇਜਾਂ ਦੀ ਸਾਨੂੰ ਤੁਹਾਡੇ ਵੇਟ ਰਹਿੰਦੀ ਆ। ਤੇ ਬਾਕੀ ਥੋੜਾ ਬਹੁਤਾ ਲੇਟ ਅੱਗੇ ਪਿੱਛੇ ਹੋ ਜਾਂਦਾ ਵਾ, ਗੁੱਸਾ ਨਾ ਕਰਿਆ ਕਰੋ, ਘਰ ਦੀ ਗੱਲ ਹੀ ਆ, ਥੋੜਾ ਬਹੁਤਾ ਐਡਜਸਟ ਕਰ ਲਿਆ ਕਰੋ। ਤੇ ਲਓ ਫਿਰ ਇਹਨਾਂ ਨੇ ਜੀ ਅੱਜ ਗਾਣਾ ਵੀ ਸੁਣਨਾ ਚਾਹਿਆ ਵਾ, ਕਹਿੰਦੇ ਕਿ ਗਾਣਾ ਸੁਣਾ ਦੋ ਜਾਵੇ ਮੁੰਡਿਆ ਵੇ ਗੱਲਾਂ ਵਾਲਾ ਏ, ਰਣਜੀਤ ਰਣਜੀਤ ਬਾਵਾ ਦਾ ਗਾਣਾ ਵਾ। ਤੇ ਆਪਣੇ ਏਰੀਏ ਦੇ ਮੌਸਮ ਬਾਰੇ ਜੀ ਇਹ ਦੱਸ ਰਹੇ ਆ, ਕਹਿੰਦੇ ਕਿ ਜਿਹੜਾ ਮੌਸਮ ਆ ਵਧੀਆ ਵਾ। ਤੇ ਨਾਲ ਹੀ ਇਹਨਾਂ ਨੇ ਇੱਕ ਸਾਨੂੰ ਬੜਾ ਹੀ ਪਿਆਰਾ ਵਿਚਾਰ ਭੇਜਿਆ, ਕਹਿੰਦੇ ਕਿ ਮੈਂ ਇੱਕ ਬਜ਼ੁਰਗ ਨੂੰ ਪੁੱਛਿਆ ਕਿ ਅੱਜ ਦੇ ਸਮੇਂ ਵਿੱਚ ਸੱਚੀ ਇੱਜ਼ਤ ਆ ਜਿਹੜੀ ਉਹ ਕਿਹਦੀ ਹੁੰਦੀ ਆ। ਤਾਂ ਬਜ਼ੁਰਗ ਨੇ ਬਹੁਤ ਹੀ ਸੋਹਣਾ ਜਵਾਬ ਦਿੱਤਾ, ਕਹਿੰਦਾ ਇੱਜ਼ਤ ਆ ਜਿਹੜੀ ਉਹ ਕਿਸੇ ਇਨਸਾਨ ਦੀ ਨਹੀਂ ਹੁੰਦੀ, ਜ਼ਰੂਰਤ ਦੀ ਹੁੰਦੀ ਆ। ਤੇ ਜਦੋਂ ਜ਼ਰੂਰਤ ਪੂਰੀ ਤਾਂ ਮਤਲਬ ਕਿ ਇੱਜ਼ਤ ਖਤਮ। ਸੋ ਵਾਕਈ ਜੀ ਇਹ ਬਿਲਕੁਲ ਸਹੀ ਆ, 100% ਸਹੀ ਆ। ਬਹੁਤ ਘੱਟ ਲੋਕ ਨੇ ਜੋ ਕਿ ਟਾਈਮ ਤੇ ਆਪਦੀ ਜ਼ਰੂਰਤ ਦੇ ਮੁਤਾਬਕ ਤੁਹਾਨੂੰ ਯੂਜ਼ ਨਹੀਂ ਕਰਦੇ, ਨਹੀਂ ਤਾਂ ਮੋਸਟਲੀ ਲੋਕ ਆ ਜਿਹੜੇ ਉਦੋਂ ਤੱਕ ਹੀ ਤੁਹਾਡੀ ਇੱਜ਼ਤ ਕਰਨਗੇ ਜਦੋਂ ਤੱਕ ਉਹਨਾਂ ਨੂੰ ਤੁਹਾਡੀ ਲੋੜ ਆ, ਤੇ ਬਾਅਦ ਵਿੱਚ ਨਹੀਂ ਤਾਂ ਫਿਰ ਕਹਿ ਦਿੰਦੇ ਆ ਕਿ ਤੂੰ ਕੌਣ ਤੇ ਮੈਂ ਕੌਣ। ਇਹਨਾਂ ਨੇ ਸਾਨੂੰ ਦੋ ਹੋਰ ਵਿਚਾਰ ਭੇਜੇ ਆ ਜੀ, ਜ਼ਰੂਰ ਮੈਂ ਦੱਸੂਗੀ, ਉਹ ਬਾਅਦ ਵਿੱਚ ਪੜ੍ਹਦੀ ਆ ਮੈਂ, ਕਿਉਂਕਿ ਮੈਂ ਵੀ ਪਹਿਲਾਂ ਆਪ ਪੜ੍ਹ ਲਾਂ। ਤੇ ਇਹਨਾਂ ਨੇ ਜਿਹੜੀ ਮੈਂ ਵਜ਼ਾਰਤ ਪਾਈ ਸੀ ਉਸਦਾ ਜਵਾਬ ਦਿੱਤਾ ਵਾ। ਸੋ ਭਾਜੀ ਥੋੜਾ ਜਿਹਾ ਗਲਤ ਹੋ ਗਿਆ, ਕੋਈ ਗੱਲ ਨੀ, ਤੁਸੀਂ ਟਰਾਈ ਕਰੋ। ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ ਜੀ, ਤੇ ਜਵਾਬ ਭੇਜਿਆ ਇਹਨਾਂ ਨੇ ਬਿਲਕੁਲ ਸਹੀ ਭੇਜਿਆ ਵਾ ਜੀ। ਤੇ ਨਰਵੈਰ ਸਿੰਘ ਨਵੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਵੀ ਜੀ, ਸਤਿ ਸ਼੍ਰੀ ਅਕਾਲ ਐਂਡ ਬੋਵੀ ਯੂ ਟੂ। ਓਏ ਹੋਏ 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 ਹੋਏ, ਲੈ ਦੱਸੋ ਹੈ ਮੈਨੂੰ ਯੂ ਟੂ ਕਹਿਤਾ, ਚਲ ਕੋਈ ਨਾ ਤੁਹਾਨੂੰ ਵੀ ਯੂ ਟੂ। ਤੇ ਜਵਾਬ ਦੱਸਿਆ ਜੀ ਇਹਨਾਂ ਨੇ ਬਜ਼ਾਰਤ ਦਾ, ਉਹ ਬਿਲਕੁਲ ਸਹੀ ਆ। ਤੇ ਗੁਰਸੇਵਕ ਮਾਂਗਟ, ਸਸਿਕਾਲ ਕਹਿੰਦੇ ਸਿੱਧੂ ਸਾਹਿਬ ਸਿਡਨੀ ਵਿੱਚ ਮੌਸਮ ਹਾਲੇ ਠੰਡਾ ਹੀ ਆ ਤੇ ਲਓ ਫਿਰ ਠੰਡੇ ਠੰਡੇ ਮੌਸਮ ਦੇ ਵਿੱਚ ਆਪਾਂ ਤੁਹਾਨੂੰ ਵਧੀਆ ਵਧੀਆ ਗਾਣੇ ਸੁਣਾਉਂਦੇ ਆ ਤੇ ਮੌਸਮ ਆ ਜਿਹੜਾ ਹੋਰ ਵੀ ਵਧੀਆ ਲੱਗੂਗਾ। ਕਹਿੰਦੇ ਸ਼ੋਅ ਵਧੀਆ ਚੱਲ ਰਿਹਾ, ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਨੇ, ਗਾਣਾ ਲਾ ਦੋ ਜੀ ਸਲੂਟ ਵੱਜਦਾ ਨਿਮਰਤ ਖਹਿਰਾ ਦਾ, ਕਿਆ ਬਾਤ ਹੈ ਜੀ, ਮੇਰੀਆਂ ਗੱਲਾਂ ਸੋਹਣੀਆਂ ਨੀ ਹੈਗੀਆਂ, ਤੁਹਾਡੇ ਕੰਨ ਬੜੇ ਪਿਆਰੇ ਆ, ਕਿਉਂਕਿ ਕਿਸੇ ਵੀ ਚੀਜ਼ ਨੂੰ ਸੁਣਨ ਲਈ ਡਿਪੈਂਡ ਕਰਦਾ ਵਾ ਸਾਹਮਣੇ ਵਾਲੇ ਤੇ, ਅਗਰ ਉਹ ਤੁਹਾਨੂੰ ਬੜੇ ਪਿਆਰ ਨਾਲ ਤੇ ਧਿਆਨ ਨਾਲ ਸੁਣਦਾ ਵਾ ਤਾਂ ਉਹਨੂੰ ਤੁਹਾਡੀ ਆਵਾਜ਼ ਤੇ ਤੁਹਾਡੀਆਂ ਗੱਲਾਂ ਹਮੇਸ਼ਾ ਸੋਹਣੀਆਂ ਲੱਗਣਗੀਆਂ, ਤੇ ਨਹੀਂ ਤਾਂ ਫਿਰ ਅਗਲਾ ਕਹਿ ਦਿੰਦਾ ਲੈ ਇਹ ਤਾਂ ਐਵੇਂ ਬੋਲੀ ਜਾਂਦੀ ਆ। ਸੋ ਐਵੇਂ ਵਾਲਾ ਜਿਹੜਾ ਵਰਡ ਆ ਤੁਸੀਂ ਆਪਣੇ ਦਿਮਾਗ ਚੋਂ ਕੱਢ ਦਿੱਤਾ ਤੇ ਮੇਰੀਆਂ ਗੱਲਾਂ ਸੋਹਣੀਆਂ ਲੱਗਦੀਆਂ। ਗੁਰਸੇਵਕ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਸਾਬੀ ਸਿੰਘ ਇਹਨਾਂ ਨੇ ਜੀ ਕਾਫੀ ਲੰਬਾ ਮੈਸੇਜ ਆ, ਮੈਂ ਜ਼ਰੂਰ ਗੱਲ ਕਰੂੰਗੀ ਇਸ ਦੇ ਬਾਰੇ ਵੀ, ਥੋੜਾ ਕਿ ਮੈਂ ਪੜ੍ਹ ਵੀ ਲਿਆ ਵਾ। ਸੋ ਇਹਨਾਂ ਨੇ ਗੱਲ ਕੀਤੀ ਹੈ ਜੀ ਜਿਹੜੀ ਕਿ ਇੰਡੀਆ ਦੇ ਵਿੱਚ ਬਠਿੰਡਾ ਦੇ ਵਿੱਚ ਗੋਲੀ ਕਾਂਡ ਜੋ ਕੁੜੀ ਦੀ ਡੈਥ ਹੋਈ ਆ ਉਸ ਦੇ ਬਾਰੇ ਦੇ ਵਿੱਚ ਉਹਨਾਂ ਨੇ ਆਪਣੇ ਵਿਊ ਦੱਸੇ ਆ। ਸੋ ਉਸ ਦੇ ਬਾਰੇ ਜ਼ਰੂਰ ਗੱਲ ਕਰਾਂਗੇ, ਪਰ ਥੋੜਾ ਜਿਹਾ ਰੋਕ ਕੇ ਗੁਰਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਆਏ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਮਿੰਟੂ ਭਾਜੀ ਨੂੰ ਤੇ ਸਾਰੇ ਲਿਸਨਰ ਨੂੰ। ਪ੍ਰੋਗਰਾਮ ਦੀ ਤਾਰੀਫ ਕੀਤੀ ਆ ਜੀ ਤੇ ਉਹਨਾਂ ਨੇ ਸਰਬੱਤ ਖਾਲਸਾ ਬਾਰੇ ਗੱਲ ਕਰਨੀ ਚਾਹੀ ਆ ਮਿੰਟੂ ਬਰਾੜ ਜੀ ਦੇ ਨਾਲ, ਤੇ ਇੱਕ ਦੂਸਰੀ ਜੀ ਜਿਹੜੀ ਟੋਪੀ ਪਾ ਕੇ ਗੁਰਦੁਆਰਾ ਵਿੱਚ ਗਏ ਆ ਮੋਦੀ ਸਾਹਿਬ ਉਹਨਾਂ ਦੇ ਬਾਰੇ। ਸੋ ਤੁਹਾਡਾ ਜਿਹੜਾ ਮੈਸੇਜ ਆ ਜੀ ਜ਼ਰੂਰ ਮੈਂ ਉਹਨਾਂ ਨੂੰ ਕਨਵੇ ਕਰ ਦੂੰਗੀ, ਬਿਕੋਜ਼ ਮੇਰੇ ਵਿੱਚ ਤਾਂ ਇੰਨੀ ਸਮਝ ਹੈ ਨਹੀਂ ਕਿ ਮੈਂ ਰਾਜਨੀਤੀ ਦੇ ਮੁੱਦੇ ਤੇ ਕੋਈ ਗੱਲ ਸੁਣਾ ਸਕਾਂ, ਕਿਉਂਕਿ ਜੇ ਮੈਂ ਬੋਲੂੰਗੀ ਤਾਂ ਤੁਸੀਂ ਸਾਰਿਆਂ ਨੇ ਮੈਨੂੰ ਜਿਹੜੀਆਂ ਖ਼ਬਰਾਂ ਭੇਜਦੇ ਹੋ ਨਾ ਥੋੜੀਆਂ ਬਹੁਤੀਆਂ ਭੇਜਣਾ ਹਟ ਹੀ ਜਾਣਾ ਵਾ, ਕਹੋਗੇ ਕੁੜੀ ਤਾਂ ਬਾਹਲਾ ਖਰਾਬ ਕਰ ਦਿੰਦੀ ਆ, ਜਿਹੜੀ ਖ਼ਬਰ ਲਿਖੀ ਆ ਉਹਦੀ ਵੀ ਗੜਬੜ ਕਰ ਦਿੰਦੀ ਆ ਹਨਾ। ਸੋ ਇਹ ਜਿਹੜੀ ਖ਼ਬਰ ਆ ਤੁਹਾਡੀ ਮੈਂ ਉਹਨਾਂ ਕੋਲ ਭੇਜ ਦੂੰਗੀ ਤੇ ਉਹ ਸ਼ਾਇਦ ਕੱਲ ਦੇ ਪ੍ਰੋਗਰਾਮ ਵਿੱਚ ਜਾਣ ਵਾਲੇ ਕਿਸੇ ਪ੍ਰੋਗਰਾਮ ਦੇ ਵਿੱਚ ਇਸ ਦਾ ਜਵਾਬ ਤੁਹਾਨੂੰ ਜ਼ਰੂਰ ਦੇਣਗੇ। ਤੇ ਅੱਗੇ ਜੀ ਦਲਪਿੰਦਰ ਸੰਧੂ ਪ੍ਰਿਸਟਨ ਤੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਆ ਜੀ ਪ੍ਰੋਗਰਾਮ ਦੇ ਵਿੱਚ ਸਵਾਗਤ ਆ, ਤੇ ਰਾਜੀ ਪੰਗੂ ਸਿੰਗਾਪੁਰ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਪ੍ਰੋਗਰਾਮ ਜਿਹੜਾ ਇੰਜੋਏ ਕਰ ਰਹੇ ਆ। ਤੇ ਹਰਪ੍ਰੀਤ ਸਿੰਘ ਕੋਲੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਸਾਡੇ ਕਈ ਲਿਸਨਰ ਆ ਜੀ ਜਿਨ੍ਹਾਂ ਨੇ ਇਸ ਗੱਲ ਤੇ ਧਿਆਨ ਦਵਾਇਆ ਸੀ ਕਿ ਬੋਬੀ ਜੀ ਤੁਹਾਡੀਆਂ ਗੱਲਾਂ ਦੀ ਆਵਾਜ਼ ਬਾਹਰ ਆ ਰਹੀ ਆ। ਹੁਣ ਤੁਸੀਂ ਵੀ ਕਹੋਗੇ ਕਿ ਬੋਬੀ ਪ੍ਰੋਗਰਾਮ ਦੇ ਵਿੱਚ ਗੱਲਾਂ ਕਰਨਾ ਤਾਂ ਹਟਦੀ ਨੀ, ਪ੍ਰੋਗਰਾਮ ਤੇ ਬਾਅਦ ਗਾਣਾ ਲਾ ਕੇ ਵੀ ਇੰਨੀਆਂ ਗੱਲਾਂ ਕਰਦੀ ਆ। ਚਲੋ ਕੋਈ ਗੱਲ ਨੀ ਜੀ, ਪਰ ਧਿਆਨ ਦਵਾਉਣ ਲਈ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਕਈ ਵਾਰੀ ਆਪਾਂ ਉਸੇ ਤਰ੍ਹਾਂ ਨਾਰਮਲ ਜਾਂ ਤੁਹਾਡੇ ਮੈਸੇਜ ਬਾਰੇ ਜਾਂ ਕਿੱਦਾਂ ਦੀ ਕੋਈ ਗੱਲ ਕਰਦੇ ਹੁੰਦੇ ਆ, ਸੋ ਗਾਣਾ ਚੱਲਦਾ ਹੋਵੇ ਤਾਂ ਫਿਰ ਧਿਆਨ ਭੰਗ ਹੋ ਜਾਏ ਤਾਂ ਉਹ ਵੀ ਚੰਗਾ ਨੀ ਲੱਗਦਾ ਹੁੰਦਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਪਾਸੇ ਧਿਆਨ ਦਵਾਉਣ ਲਈ। ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਕਿਹਾ, ਕਹਿੰਦੇ ਕਿ ਕੁੜੀਏ ਮਾਈਕ ਬੰਦ ਕਰ ਲੈ। ਓਹੋ ਕਿਆ ਬਾਤ ਆ ਜੀ, ਮਾਈਕ ਬੰਦ ਹੋ ਗਿਆ ਸੀ, ਹੁਣ ਜਿਹੜੀ ਸਾਡੀ ਗਲਤੀ ਸੀ ਉਹ ਅਸੀਂ ਸੁਧਾਰ ਲਈ ਆ। ਤੇ ਪ੍ਰੋਗਰਾਮ ਦੇ ਵਿੱਚ ਅੱਗੇ ਦੀਪ ਪਲਾਹੀ, ਅਮਰਦੀਪ ਸਿੰਘ, ਰਾਜ ਮਹਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ ਜੀ, ਜ਼ਰੂਰ ਉਹਨਾਂ ਦੇ ਮੈਸੇਜ ਪੜਾਂਗੇ। ਤੇ ਪਰ ਪਹਿਲਾਂ ਆਪਾਂ ਇੱਕ ਗਾਣਾ ਸੁਣ ਲੈਂਦੇ ਆ, ਤੇ ਗਾਣੇ ਤੋਂ ਪਹਿਲਾਂ ਮੈਂ ਆਪਣੀ ਜਿਹੜੀ ਕਹਾਵਤ ਤੁਹਾਨੂੰ ਪਾਉਣੀ ਹੁੰਦੀ ਉਹ ਵੀ ਪਾ ਦੇਵਾਂ। ਸੋ ਕਹਾਵਤ ਆ ਜੀ ਮੇਰੀ, ਆਪਣੇ ਘਰੇ ਪਕਾਈ ਨਾ ਤੇ ਸਾਡੇ ਘਰੇ ਆਈ ਨਾ। ਤੁਸੀਂ ਵੀ ਕਹੋਗੇ ਪਹਿਲਾਂ ਹੀ ਕਹੀ ਜਾਂਦੀ ਆ ਕਿ ਬ੍ਰਿਸਬੇਨ ਆਇਓ ਹਨਾ, ਨਹੀਂ ਆ ਜਿਓ ਮੋਸਟ ਵੈਲਕਮ। ਪਰ ਇੱਕ ਕਹਾਵਤ ਆ ਜੀ, ਆਪਣੇ ਘਰੇ ਪਕਾਈ ਨਾ ਤੇ ਸਾਡੇ ਘਰੇ ਆਈ ਨਾ। ਸੋ ਇਸ ਦਾ ਜਵਾਬ ਆ ਕੀ ਮਤਲਬ ਆ ਉਹ ਵੀ ਮੈਨੂੰ ਦੱਸ ਦਿਓ। ਤੇ ਇੱਕ ਹੋਰ ਮੈਂ ਦੱਸਦੀ ਆ, ਇੱਕ ਨਾ ਦੁਆਬੇ ਦੇ ਵਿੱਚ ਇੱਕ ਵਰਡ ਬੋਲਿਆ ਜਾਂਦਾ ਖੁਣਸ, ਤੇ ਉਹ ਖੁਣਸ ਆ ਜਿਹੜਾ ਉਹਦਾ ਮਤਲਬ ਕੀ ਆ, ਕਿ ਕਿਹੜੀ ਮਤਲਬ ਕਿ ਕਿਹੜੀ ਚੀਜ਼ ਆ ਜਿੱਥੇ ਅਸੀਂ ਬੋਲਦੇ ਹਾਂ ਉਹ ਸ਼ਬਦ ਖੁਣਸ, ਖੁਣਸ ਦਾ ਮਤਲਬ ਕੀ ਆ ਤੁਸੀਂ ਦੱਸੋ ਫਿਰ। ਦੁਆਬੇ ਵਾਲੇ ਹੋ ਨਹੀਂ ਫਿਰ, ਮਾਲਵੇ ਵਾਲੇ ਤਾਂ ਤਿਆਰੀ ਬੈਠੇ ਆ ਦੱਸਣ ਨੂੰ, ਪਰ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ।
ਬੱਦਲਾਂ ਤੋਂ ਪਾਰ ਦੀ ਤੂੰ ਗੱਪ ਛੱਡਦਾ, ਦੁਨੀਆ ਵੀ ਸੱਜਣਾ ਤੂੰ ਟੱਪ ਛੱਡਦਾ, ਤੂੰ ਗੱਪ ਛੱਡਦਾ, ਦੁਨੀਆ ਵੀ ਸੱਜਣਾ ਤੂੰ ਟੱਪ ਛੱਡਦਾ, ਝੂਠ ਦਾ ਬਣਾਈ ਵੇ ਤੂੰ ਮੈਲ ਰੱਖਦਾ, ਹੌਸਲੇ ਨਾ ਬੋਲਦਾ ਕਦੇ ਨੀ ਥੱਕਦਾ, ਆਪ ਫਸ ਜਾਨੇ ਬੋਲ ਕੇ ਤੂੰ ਚੱਲਾ ਵਾਲਾ ਏ, ਫਸ ਜਾਨੇ ਬੋਲ ਕੇ ਤੂੰ ਚੱਲਾ ਵਾਲਾ ਏ, ਜਾਵੇ ਮੁੰਡਿਆ ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏ, ਵੇ ਜਾਵੇ ਮੁੰਡਿਆ ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏ, ਵੇ ਜਾਵੇ ਮੁੰਡਿਆ। ਝੂਠਿਆਂ ਦੇ ਪਿੰਡ ਵਿੱਚ ਰਹਿਣ ਵਾਲਿਆ, ਖੜੇ ਪੈਰੀ ਉੱਤੇ ਮੁੱਕਰ ਤੂੰ ਜਾਣਾ ਏ, ਝੂਠਿਆਂ ਦੇ ਪਿੰਡ ਵਿੱਚ ਰਹਿਣ ਵਾਲਿਆ, ਖੜੇ ਪੈਰੀ ਉੱਤੇ ਮੁੱਕਰ ਤੂੰ ਜਾਣਾ ਏ, ਸਮਝ ਨਹੀਂ ਆਉਂਦੀ ਇੰਨਾ ਕਿਉਂ ਏ ਚਲਾਕ, ਹਰ ਟਾਈਮ ਤੇਰੇ ਮੂੰਹ ਤੇ ਬਹਾਨਾ ਏ, ਇਸ ਦੁਨੀਆਂ ਦੇ ਵਿੱਚੋਂ ਤੂੰ ਅਵੱਲਾ ਵਾਲਾ ਏ, ਲੈ ਕੇ ਆਈ ਜੈਗਵਾਰ ਐਵੇਂ ਨੰਬਰ ਬਣਾਉਣਾ ਮਾਰ ਗੇੜੀਆਂ
ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923081 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923081।
ਲੱਡੂ, ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ, ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ, 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ, ਰੈਜ਼ਰਵਾਇਰ 3073। ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 04031-3582। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ।
ਸੀਡੀ ਬੈਟਰੀਸ ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਸ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਸ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413247।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਸੀਡੀ ਬੈਟਰੀਸ, ਸੀਡੀ ਬੈਟਰੀਸ, ਸੀਡੀ
ਬੈਟਰੀਸ। ਆ ਲਓ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਹੈ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ।
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣ ਹੀ ਨੀ ਮੁੱਕਦਾ,
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟ੍ਰੀਟ, ਸ਼ੈਪਟਨ, 3630 ਵਿਕਟੋਰੀਆ। ਫੋਨ ਨੰਬਰ 04156834082।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਬੱਚੇ ਨੂੰ ਸੌਖਾ ਕਬੀਲਦਾਰੀਆਂ ਚ ਖੁਸ਼
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASR hai Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ, ਆਪਣਿਆਂ ਦੇ ਅਹਿਸਾਸ। ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਤੇ ਦੋਸਤੋ ਸਵਾਗਤ ਹੈ ਇੱਕ ਵਾਰੀ ਫੇਰ ਤੋਂ, ਤੇ ਟਾਈਮ ਹੋ ਚੁੱਕਾ ਸਿੱਲੀ ਸਮੇਂ ਮੁਤਾਬਕ 9:09 ਸਵੇਰ ਦੇ, ਤੇ ਜੋ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਜਾਂ ਹੋ ਰਹੇ ਨੇ ਤੇ ਜਿਨ੍ਹਾਂ ਦੇ ਮੈਸੇਜ ਆ ਰਹੇ ਨੇ ਤੇ ਜਿਨ੍ਹਾਂ ਨੇ ਹੁਣੇ ਹੁਣੇ ਰੇਡੀਓ ਆਨ ਕੀਤਾ, ਸੋ ਸਾਰਿਆਂ ਦਾ ਨਿੱਘੇ ਦਿਲ ਤੋਂ ਬਹੁਤ ਸਵਾਗਤ ਆ ਤੇ ਬੜੀ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਲਓ ਫਿਰ ਆਪਾਂ ਮੈਸੇਜ ਪੜ੍ਹਦੇ ਹਾਂ ਜੀ। ਤੇ ਗਾਣਾ ਪਰ ਤੁਸੀਂ ਸੁਣਿਆ ਸੀ ਪਹਿਲਾਂ ਹਰਮੀਤ ਸਿੰਘ ਚਾਨਾ ਭਾਜੀ ਦੀ ਆਵਾਜ਼ ਤੇ ਜਾਵੇ ਮੁੰਡਿਆ। ਓਹੋ ਦਸਾਂ ਮੁੰਡਿਆਂ ਤੇ ਤਵੇ ਲਾਈ ਜਾਂਦੇ ਆ ਹਨਾ। ਚਲੋ ਕੋਈ ਗੱਲ ਨੀ, ਵਧੀਆ ਗੱਲ ਆ ਜੀ ਕਿ ਜਾਵੇ ਮੁੰਡਿਆ ਵੇ, ਤੂੰ ਤਾਂ ਗੱਲਾਂ ਵਾਲਾ ਏ। ਸੋ ਗੱਲਾਂ ਵਾਲੇ ਤਾਂ ਨੀ ਲੱਗਦੇ ਕਿਉਂਕਿ ਕੰਮ ਕਾਰ ਵੀ ਬਥੇਰਾ ਕਰਦੇ ਹੋ ਤੁਸੀਂ ਹਨਾ। ਚਲੋ ਮੈਸੇਜ ਗੱਲਾਂ ਦਾ ਵੈਸੇ ਤੁਹਾਨੂੰ ਮੈਂ ਹੀ ਸੁਣਾਉਂਦੀ ਆ। ਈਮੇਲ ਦੇ ਜ਼ਰੀਏ ਗੁਰਿੰਦਰ ਸਿੰਘ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਰਵਿੰਦਰ ਸਿੰਘ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸੀ ਜੀ। ਉਹਨਾਂ ਨੇ ਕਿਹਾ ਸੀਗਾ ਕਿ ਕੋਈ ਟਿੱਪਣੀ ਕਰੋ ਲੰਡਨ ਬਲੈਕ ਕੈਪ ਤੇ। ਤੇ ਮਿੰਟੂ ਭਾਜੀ ਤਾਂ ਜੀ ਜਾ ਚੁੱਕੇ ਆ ਰਵਿੰਦਰ ਜੀ, ਪਰ ਮੈਂ ਉਹਨਾਂ ਨੂੰ ਇਹ ਮੈਸੇਜ ਆ ਤੁਹਾਡਾ ਫਾਰਵਰਡ ਕਰ ਦੂੰਗੀ, ਸੋ ਜ਼ਰੂਰ ਤੁਹਾਡੀ ਜੋ ਮਨ ਦੀ ਗੱਲ ਆ ਜੀ ਉਹਨਾਂ ਤੱਕ ਪਹੁੰਚਾਵੇਗੀ। ਤੇ ਸੰਜੇ ਸਰ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਸਾਰਿਆਂ ਨੂੰ, ਤੇ ਇੱਧਰ ਗਗਨ ਕੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਪਰ ਗਗਨ ਇਹ ਤਾਂ ਤੁਹਾਡੇ ਤੇ ਮੇਰੇ ਵਿੱਚ ਦੀ ਗੱਲ ਆ। ਕਹਿੰਦੇ ਕਿ ਤੁਹਾਡੀ ਆਵਾਜ਼ ਬਾਹਰ ਆ ਗਈ ਸੀ ਤੇ ਪਤਾ ਲੱਗ ਗਿਆ। ਨਹੀਂ ਨਹੀਂ ਕਿਸੇ ਨੂੰ ਨਹੀਂ ਪਤਾ ਲੱਗਾ, ਸਿਰਫ ਆਪਾਂ ਨੂੰ ਪਤਾ ਲੱਗਾ ਵਾ, ਸੋ ਆਪਾਂ ਇਹਨੂੰ ਸੀਕ੍ਰੇਟ ਹੀ ਰੱਖਦੇ ਹਾਂ। ਅਵਤਾਰ ਮਾਨ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ। ਕਹਿੰਦੇ ਵੈਸੇ ਤਾਂ ਹਰਮਨ ਰੇਡੀਓ ਹੈ ਹੀ ਹਰਮਨ, ਬਟ ਫਰਾਈਡੇ ਐਂਡ ਮੰਡੇ ਇਜ਼ ਬੈਸਟ, ਸੋ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਆ ਜੀ ਜਿਹੜੇ ਸਾਡੇ ਸਾਰੇ ਹੀ ਵਧੀਆ ਹੁੰਦੇ ਆ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਧੀਆ ਤੋਂ ਵਧੀਆ ਹੀ ਕਰੀਏ, ਤਾਂ ਜੋ ਸਾਡੇ ਸੁਣਨ ਵਾਲਿਆਂ ਦਾ ਜਿਹੜਾ ਮਨ ਪਰਚਾਵਾ ਵੀ ਹੋਵੇ ਤੇ ਥੋੜੀ ਥੋੜੀ ਉਹਨਾਂ ਨੂੰ ਇਨਫੋਰਮੇਸ਼ਨ ਤੇ ਇੰਟਰਟੇਨਮੈਂਟ ਆਲ ਟੂਗੈਦਰ ਹੋਣ। ਤੇ ਬਾਕੀ ਜੀ ਕਹਿੰਦੇ ਸੌਂਗ ਲਾ ਦਿਓ ਹੋ ਸਕਿਆ ਤਾਂ, ਬਿਲਕੁਲ ਗਾਣਾ ਤੁਹਾਨੂੰ ਸੁਣਾਵਾਂਗੇ ਨਾਲੇ। ਕਹਿੰਦੇ ਜੋ ਆਨੰਦ ਮੰਜੇ ਤੇ ਬੈਠ ਕੇ ਆਉਂਦਾ ਏ ਸੋਫੇ ਤੇ ਨਹੀਂ ਆਉਂਦਾ, ਕੀ ਸਮਝੇ। ਸਮਝ ਗਏ ਜੀ, ਉਹ ਕਹਿੰਦੇ ਹੁੰਦੇ ਆ ਨਾ ਕਿ ਆਖੋ ਹੀ ਆਖੋ ਮੇ ਇਸ਼ਾਰਾ ਹੋ ਗਿਆ, ਬੈਠੇ ਬੈਠੇ ਜੀਨੇ ਕਾ ਸਹਾਰਾ ਹੋ ਗਿਆ। ਸੋ ਮੈਂ ਤਾਂ ਸਮਝ ਗਈ ਆ ਤੇ ਬਾਕੀ ਦੇਖਦੇ ਆ ਜੀ ਹੋਰ ਕੌਣ ਕੌਣ ਸਮਝਦਾ। ਸੋ ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਵੈਸੇ ਅੱਜ ਮੈਂ ਸਾਰੀਆਂ ਗੱਲਾਂ ਸੁਣ ਲਈਆਂ। ਹਾਂ ਤੁਸੀਂ ਸਾਰੀਆਂ ਗੱਲਾਂ ਸੁਣ ਲਈਆਂ, ਕੰਨ ਨੀ ਬੰਦ ਕਰ ਹੁੰਦੇ ਸੀ? ਗਾਣਾ ਸੁਣਨ ਨੂੰ ਕਿਹਾ ਸੀ ਤੁਹਾਨੂੰ ਸਾਰਿਆਂ ਨੂੰ, ਗੱਲਾਂ ਸੁਣਨ ਨੂੰ ਥੋੜਾ ਕਿਹਾ ਸੀਗਾ। ਦੇਖਿਆ ਉਹੀ ਗੱਲ ਆ, ਕਹਿੰਦੇ ਹੁੰਦੇ ਨਾ ਵੀ ਕੰਧਾਂ ਦੇ ਵੀ ਕੰਨ ਹੁੰਦੇ ਆ, ਅੱਜ ਬਿਲਕੁਲ ਪਤਾ ਲੱਗ ਗਿਆ। ਚਲੋ ਕੋਈ ਗੱਲ ਨੀ ਜੀ। ਤੇ ਕਹਿੰਦੇ ਕਿ ਮੈਂ ਇੱਕ ਘਰ ਤੇਰਾ ਜੋੜਿਆ ਸ਼ਹਿਰੀ ਮਨ ਦਾ ਗਾਣਾ ਸੁਣਨਾ ਚਾਹਿਆ। ਓਹੋ ਗਾਣਾ ਵਾਕਈ ਜੀ ਬਹੁਤ ਸੋਹਣਾ, ਕਿਉਂ ਤੁਸੀਂ ਸਾਜਰੇ ਸਾਜਰੇ ਇਮੋਸ਼ਨਲ ਕਰ ਰਹੇ ਹੋ, ਫਿਰ ਸਾਰਾ ਦਿਨ ਦਿਮਾਗ ਦੇ ਵਿੱਚ ਉਹੀ ਗੱਲਾਂ ਘੁੰਮਦੀਆਂ ਰਹਿੰਦੀਆਂ ਨੇ, ਪਰ ਵਾਕਈ ਜੀ ਕੁੜੀਆਂ ਦੀ ਜ਼ਿੰਦਗੀ ਹੁੰਦੀ ਏਦਾਂ ਦੀ ਹੋਈ ਆ, ਇੱਕ ਘਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ। ਸੋ ਵਾਕਈ ਕੁੜੀਆਂ ਦੋ ਘਰਾਂ ਨੂੰ ਜੋੜ ਕੇ ਰੱਖਦੀਆਂ, ਤੇ ਉਸ ਤੋਂ ਬਾਅਦ ਪਤਾ ਨੀ ਕਿੰਨੇ ਰਿਸ਼ਤੇ ਆ ਜਿਹੜੇ ਉਹ ਨਿਭਾਉਂਦੀਆਂ ਵੀ ਆ ਤੇ ਸੰਜੋ ਕੇ ਵੀ ਰੱਖਦੀਆਂ ਨੇ। ਸੋ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਹਰਮੀਤ ਸਿੰਘ ਕਹਿੰਦਾ ਭਾਜੀ ਥੈਂਕ ਯੂ ਕਰ ਰਿਹਾ, ਕਹਿੰਦੇ ਸੌਂਗ ਪਹਿਲਾਂ ਪਲੇ ਕਰਨ ਲਈ। ਓਹੋ ਭਾਜੀ ਕੋਈ ਗੱਲ ਨੀ, ਏਦਾਂ ਦੀ ਗੱਲ ਨੀ, ਤੁਹਾਡਾ ਆਪਣਾ ਹੀ ਪ੍ਰੋਗਰਾਮ ਆ ਤੇ ਸੰਦੇਹ ਥੋੜਾ ਬਹੁਤਾ ਚੱਲਦਾ ਹੀ ਰਹਿੰਦਾ ਵਾ। ਤੇ ਬਾਕੀ ਹੁਣ ਤੁਹਾਡੇ ਬਾਕੀ ਮੈਸੇਜ ਮੈਂ ਜ਼ਰੂਰ ਕਰੂੰਗੀ। ਤੇ ਰਾਜ ਚਾਹਲ ਕਹਿ ਰਹੇ ਆ, ਕਹਿੰਦੇ ਕਿ ਜਿਹੜੀ ਮੈਂ ਕਹਾਵਤ ਪਾਈ ਸੀ ਨਾ ਕਿ ਆਪਣੇ ਘਰੇ ਪਕਾਈ ਨਾ ਤੇ ਸਾਡੇ ਘਰੇ ਆਈ ਨਾ, ਹੁਣੇ ਤੁਸੀਂ ਆਪੇ ਸੋਚ ਲਓ ਵੀ ਆਪਦੇ ਘਰੇ ਵੀ ਤੁਹਾਨੂੰ ਪਕਾਉਣ ਨੂੰ ਨਾ ਕਹਿਤੀ ਤੇ ਆਪਦੇ ਘਰੇ ਆਉਣ ਨੂੰ ਵੀ ਨਾ ਕਹਿਤੀ, ਤੇ ਹੁਣ ਜਿਹੜੀ ਕੰਡੀਸ਼ਨ ਆ ਉਹ ਤਾਂ ਥੋੜੀ ਔਖੀ ਹੋਈ ਆ। ਸੀ ਔਖੀ ਕੰਡੀਸ਼ਨ ਨੂੰ ਸੌਖੀ ਕਿੱਦਾਂ ਕਰਨਾ ਉਹ ਤਾਂ ਹੁਣ ਤੁਸੀਂ ਸਾਰੇ ਜਾਣਦੇ ਹੋ। ਤੇ ਰਾਜ ਕਹਿ ਰਿਹਾ ਔਖਾ ਜਿਹਾ ਜਾਂ ਫਿਰ ਕਹਿ ਸਕਦੇ ਆ ਕਿ ਸੜਿਆ ਜਿਹਾ, ਰਾਜ ਥੋੜਾ ਜਿਹਾ ਗਲਤ ਹੋ ਗਿਆ, ਕੋਈ ਗੱਲ ਨੀ ਤੁਸੀਂ ਟਰਾਈ ਕਰੋ ਜਿਹੜਾ ਜਵਾਬ ਆ ਮਿਲ ਜੂਗਾ। ਤੇ ਇੱਧਰ ਮੇਰਾ ਵੀਰ ਗੁਰਜੀਤ ਸਿੰਘ ਚਾਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਤੇ ਮਿੰਟੂ ਭਾਜੀ ਨੂੰ ਵੀ। ਕਹਿੰਦੇ ਕਿ ਦੋਸਤ ਹਾਜ਼ਮੂਲੇ ਦੀ ਗੋਲੀ ਵਾਂਗ ਖੱਟੇ ਮਿੱਠੇ ਹੁੰਦੇ ਆ ਤੇ ਹਾਜ਼ਮੂਲੇ ਵਾਲੇ ਕੰਮ ਵੀ ਕਰਦੇ ਆ, ਜਿਵੇਂ ਆਪਣੇ ਦੁੱਖ ਸੁੱਖ ਵੇਲੇ ਪਿਆਰੇ ਮਿੱਤਰਾਂ ਨਾਲ ਹਲਕਾ, ਆਪਣਾ ਜਿਹੜਾ ਦੁੱਖ ਸੁੱਖ ਆ ਉਹ ਆਪਣੇ ਪਿਆਰੇ ਮਿੱਤਰਾਂ ਨਾਲ ਹਲਕਾ ਕਰ ਸਕਦੇ ਆ। ਸੋ ਬਿਲਕੁਲ ਜੀ, ਗੱਲ ਤਾਂ ਤੁਹਾਡੀ ਬਿਲਕੁਲ ਠੀਕ ਆ ਕਿਉਂਕਿ ਜਿਹੜੇ ਦੋਸਤ ਹੁੰਦੇ ਆ ਉਹਨਾਂ ਦੇ ਨਾਲ ਆਪਾਂ ਦਿਲ ਦੀ ਹਰ ਗੱਲ ਨੂੰ ਮਤਲਬ ਕਿ ਸਾਂਝਾ ਕਰ ਸਕਦੇ ਆ। ਤੇ ਦੋਸਤਾਂ ਤੋਂ ਬਿਨਾਂ ਤਾਂ ਫਿਰ ਉਹ ਕਹਿੰਦੇ ਆ ਨਾ ਕਿ ਅੱਖੀਆਂ ਭਰੀਆਂ ਤਾਂ ਕਹਿੰਦੇ ਨੇ ਸਭ ਹੰਝੂ, ਅੱਖਾਂ ਭਰੀਆਂ ਤਾਂ ਕਹਿੰਦੇ ਨੇ ਸਭ ਹੰਝੂ, ਦਿਲ ਭਰੇ ਤਾਂ ਬੁੱਝਿਆ ਨਾ ਹਾਲ ਕਿਸੇ ਨੇ, ਤੁਸੀਂ ਹੁੰਦੇ ਤਾਂ ਦੁੱਖ ਸੁੱਖ ਫੋਲ ਲੈਂਦੇ, ਥੋਤੋਂ ਬਿਨਾਂ ਨਾ ਪੁੱਛਿਆ ਹਾਲ ਕਿਸੇ ਨੇ। ਸੋ ਇਹ ਹੁੰਦੇ ਆ ਜੀ ਦੋਸਤ ਜਿਹੜੇ ਕਿ ਤੁਹਾਡੇ ਅੱਖਾਂ ਨੀ ਤੁਹਾਡੇ ਬੋਲਣ ਦੇ ਲਹਿਜੇ ਤੋਂ ਹੀ ਦੇਖ ਕੇ ਦੱਸ ਦਿੰਦੇ ਆ ਕਿ ਵੀ ਹਾਂ ਬਈ ਅੱਜ ਕਿੱਦਾਂ ਵਾ, ਕਿੱਦਾਂ ਤੇਰੇ ਦਿਮਾਗ ਚ ਕੀ ਚੱਲਦਾ, ਅੱਜ ਬੜਾ ਉਦਾਸ ਲੱਗਦਾ ਵਾ। ਤੇ ਉਹਨਾਂ ਦਾ ਇੰਨਾ ਕਹਿਣਾ ਹੀ ਤੁਹਾਡੇ ਪਤਾ ਨੀ ਕਿੰਨੇ ਦੁੱਖ ਜਿਹੜੇ ਦਰਦ ਆ ਉਹ ਭੁਲਾ ਦਿੰਦਾ ਵਾ। ਤੇ ਤੁਸੀਂ ਬੇਫਿਕਰੇ ਹੋ ਕੇ ਉਹਨਾਂ ਨਾਲ ਆਪਣੇ ਦਿਲ ਦੀ ਹਰ ਗੱਲ ਨੂੰ ਸਾਂਝੀ ਕਰ ਲੈਂਦੇ ਹੋ ਤੇ ਕਿਤੇ ਨਾ ਕਿਤੇ ਉਸ ਗੱਲ ਦਾ ਸੋਲਿਊਸ਼ਨ ਵੀ ਨਿਕਲ ਆਉਂਦਾ ਵਾ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੇ ਗਾਣਾ ਸੁਣ ਲੈਂਦੇ ਆ ਤੇ ਗਾਣੇ ਤੋਂ ਬਾਅਦ ਮੈਂ ਫਿਰ ਮਿਲਦੀ ਆ ਤੁਹਾਨੂੰ ਬਾਕੀ ਮੈਸੇਜ ਤੇ ਹੋਰ ਗੱਲਾਂ ਦੇ ਨਾਲ।
ਚਾਹੀਦੀਆਂ ਨੇ ਫਰਾਰੀਆਂ ਨਿਭਾਉਂਦਾ ਹੋਵੇ ਆਰੀਆਂ, ਹੋਵੇ ਦੇਸੀ ਭਾਵੇਂ ਯਾਮੇ ਵਾਲਾ ਜੱਟ ਨੀ, ਦੇਸੀ ਭਾਵੇਂ ਯਾਮੇ ਵਾਲਾ ਜੱਟ ਨੀ।
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਸਲੂਟ ਵਰਜ ਦੇ ਨਿਮਰਤ ਖਹਿਰਾ ਦਾ, ਤੇ ਸੁਣਨਾ ਚਾਹਿਆ ਸੀ ਗੁਰਸੇਵਕ ਮਾਂਗਟ ਸਿੰਘ ਸਿਰਨੀ ਤੋਂ। ਸੋ ਵਾਕਈ ਜੀ ਕੁੜਤੇ ਪਜਾਮੇ ਨਾਲ ਤੌਰ ਤਾਂ ਵੱਖਰੀ ਹੋਈ ਆ, ਤੇ ਜਦੋਂ ਫਿਰ ਕੁੜਤਾ ਪਜਾਮਾ ਪਾ ਕੇ ਮੁੰਡੇ ਬਾਹਰ ਨਿਕਲਦੇ ਆ ਤੁਰਦੇ ਆ ਜਾਂ ਕਿਤੇ ਵੀ ਜਾਂਦੇ ਆ ਨਾ, ਸੋ ਮੱਲੋ ਮੱਲੀ ਜੀ ਆਖਾਂ ਜਿਹੜੀ ਉਧਰ ਨੂੰ ਚਲੀ ਹੀ ਜਾਂਦੀ ਆ, ਕਿਉਂਕਿ ਸਰਦਾਰੀ ਆ ਨਾ ਜਿਹੜੀ ਉਹ ਆਪਣੇ ਆਪ ਹੀ ਦਿਖ ਜਾਂਦੀ ਆ, ਕੁੜਤੇ ਪਜਾਮਾ ਸਾਡਾ ਜਿਹੜਾ ਪਹਿਰਾਵਾ ਵਾ। ਸੋ ਅੱਗੇ ਸਾਡੇ ਨਾਲ ਹੋਂਗਕੋਂਗ ਵਾਲੇ ਜਗਤਾਰ ਢੁੱਡੀ ਕੇ ਹੋਂਗਕੋਂਗ ਵਾਲੇ, ਉਹਨਾਂ ਨੇ ਬੜਾ ਹੀ ਪਿਆਰਾ ਜੀ ਇੱਕ ਫੋਟੋ ਭੇਜੀ ਆ ਜੀ, ਪਹਾੜਾਂ ਦੇ ਵਿੱਚੋਂ ਦੀ ਸੂਰਜ ਝਾਤੀਆਂ ਮਾਰ ਰਿਹਾ। ਕਹਿੰਦੇ ਜ਼ਿੰਦਗੀ ਦੀ ਨੇਕ ਕਮਾਈ ਘਰ ਦੀ ਸੁੱਖ ਸ਼ਾਂਤੀ ਹੈ, ਅਗਰ ਉਹ ਤੁਹਾਡੇ ਕੋਲ ਹੈ ਤਾਂ ਦੁਨੀਆਂ ਵਿੱਚ ਤੁਹਾਡੇ ਨਾਲ ਦਾ ਕੋਈ ਵੀ ਅਮੀਰ ਨਹੀਂ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਬਿਲਕੁਲ ਜੀ ਬਿਲਕੁਲ, ਜਿਸ ਘਰ ਦੇ ਵਿੱਚ ਸੁੱਖ ਤੇ ਸ਼ਾਂਤੀ ਆ ਉਸ ਘਰ ਨਾਲੋਂ ਅਮੀਰ ਕੋਈ ਵੀ ਨਹੀਂ ਹੈਗਾ। ਤੇ ਬਾਕੀ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਬਜ਼ਾਰਤ ਦਾ ਜਵਾਬ ਭਾਜੀ, ਤੁਹਾਡਾ ਥੋੜਾ ਜਿਹਾ ਗਲਤ ਹੋ ਗਿਆ ਵਾ, ਕੋਈ ਗੱਲ ਨੀ ਜੀ, ਟਰਾਈ ਟਰਾਈ ਅਗੇਨ। ਤੇ ਬਾਕੀ ਤੁਸੀਂ ਜਿਹੜੇ ਜੀ ਬਾਦਲ ਸਾਹਿਬ ਦੇ ਬਾਰੇ ਗੱਲ ਕੀਤੀ ਆ, ਖਬਰ ਤੁਸੀਂ ਗੱਲ ਕਰਨੀ ਚਾਹੀ ਸੀ ਮਿੰਟੂ ਭਾਜੀ ਦੇ ਨਾਲ ਕਿ ਉਹ ਝੂਠ ਬੋਲ ਰਹੇ ਆਪਣੇ ਜਨਮ ਦਿਨ ਕੇ ਇਸੇ ਹੀ ਰੈਲੀ ਵਾਲੀ ਜਗ੍ਹਾ ਤੇ ਪਹਿਲਾਂ ਜਨਮ ਦਿਨ ਮਨਾਇਆ ਸੀ। ਸੋ ਇਹ ਸਾਰਾ ਕੁਛ ਤਾਂ ਖਬਰਾਂ ਦੇ ਵਿੱਚ ਰਾਜਨੀਤੀ ਆ ਜੀ, ਝੂਠ ਤੂਫਾਨ ਤਾਂ ਚੱਲਦਾ ਹੀ ਰਹਿਣਾ, ਕਿਉਂਕਿ ਜਿੱਥੇ ਝੂਠ ਤੂਫਾਨ ਹੈ ਨੀ ਤਾਂ ਉਹ ਰਾਜਨੀਤੀ ਵੀ ਕਾਹਦੀ ਹੋਈ। ਸੋ ਖਬਰ ਤੁਹਾਡੀ ਮੈਂ ਤਾਂ ਕੁਛ ਕਹਿ ਨਹੀਂ ਸਕਦੀ ਜੀ, ਮੈਂ ਉਹਨਾਂ ਨੂੰ ਫਾਰਵਰਡ ਕਰ ਦੂੰਗੀ। ਤੇ ਕਹਿੰਦੇ ਕਿ ਅੱਜ ਮੇਰੇ ਫਰਜ਼ਿੰਦ ਸਨਵੀਰ ਸਿੰਘ ਸਨੀ ਗਿੱਲ ਦਾ 18ਵਾਂ ਜਨਮ ਦਿਨ ਹੈ। ਸੋ ਸਨੀ ਨੂੰ ਸਾਡੇ ਵੱਲੋਂ, ਮੇਰੇ ਵੱਲੋਂ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਵੱਲੋਂ ਤੇ ਸਾਡੇ ਸਾਰੇ ਲਿਸਨਰ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਮਾਂ ਬਾਪ ਦਾ ਸਰਵਣ ਪੁੱਤ ਬਣੇ ਤੇ ਜ਼ਿੰਦਗੀ ਦੀ ਹਰ ਪੁਲੰਗ ਦੇ ਵਿੱਚ ਉਹ ਵਧੀਆ ਹੀ ਰਵੇ ਤੇ ਹਰ ਆਪਣੇ ਮਾਂ ਬਾਪ ਦੀ ਆਗਿਆ ਦਾ ਪਾਲਣ ਕਰੇ ਤੇ ਉਹਨਾਂ ਦੇ ਨਾਲ ਰਹਿੰਦਾ ਹੋਇਆ ਹੀ ਆਪਣੀ ਜ਼ਿੰਦਗੀ ਬਤੀਤ ਕਰੇ, ਇਹੀ ਅਸੀਂ ਦੁਆ ਕਰਦੇ ਹਾਂ। ਤੇ ਬਾਕੀ ਤੁਹਾਡੀ ਜੋ ਮੈਨੂੰ ਕਿਹਾ ਸੀ ਕੁੜੀਏ ਮਾਈਕ ਬੰਦ ਕਰ ਲਿਆ ਜੀ, ਮਾਈਕ ਬੰਦ ਹੋ ਗਿਆ। ਤੇ ਅੱਗੇ ਦੀਪ ਪਲਾਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ। ਤੇ ਬਾਕੀ ਕਹਿੰਦਾ ਤੁਹਾਡੀ ਬਜ਼ਾਰਤ ਦਾ ਜਵਾਬ ਆ ਜੀ, ਜਿਹੜਾ ਕਹਿੰਦੇ ਕੂਲਰ ਲੱਗਦਾ ਵਾ, ਕੂਲਰ ਤਾਂ ਨੀ ਲੱਗਦਾ, ਕੂਲਰ ਨੀ ਲੱਗਦਾ ਹੈਗਾ, ਕਿਉਂਕਿ ਜਿਹੜਾ ਕੂਲਰ ਆ ਉਹ ਸਰਦੀਆਂ ਚ ਥੋੜੋ ਨਾ ਆਪਾਂ ਲਾ ਸਕਦੇ ਹਾਂ, ਉਹ ਤਾਂ ਗਰਮੀਆਂ ਦੇ ਵਿੱਚ ਹੀ ਲਾ ਸਕਦੇ ਹਾਂ। ਸੋ ਜੋ ਗੱਲ ਮੈਂ ਕੀਤੀ ਆ ਜੀ ਉਹ ਤਾਂ ਫੋਰਐਵਰ ਆ, ਐਨੀ ਟਾਈਮ ਐਨੀ ਵੇਅਰ, ਹਨਾ। ਸੋ ਕੋਈ ਗੱਲ ਨੀ ਜੀ, ਕਰੋ ਕੋਸ਼ਿਸ਼, ਬਜ਼ਾਰਤ ਦਾ ਜਵਾਬ ਤਾਂ ਹੁਣ ਤੁਹਾਨੂੰ ਹੀ ਦੇਣਾ ਪੈਣਾ ਵਾ, ਤੇ ਲੱਭਣਾ ਵੀ ਤੁਸੀਂ ਸਾਰਿਆਂ ਨੇ ਹੀ ਆ। ਵੈਸੇ ਕਈਆਂ ਨੇ ਕਲੂ ਦੱਸ ਵੀ ਦਿੱਤਾ ਵਾ ਤੇ ਦੇ ਵੀ ਦਿੱਤਾ ਵਾ, ਤੇ ਕਈਆਂ ਨੇ ਫਿਰ ਉਹੀ ਇਸ਼ਾਰੇ ਵਾਲੀ ਗੱਲ ਵੀ ਕਰ ਦਿੱਤੀ ਆ। ਤੇ ਕਹਿੰਦੇ ਗਾਣਾ ਸੁਣਾ ਦੋ ਨਾਗਣੀ ਦੀਪਕ ਢਿੱਲੋਂ ਦਾ, ਵੀ ਗਾਣਾ ਤਾਂ ਅਸੀਂ ਤੁਹਾਨੂੰ ਸੁਣਾ ਦੇਵਾਂਗੇ ਪਰ ਅਸੀਂ ਨਸ਼ਿਆਂ ਨੂੰ ਪ੍ਰਮੋਟ ਨਹੀਂ ਕਰਦੇ, ਪਰ ਇੰਟਰਟੇਨਮੈਂਟ ਦੇ ਸੋਰਸ ਤੋਂ ਗਾਣਾ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਅਮਰਦੀਪ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਜਾਂਦੇ ਜਾਂਦੇ ਯੂ ਹੈਵ ਟਾਈਮ ਪਲੀਜ਼ ਪਲੇ ਚਲਤੇ ਚਲਤੇ ਓਲਡ ਹਿੰਦੀ ਸੌਂਗ। ਓ ਵਾਓ ਜੀ ਵਾਹ, ਕਿਆ ਬਾਤ ਆ ਅਮਰਦੀਪ ਜੀ, ਗਾਣਾ ਤੁਹਾਡਾ ਬਹੁਤ ਸੋਹਣਾ, ਚਲਤੇ ਚਲਤੇ ਗਾਣਾ ਜ਼ਰੂਰ ਸੁਣਾਵਾਂਗੇ ਜੀ, ਪਰ ਸੁਣਾਵਾਂਗੇ ਚਲਤੇ ਚਲਤੇ ਹੀ। ਅੱਗੇ ਜੀ ਰਾਜ ਮਹਿੰਦਰ ਸਿੰਘ, ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਇੱਕ ਮੈਸੇਜ ਭੇਜਿਆ ਸੀ ਜੀ, ਇੱਕ ਮਤਲਬ ਕਿ ਦਰਖਤ ਲੱਗ ਰਿਹਾ, ਕਹਿੰਦੇ ਕਿ ਇੱਕ ਪੌਦਾ ਜ਼ਰੂਰ ਲਗਾਓ। ਇੱਕ ਆਦਮੀ ਇੱਕ ਦਿਨ ਦੇ ਵਿੱਚ ਸਾਰਾ ਹੀ ਇੰਨੀ ਆਕਸੀਜਨ ਲੈਂਦਾ ਵਾ ਜਿਸ ਦੇ ਨਾਲ ਕਿ 3 ਸਿਲੰਡਰ ਭਰੇ ਜਾ ਸਕਦੇ ਆ, ਤੇ ਇੱਕ ਆਕਸੀਜਨ ਸਿਲੰਡਰ ਦੀ ਕੀਮਤ 700 ਰੁਪਏ। ਇਸ ਤਰ੍ਹਾਂ ਕਹਿੰਦੇ ਅਸੀਂ ਦੇਖਦੇ ਹਾਂ ਕਿ ਇੱਕ ਆਦਮੀ ਇੱਕ ਦਿਨ ਦੇ ਵਿੱਚ 2100 ਰੁਪਏ ਦੀ ਤੇ 1 ਸਾਲ ਦੇ ਵਿੱਚ 7,66,500 ਰੁਪਏ ਦੀ ਅਤੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਲਗਭਗ 5 ਕਰੋੜ ਰੁਪਏ ਦੀ ਆਕਸੀਜਨ ਲੈਂਦਾ ਹੈ। ਸਾਨੂੰ ਬੂਟੇ ਬਿਲਕੁਲ ਮੁਫਤ ਦਿੰਦੇ ਆ, ਇਸ ਲਈ ਸਾਨੂੰ ਘੱਟੋ ਘੱਟ ਇੱਕ ਬੂਟਾ ਜ਼ਰੂਰ ਲਗਾਉਣਾ ਪੈਂਦਾ ਚਾਹੀਦਾ ਹੈ। ਸੋ ਬਿਲਕੁਲ ਜੀ, ਜੋ ਬਹੁਤ ਵਧੀਆ ਵਿਚਾਰ ਆ, ਸੋ ਦਰਖਤ ਲਗਾਵਾਂਗੇ ਤਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਦੇ ਫਾਇਦੇ ਵੀ ਬਹੁਤ ਹੁੰਦੇ ਆ, ਕਿਉਂਕਿ ਹੁਣ ਜੋ ਅਸੀਂ ਲਗਾਤਾਰ ਧੜਾ ਧੜ ਦਰਖਤ ਪੱਟੀ ਜਾ ਰਹੇ ਹਾਂ ਉਸ ਦੇ ਖਮਿਆਜ਼ੇ ਆ ਜਿਹੜੇ ਉਹ ਅਸੀਂ ਕਿਤੇ ਨਾ ਕਿਤੇ ਭੁਗਤ ਰਹੇ ਹਾਂ। ਕਹਿੰਦੇ ਦਲਸ਼ਾਹ ਅਖਤਰ ਦਾ ਗੀਤ ਮਨ ਵਿੱਚ ਵਸਦਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ, ਮਿਹਰਬਾਨੀ ਹੋਵੇਗੀ। ਕਿਆ ਬਾਤ ਹੈ ਜੀ, ਗਾਣੇ ਤੁਸੀਂ ਬੜੇ ਹੀਰੇ ਚੁਣਦੇ ਹੋ ਸਾਰੇ ਜਾਣੇ, ਤੇ ਗਾਣੇ ਆ ਜਿਹੜੇ ਜ਼ਰੂਰ ਤੁਹਾਡੇ ਮੈਂ ਪੂਰੇ ਕਰਕੇ ਜਾਊਂਗੀ। ਦਲਸ਼ਾਹ ਅਖਤਰ ਦਾ ਇਹ ਗਾਣਾ ਤਾਂ ਵਾਕਈ ਮੈਨੂੰ ਵੀ ਬਹੁਤ ਪਸੰਦ ਆ। ਤੇ ਅੱਗੇ ਕਹਿੰਦੇ ਕਿ 2, 7, 5 ਦਰਿਆਵਾਂ ਦੇ ਨਾਂ ਦੱਸੋ। ਓਏ ਹੋਏ ਹੋਏ ਹੋਏ, 5 ਦਰਿਆਵਾਂ ਦੇ ਨਾਂ ਦੱਸ ਦੋ ਵੀ ਕਿਹੜੇ ਕਿਹੜੇ ਆ, ਹੁਣ ਤੁਸੀਂ ਦੱਸਣੇ ਆ ਮੈਨੂੰ ਤਾਂ ਪਤਾ ਹੀ ਆ ਫਿਰ ਨਾ, ਕਿਉਂਕਿ ਪਰਚੀ ਚਾਹੀਦੀ ਆ, ਪਰਚੀ ਤਾਂ ਤੁਹਾਨੂੰ ਨੀ ਮਿਲਣੀ। 5 ਦਰਿਆਵਾਂ ਦੇ ਨਾਮ ਆ ਜਿਹੜੇ ਉਹ ਫਟਾਫਟ ਲਿਖ ਕੇ ਭੇਜ ਦੋ ਪ੍ਰੋਗਰਾਮ ਦੇ ਵਿੱਚ ਚੱਲਦੇ ਚੱਲਦੇ। ਤੇ ਬੱਬੂ ਜਲੰਧਰੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਪ੍ਰੋਗਰਾਮ ਦੀ ਤਾਰੀਫ ਕੀਤੀ ਆ, ਕਹਿੰਦੇ ਲਿਸਨਿੰਗ ਯੂਅਰ ਪ੍ਰੋਗਰਾਮ ਐਂਡ ਵਾਕਿੰਗ ਮੀ ਧੀਰਾ ਚਾਨਾ, ਪਲੀਜ਼ ਪਲੇ ਸੌਂਗ ਰੱਬ ਤੈਨੂੰ ਵੀ ਦਿਓ, ਸਿੰਗਰ ਰਵਿੰਦਰ ਗਰੇਵਾਲਾ। ਅਸੀਂ ਗਾਣਾ ਤੁਹਾਨੂੰ ਸੁਣਾਤਾ, ਡਾਲਰ ਤੁਸੀਂ ਕਮਾਈ ਜਾਂਦੇ ਹੋ, ਹੋਰ ਤੁਹਾਨੂੰ ਕੀ ਚਾਹੀਦਾ ਵਾ ਦੱਸੋ, ਹਨਾ। ਸਾਰਾ ਕੁਛ ਤਾਂ ਹੈਗਾ ਵਾ, ਹਜੇ ਕਹਿੰਦੇ ਕਿ ਰੱਬ ਤੈਨੂੰ ਵੀ ਦਿਓ ਵੀ ਸਾਰਿਆਂ ਨੂੰ ਮਿਲੂਗਾ। ਚਲੋ ਠੀਕ ਹੈ ਜੀ, ਗਾਣਾ ਆਪਾਂ ਇਹਨਾਂ ਨੂੰ ਜ਼ਰੂਰ ਸੁਣਾ ਦਾਂਗੇ। ਗੁਰਜੀਤ ਸਿੰਘ ਚਾਹਲ ਦਾ ਮੈਂ ਮੈਸੇਜ ਆਲਰੇਡੀ ਵੀ ਮਾਫੀ ਚਾਹੂੰਗੀ ਪੜ੍ਹ ਚੁੱਕੀ ਹਾਂ, ਆਈ ਥਿੰਕ ਮੇਰੇ ਤੋਂ ਦੁਬਾਰਾ ਪੜ੍ਹਿਆ ਗਿਆ ਸੀਗਾ। ਤੇ ਹੁਣ ਆਪਾਂ ਇੱਕ ਗਾਣਾ ਸੁਣ ਲਈਏ ਕਿਉਂਕਿ ਮੈਸੇਜ ਹਜੇ ਵੀ ਪਹੁੰਚ ਪਿਆ ਤੇ ਮੈਨੂੰ ਥੋੜਾ ਜਿਹਾ ਸਾਹ ਵੀ ਮਿਲ ਜੂਗਾ ਤੇ ਬਾਕੀ ਫਿਰ ਦੇਖਦੇ ਹਾਂ ਜੀ। ਪਰ ਕਿਸੇ ਨੇ ਇਹ ਨਹੀਂ ਦੱਸਿਆ ਕਿ ਤੁਸੀਂ ਦੋਸਤੀ ਤੋਂ ਕੀ ਸਮਝਦੇ ਹੋ, ਸਿਰਫ ਇੱਕ ਮੇਰੇ ਵੀਰ ਨੇ ਹੀ ਦੱਸਿਆ ਵਾ, ਹੋਰ ਕਿਸੇ ਨੇ ਦੱਸਿਆ ਨੀ ਕਿ ਦੋਸਤੀ ਕੀ ਹੁੰਦੀ ਹੈ ਤੇ ਤੁਹਾਡਾ ਕੋਈ ਏਦਾਂ ਦਾ ਦੋਸਤ ਕੋਈ ਵੀ ਖੱਟੀ ਮਿੱਠੀ ਯਾਦ ਆ, ਤੁਸੀਂ ਲਿਖ ਨਹੀਂ ਸਕਦੇ, ਤੁਸੀਂ ਸਾਨੂੰ ਵੋਇਸ ਮੈਸੇਜ ਭੇਜ ਸਕਦੇ ਹੋ, ਨਹੀਂ ਤਾਂ ਫਿਰ ਮੈਂ ਸੁਣਾਊਂਗੀ ਤੁਹਾਨੂੰ ਕੱਲ ਦੀ ਗੱਲ ਕਿ ਕੀ ਹੋਈ। ਬਸ ਉਹ ਦੋਸਤੀ ਵਾਲੀ ਗੱਲ ਤਾਂ ਹੈ ਨੀ ਗੀ, ਉਹ ਗੱਲ ਸੀ ਦ ਵੇ ਆਫ ਟਾਕਿੰਗ ਕਿ ਅਗਰ ਤੁਹਾਨੂੰ ਕੋਈ ਕੁਛ ਕਹਿੰਦਾ ਵਾ ਤਾਂ ਤੁਸੀਂ ਉਸ ਦਾ ਸੱਚੇ ਤਰੀਕੇ ਦੇ ਨਾਲ ਕਿੱਦਾਂ ਦਾ ਜਵਾਬ ਦੇ ਸਕਦੇ ਹੋ ਕਿ ਅਗਲਾ ਸਮਝ ਵੀ ਜਾਵੇ ਤੇ ਪਤਾ ਵੀ ਨਾ ਲੱਗੇ। ਸੋ ਮਿਲਦੇ ਹਾਂ ਇਸ ਗਾਣੇ ਤੋਂ ਬਾਅਦ। ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ ਤੇ ਹਰਮੀਤ ਸਿੰਘ ਚਾਹਨਾ ਭਾਜੀ ਉਹਨਾਂ ਨੇ ਦੱਸਿਆ ਵਾ ਜੀ ਖੁੰਸ ਕੀ ਹੁੰਦੀ ਆ। ਕਹਿੰਦੇ ਕੋਈ ਵੀ ਪੁਰਾਣੀ ਦੁਸ਼ਮਣੀ ਦਿਲ ਵਿੱਚ ਰੱਖਣੀ ਔਰ ਮੌਕਾ ਆਉਣ ਤੇ ਬਦਲਾ ਲੈਣਾ, ਇਹਨੂੰ ਕਹਿੰਦੇ ਆ ਖੁੰਸ। ਭਾਜੀ ਥੋੜੀ ਜੀ ਤੁਸੀਂ ਨੇੜੇ ਹੋ ਪਰ ਮੈਂ 100% ਨਹੀਂ ਕਹਿ ਸਕਦੀ ਕਿ ਤੁਹਾਡਾ ਜਿਹੜਾ ਜਵਾਬ ਆ ਸਹੀ ਆ, ਬਟ ਤੁਸੀਂ ਕਾਫੀ ਨੇੜੇ ਹੋ। 90% ਤੁਹਾਡਾ ਜਵਾਬ ਆ ਜਿਹੜਾ ਮੈਂ ਕਹਿ ਸਕਦੀ ਹਾਂ ਕਿ ਸਹੀ ਆ, ਖੁੰਸ ਕੀ ਹੁੰਦੀ ਆ। ਸੋ ਬਿਲਕੁਲ ਹੋ ਸਕਦਾ ਵਾ ਤੁਹਾਡਾ, ਮੈਨੂੰ ਤੁਹਾਨੂੰ ਪਤਾ ਵਾ ਪਰ ਦਵਾਈ ਮਤਲਬ ਤੁਸੀਂ ਸਮਝਾ ਰਹੇ ਹੋ ਸ਼ਾਇਦ ਉਹਦੇ ਵਿੱਚ ਮੈਨੂੰ ਥੋੜੀ ਜਿਹੀ ਸਮਝ ਨਹੀਂ ਆ ਰਹੀ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਮੈਂ ਤਾਂ ਕਈ ਵਾਰੀ ਬਹੁਤ ਗੜਬੜ ਕਰ ਜਾਂਦੀ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਤੇ ਤੁਸੀਂ ਟਰਾਈ ਕਰੋ ਜੀ ਜੇ ਅਗਰ ਤੁਸੀਂ ਮੈਨੂੰ ਬੈਟਰ ਤਰੀਕੇ ਦੇ ਨਾਲ ਸਮਝਾ ਸਕੋ ਤਾਂ। ਅੱਗੇ ਜੀ ਨਰਵੈਰ ਸਿੰਘ ਨਵੀ ਕਹਿੰਦੇ ਮੁਹਾਵਰੇ ਦੀ ਵਿਆਖਿਆ, ਕਿਆ ਬਾਤ ਆ, ਇਹ ਮਾਰਦੇ ਆ ਪੂਰੀ ਠੇਠ ਪੰਜਾਬੀ ਹਨਾ ਲਿਖ ਕੇ। ਕਹਿੰਦੇ ਪਹਿਲੇ ਗਾਣੇ ਬਾਅਦ ਖਬਰਾਂ ਤੁਸੀਂ ਨਹੀਂ, ਕਿਆ ਬਾਤ ਆ ਇਹ ਤਾਂ ਉਹ ਕਹਿੰਦੇ ਹੁੰਦੇ ਨਾ। ਚਲੋ ਹੁਣ ਮੈਂ ਇੱਕ ਹੋਰ ਮੁਹਾਵਰਾ ਪਾਉਣ ਲੱਗੀ ਸੀ ਕਿ ਸਾਡੀ ਬਿੱਲੀ ਸਾਨੂੰ ਵੀ ਆ। ਕਹਿੰਦੇ ਪਹਿਲੇ ਗਾਣੇ ਬਾਅਦ ਖਬਰਾਂ ਤੁਸੀਂ ਨਹੀਂ ਸੁਣਨਾ ਚਾਹੁੰਦੇ ਤੇ ਦੂਜੇ ਗਾਣੇ ਬਾਅਦ ਅਸੀਂ ਨਹੀਂ ਲੱਗਣ ਦੇਣੀਆਂ। ਤੁਸੀਂ ਦੂਜੇ ਗਾਣੇ ਬਾਅਦ ਖਬਰਾਂ ਕਾਹਤੋਂ ਨਹੀਂ ਲੱਗਣ ਦੇਣੀਆਂ, ਫਿਰ ਤੀਜੇ ਬਾਰੇ ਗੱਲ ਕਰੀਏ, ਤੀਸਰੇ ਗਾਣੇ ਬਾਅਦ ਲਾ ਦਿਆ ਕਰਾਂਗੇ। ਮੁਹਾਵਰੇ ਦੀ ਵਿਆਖਿਆ ਥੋੜੀ ਜੀ ਕਹਿ ਵੀ ਸਕਦੇ ਹਾਂ ਪਰ ਨਹੀਂ ਵੀ, ਪਰ ਜੋ ਵੀ ਹੈ ਮੁਹਾਵਰਾ ਤੁਸੀਂ ਬਣਾ ਕੇ ਭੇਜਿਆ ਨਾ, ਮਨ ਖੁਸ਼ ਕਰਤਾ ਉਸ ਮੁਹਾਵਰੇ ਨੇ, ਇਸ ਪ੍ਰੋਗਰਾਮ ਦੇ ਵਿੱਚ ਆਉਣ ਲਈ ਵਧੀਆ ਜੀ। ਇਸੇ ਤਰ੍ਹਾਂ ਥੋੜੇ ਥੋੜੇ ਨਾ ਫਨੀ ਜਿਹੇ ਮੁਹਾਵਰੇ ਬਣਾ ਕੇ ਫਨੀ ਫਨੀ ਗੱਲਾਂ ਵੀ ਭੇਜਿਆ ਕਰੋ, ਕਿਉਂਕਿ ਸ਼ੁਰੂਆਤ ਹੈ ਜਿਹੜੀ ਹਾਸੇ ਠੱਟੇ ਨਾਲ ਹੋਵੇ ਤਾਂ ਦਿਨ ਵਧੀਆ ਰਹਿੰਦਾ ਵਾ। ਤੇ ਤੁਸੀਂ ਤਾਂ ਨਵੀਂ ਜੀ ਮੈਨੂੰ ਵੀ ਹਸਾਤਾ, ਸੱਚੀ ਕਹਿੰਦੇ ਆ ਜੇ ਹੁਣ ਤੁਹਾਡੇ ਮੁਹਾਵਰੇ ਵਾਲਾ ਜਿਹੜਾ ਜਵਾਬ ਨਾ ਵੀ ਸਹੀ ਹੋਇਆ ਨਾ, ਆਪਾਂ ਸਹੀ ਮੰਨ ਲੈਣਾ ਵਾ। ਅੱਗੇ ਜੀ ਜਸਪਾਲ ਸਿਡਨੀ ਕਹਿ ਰਹੇ ਆ, ਕਹਿੰਦੇ ਕਿ ਆਪਣੀ ਪਕਾਈ ਨਾ ਮੇਰੇ ਘਰੇ ਆਈ ਨਾ, ਕਹਿੰਦਾ ਆਥਣੇ ਗੁਰਦੁਆਰੇ ਇਕੱਠੇ ਹੀ ਚੱਲਾਂਗੇ। ਜਵਾਬ ਠੀਕ ਹੈ ਕਿ ਨਹੀਂ? ਲਓ ਵੀ ਸਾਰੇ ਜਾਣੇ ਰੈਡੀ ਹੋ ਜਾਓ। ਏਦਾਂ ਸਿਡਨੀ ਵਾਲਿਆਂ ਨੇ ਗੁਰਦੁਆਰੇ ਸੱਦ ਲਿਆ ਸਾਰਿਆਂ ਨੂੰ, ਪਰ ਔਖਾ ਵਾ ਜਸਪਾਲ ਜੀ ਹੁਣ ਮੈਲਬੋਰਨ ਵਾਲੇ ਤੇ ਬਾਕੀ ਜਿਹੜੇ ਕੇਨਜ ਵਾਲੇ ਆ ਜਾਂ ਕੈਨੇਡਾ ਵਾਲੇ ਆ, ਉਹ ਕਿੱਦਾਂ ਆਉਣਗੇ ਤੁਹਾਡੇ ਕੋਲ? ਹਨਾ, ਫਿਰ ਤਾਂ ਸਾਰਿਆਂ ਨੂੰ ਆਪੋ ਆਪਣੇ ਜਿਹੜੇ ਸ਼ਹਿਰ ਆ ਉਹਨਾਂ ਦੇ ਗੁਰਦੁਆਰਾ ਘਰ ਗੁਰੂਘਰ ਹੀ ਜਾਣਾ ਪੈਣਾ ਵਾ। ਤੇ ਕੋਈ ਗੱਲ ਨੀ ਜੀ, ਤੁਸੀਂ ਪਹੁੰਚੋ ਗੁਰਦੁਆਰੇ, ਅਸੀਂ ਵੀ ਪਹੁੰਚਦੇ ਹਾਂ। ਤੇ ਨਰਵੈਰ ਸਿੰਘ ਨਵੀ ਇਹਨਾਂ ਨੇ ਜੀ ਖੁੰਸ ਦਾ ਜਿਹੜਾ ਜਵਾਬ ਆ ਨਾ ਉਹ ਵੀ ਬਿਲਕੁਲ ਸਹੀ ਦੱਸਤਾ ਵਾ। ਜਵਾਬ ਤੁਹਾਡਾ ਬਿਲਕੁਲ ਸਹੀ ਆ ਨਵੀ ਜੀ, ਆਪਾਂ ਦੱਸਾਂਗੇ ਸਾਰਿਆਂ ਨੂੰ ਬਾਅਦ ਵਿੱਚ। ਤੇ ਅੱਗੇ ਜੀ ਕੁਲਵਿੰਦਰ ਢਿੱਲੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਮੈਸੇਜ ਇਹਨਾਂ ਨੇ ਕਹਿੰਦੇ ਕਿ ਪ੍ਰੋਗਰਾਮ ਸੁਣ ਰਹੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕਹਿੰਦੇ ਸੱਚੀ ਦੋਸਤੀ ਦੇ ਵਿੱਚ ਪਿਆਰ ਵਿਸ਼ਵਾਸ ਕਦਰ ਦਾ ਹੋਣਾ ਬਹੁਤ ਜ਼ਰੂਰੀ ਆ। ਸੱਚਾ ਦੋਸਤ ਕਰਮਾਂ ਵਾਲੇ ਨੂੰ ਮਿਲਦਾ ਵਾ, ਸੱਚ ਨੂੰ ਸੱਚ ਕਹਿਣ ਵਾਲਾ ਦੋਸਤ ਤੁਹਾਡੇ ਲਈ ਚੰਗਾ ਵਾ, ਮਾੜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ। ਕਿਆ ਬਾਤ ਆ ਜੀ, ਵਾਕਈ ਜੀ ਚੰਗਾ ਦੋਸਤ ਕਿਸੇ ਨੂੰ ਕਰਮਾਂ ਨਾਲ ਹੀ ਮਿਲਦਾ ਵਾ, ਤੇ ਇਹ ਸਭ ਮੁਕੱਦਰਾਂ ਦੀ ਖੇਡ ਹੁੰਦੀ ਆ। ਪਰ ਜਿਹਦੇ ਕੋਲੇ ਦੌਲਤ ਆ ਨਾ ਉਹਦੇ ਤੋਂ ਵੱਡਾ ਤੇ ਉਹਦੇ ਤੋਂ ਅਮੀਰ ਵੀ ਕੋਈ ਨੀ ਹੁੰਦਾ। ਕਹਿੰਦੇ ਆ ਨਾ ਕਿ ਕੌੜਾ ਸੱਚ ਸੁਣਾ ਬੈਠਾਂਗਾ, ਮਹਿੰਗੇ ਯਾਰ ਗਵਾ ਬੈਠਾਂਗਾ। ਸੋ ਕਈ ਵਾਰੀ ਅਸੀਂ ਜੇ ਸੱਚ ਬੋਲਦੀਏ ਤਾਂ ਜਿਹੜੇ ਮਹਿੰਗੇ ਯਾਰ ਹੁੰਦੇ ਆ ਉਹਨਾਂ ਤੋਂ ਅਸੀਂ ਥੋੜਾ ਜਿਹਾ ਹੱਥ ਤੋਂ ਬੈਠਦੇ ਆ। ਯਾਰ ਕਹਿੰਦੇ ਹੁੰਦੇ ਆ ਨਾ ਕਿ ਨਾ ਪਰਖੀ ਯਾਰਾਂ ਨੂੰ, ਕੱਲਾ ਰਹਿ ਜਾਏਗਾ। ਸੋ ਯਾਰੀ ਨੂੰ ਪਰਖਣਾ ਤੇ ਬਾਅਦ ਵਿੱਚ ਫਿਰ ਕੱਲੇ ਰਹਿ ਜਾਣਾ ਇਹ ਅੱਜ ਦੇ ਜ਼ਮਾਨੇ ਦੀ ਫਿਤਰਤ ਆ। ਪਰ ਅਸੀਂ ਪੁਰਾਣੇ ਟਾਈਮ ਦੇ ਵਿੱਚ ਦੇਖਦੇ ਸੀ ਕਿ ਯਾਰੀਆਂ ਨਿਭਾਉਣੀਆਂ ਵੀ ਲੋਕ ਜਾਣਦੇ ਸੀ, ਤੇ ਜਿਨ੍ਹਾਂ ਨੇ ਪੱਗ ਬਟਾਈ ਹੁੰਦੀ ਸੀ ਤੇ ਉਹ ਭਰਾਵਾਂ ਨਾਲੋਂ ਵੀ ਵੱਧ ਰਹਿੰਦੇ ਸੀ, ਤੇ ਉਹਨਾਂ ਨੂੰ ਉਸ ਪੱਗ ਦਾ ਮੁੱਲ ਤੇ ਉਸਦਾ ਮਤਲਬ ਵੀ ਪਤਾ ਹੁੰਦਾ ਸੀ। ਤੇ ਗਾਣਿਆਂ ਦੀਆਂ ਫਰਮਾਇਸ਼ਾਂ ਕਾਫੀ ਆ ਚੁੱਕੀਆਂ ਨੇ, ਗਾਣਾ ਵੀ ਸੁਣ ਲੈਂਦੇ ਹਾਂ, ਪਰ ਇੱਕ ਚੁਟਕਲਾ ਸੁਣੋ ਨੀ। ਇੱਕ ਵਾਰੀ ਕੀ ਹੁੰਦਾ ਨਾ, ਚਾਰ ਦੋਸਤ ਭੱਜੇ ਆਉਂਦੇ ਆ, ਟ੍ਰੇਨ ਤੁਰਦੀ ਆ ਤੇ ਉਹ ਪਿੱਛੇ ਪਿੱਛੇ ਭੱਜ ਲੈਂਦੇ ਆ, ਤੇ ਉਹ ਕਾਫੀ ਤੇਜ਼ ਆ ਰਹੇ ਹੁੰਦੇ ਆ, ਜਿਨ੍ਹਾਂ ਦੇ ਵਿੱਚੋਂ ਦੋ ਜਾਣੇ ਆ ਉਹ ਟ੍ਰੇਨ ਦੇ ਵਿੱਚ ਚੜ ਜਾਂਦੇ ਆ ਤੇ ਦੋ ਜਾਣੇ ਪਿੱਛੇ ਰਹਿ ਜਾਂਦੇ ਆ। ਤਾਂ ਸਵਾਰੀਆਂ ਜਿਹੜੀਆਂ ਵਿੱਚ ਬੈਠੀਆਂ ਹੁੰਦੀਆਂ ਬੜੀਆਂ ਖੁਸ਼ ਹੁੰਦੀਆਂ, ਚਲੋ ਕਹਿੰਦੇ ਆ ਸ਼ੁਕਰ ਆ, ਕਹਿੰਦੇ ਤੁਸੀਂ ਦੋਨੇ ਤਾਂ ਟ੍ਰੇਨ ਮਤਲਬ ਕਿ ਗੱਡੀ ਦੇ ਵਿੱਚ ਚੜ ਗਏ ਨਾ, ਹੁਣ ਤੁਸੀਂ ਤਾਂ ਕਿਤੇ ਪਹੁੰਚ ਸਕੋਗੇ। ਤਾਂ ਉਹਨਾਂ ਵਿੱਚੋਂ ਇੱਕ ਹੁੰਦਾ ਜਿਹੜਾ ਉਹ ਬੜਾ ਗੁੱਸੇ ਵਿੱਚ ਬੋਲਦਾ, ਕਹਿੰਦਾ ਐਵੇਂ ਅਸੀਂ ਥੋੜੋ ਜਾਣਾ ਸੀ, ਕਹਿੰਦਾ ਅਸੀਂ ਤਾਂ ਉਹਨਾਂ ਨੂੰ ਛੱਡਣ ਆਏ ਸੀ, ਜਾਣਾ ਤਾਂ ਉਹਨਾਂ ਨੇ ਸੀ। ਸੋ ਇਹ ਹੁੰਦੀ ਆ ਦੋਸਤੀ ਜੀ, ਭੱਜਣਾ ਖਾਣਾ ਪੀਣਾ ਤੇ ਜੋ ਵੀ ਸ਼ਰਾਰਤਾਂ ਕਰਨੀਆਂ ਇਕੱਠਿਆਂ ਨੇ। ਪਰ ਦੇਖੋ ਨਾ, ਚੜ੍ਹਨ ਵਾਲੇ ਤਾਂ ਪਿੱਛੇ ਰਹਿ ਗਏ ਤੇ ਜਿਹਨਾਂ ਨੇ ਮਤਲਬ ਉਹਨਾਂ ਨੂੰ ਛੱਡਣ ਆਏ ਸੀ ਉਹ ਟ੍ਰੇਨ ਦੇ ਵਿੱਚ ਚੜ ਗਏ। ਸੋ ਏਦਾਂ ਦੀਆਂ ਪਿਆਰੀਆਂ ਪਿਆਰੀਆਂ ਯਾਦਾਂ ਤੇ ਪਿਆਰੀਆਂ ਪਿਆਰੀਆਂ ਜਿਹੜੀਆਂ ਹਰਕਤਾਂ ਆਮ ਹੀ ਦੋਸਤਾਂ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ। ਤੇ ਫਿਰ ਕੇ ਗਾਣਾ ਸੁਣ ਲਈਏ, ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ।
ਹੈਲੋ ਹੈਲੋ ਹੈਲੋ, ਨਸ਼ਾ ਪੱਤਾ ਤਾਂ ਹਰੇਕ ਕਰਦਾ, ਪਰ ਜਦੋਂ ਬੰਦੇ ਦੀ ਘਰ ਵਾਲੀ ਨੂੰ ਪਤਾ ਲੱਗਦਾ, ਪਤਾ ਤਾਂ ਉਦੋਂ ਲੱਗਦਾ ਕਿਵੇਂ ਇੱਕ ਵਿਚਾਰੇ ਅਮਲੀ ਦੀ ਘਰ ਵਾਲੀ ਦੁੱਖ ਸੁਣਾਉਂਦੀ ਆ, ਤੇ ਉਹ ਕੀ ਜਵਾਬ ਦਿੰਦਾ। ਲੈ ਵੀ ਸੁਣੋ ਫਿਰ, ਮੈਂ ਤਾਂ ਕਦੇ ਹੱਡਾਂ ਨੂੰ ਨਾ ਲਾਇਆ, ਲਕੋਲ ਤੈਨੂੰ ਐਵੇਂ ਕਿਨੇ ਲੁੱਤੀ ਲਾਤੀ,
ਜਿਹੜੀ ਚਾਦ ਨਾਲ ਖਾਵੇ ਨਿੱਤ ਤੜਕੇ, ਓ ਜਿਹੜੀ ਚਾਦ ਨਾਲ ਖਾਵੇ ਨਿੱਤ ਤੜਕੇ,
ਵੀ ਹੱਡ ਦੁੱਖ ਦੇ ਦਵਾਈ ਹੁੰਦੀ ਆ। ਚੜਾਈ ਹੁੰਦੀ ਆ
ਜਾ ਕੱਢਦਾ ਗਾਲ
ਜੀ। ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਨਾਗਨੀ ਤੇ ਸਰਮਾਇਸ਼ ਕੀਤੀ ਸੀ ਦੀਪ ਪਲਾਹੀ ਨੇ ਤੇ ਲਓ ਜੀ ਫਿਰ ਗਾਣਾ ਅਸੀਂ ਤੁਹਾਨੂੰ ਸੁਣਾ ਦਿੱਤਾ ਵਾ ਪਰ ਓਨਲੀ ਫਾਰ ਇੰਟਰਟੇਨਮੈਂਟ ਤੇ ਨਾਗਨੀ ਤੋਂ ਵੈਸੇ ਤੁਸੀਂ ਦੂਰ ਹੀ ਰਹੋ ਕਿਉਂਕਿ ਦਿਮਾਗ ਸਾਡਾ ਆਪਣਾ ਵਾ ਸਕਿੱਲ ਜੋ ਸਾਡੇ ਕੋਲ ਹੈਗੇ ਉਹਨੂੰ ਕਿੱਦਾਂ ਵਰਤਣਾ ਉਹ ਸਾਡੇ ਤੇ ਡਿਪੈਂਡ ਕਰਦਾ। ਹੁਣ ਮੈਂ ਕੱਲ ਨਾ ਖਬਰ ਪੜ ਰਹੀ ਸੀ ਸਿਡਨੀ ਦੀ ਉੱਥੇ ਦੇ ਇੱਕ ਡਾਕਟਰ ਨੇ ਜਿਹੜਾ ਕਿ ਉਹਦਾ ਡਾਕਟਰੀ ਕੀਤਾ ਸੀ ਉਹਦੇ ਕੋਲੇ ਉਹਦਾ ਪ੍ਰੋਫੈਸ਼ਨ ਸੀ ਉਹਨੇ ਉਹ ਕਿੱਤੇ ਨੂੰ ਆਪਣੀ ਹੀ ਘਰ ਵਾਲੀ ਨੂੰ ਮਾਰਨ ਲਈ ਯੂਜ਼ ਕੀਤਾ ਕਿ ਮੈਡੀਕਲ ਤਰੀਕੇ ਦੇ ਨਾਲ ਕਿੱਦਾਂ ਉਹ ਹੌਲੀ ਹੌਲੀ ਆਪਣੀ ਜਿਹੜੀ ਘਰ ਵਾਲੀ ਆ ਉਸ ਨੂੰ ਖਤਮ ਕਰ ਸਕਦਾ ਸੀ ਤੇ ਉਹਨੇ ਮਾਰ ਵੀ ਦਿੱਤੀ ਸੀ ਤੇ ਉਹਦੇ ਵਿੱਚ ਕੱਲ ਗਿਲਟੀ ਵੀ ਪਾਇਆ ਗਿਆ ਵਾ। ਸੋ ਦੇਖੋ ਜੀ ਕਿੱਦਾਂ ਦੁਨੀਆਂ ਬਸ ਕਹਿੰਦੇ ਆ ਨਾ ਕਿ ਭਲੇ ਤੋਂ ਭਲੀ ਤੇ ਪਰੇ ਤੋਂ ਪਰੇ ਪਈ ਆ। ਸੋ ਇੱਕੋ ਦਾ ਕੀਤਾ ਸੀ ਤੇ ਉਸੇ ਕਿੱਤੇ ਨੂੰ ਹੀ ਉਹਨੇ ਕਿੱਦਾਂ ਦੇ ਤਰੀਕੇ ਲਈ ਯੂਜ਼ ਕੀਤਾ। ਸੋ ਹੁਣ ਤੁਸੀਂ ਵੀ ਇਹ ਨਾ ਸੋਚਿਓ ਕਿ ਹੁਣ ਨਾਗਣੀ ਦਾ ਗਾਣਾ ਸੁਣਾਤਾ ਤੇ ਖਾਲੀ ਨਾਗਣੀ ਖਾਣੀ ਵੀ ਸ਼ੁਰੂ ਕਰ ਦੇਣੀ ਆ, ਏਦਾਂ ਨਹੀਂ ਕਰਨਾ ਹੈਗਾ ਕਿਸੇ ਨੇ ਵੀ। ਸੋ ਗਾਣਾ ਸਿਰਫ ਓਨਲੀ ਫਾਰ ਇੰਟਰਟੇਨਮੈਂਟ। ਤੇ ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਦੀ ਹਾਂ, ਜਦੋਂ ਵੀ ਤੁਹਾਡਾ ਕੋਈ ਦੋਸਤ ਜਾਂ ਕੋਈ ਰਿਸ਼ਤੇਦਾਰ ਜਾਣ ਲੱਗਦਾ ਤਾਂ ਥੋੜੇ ਜਿਹੇ ਹਿਸਾਬ ਨਾਲ ਉਹਨੂੰ ਬਾਏ ਬਾਏ ਕਿਉਂ। ਤੇ ਕੱਲ ਦੀ ਖਬਰ ਇੱਕ ਹੋਰ ਵੀ ਹੈ ਜੀ, ਇੱਕ ਲੇਡੀ ਆਪਣੇ ਫਰੈਂਡ ਨੂੰ ਆਏ ਨੂੰ ਜਦੋਂ ਉਹ ਚੱਲਿਆ ਸੀਗਾ ਤਾਂ ਉਹਨੂੰ ਬਾਹਰ ਆਪਣੀ ਬਾਲਕੋਨੀ ਦੇ ਵਿੱਚ ਖੜੀ ਉਹਨੂੰ ਬਾਈ ਕਰਨ ਲਈ ਬਾਈ ਕਰ ਰਹੀ ਸੀਗੀ ਤਾਂ ਅਚਾਨਕ ਹੀ ਉਹਦਾ ਜਿਹੜਾ ਪੈਰ ਆ ਉਹ ਤਿਲਕ ਗਿਆ ਤੇ ਉਹ ਡਿੱਗ ਗਈ। ਤੇ ਡਿੱਗਣ ਤੋਂ ਬਾਅਦ ਜੀ ਫਿਰ ਉਹਨੂੰ ਬੇਚਾਰੀ ਨੂੰ ਕਾਫੀ ਜ਼ਿਆਦਾ ਸਪਾਈਨਲ ਇੰਜਰੀਜ਼ ਕਾਫੀ ਹੋਈਆਂ ਤੇ ਸਟਿਲ ਉਹ ਹੋਸਪਿਟਲ ਦੇ ਵਿੱਚ ਆ। ਦੇਖੋ ਨਾ ਫਿਰ ਉਹਨੂੰ ਤਾਂ ਬੇਚਾਰੀ ਨੂੰ ਬਾਏ ਬਾਏ ਕਹਿਣਾ ਵੀ ਕਿੰਨਾ ਮਹਿੰਗਾ ਪੈ ਗਿਆ। ਹੁਣ ਮੈਂ ਤਾਂ ਤੁਹਾਨੂੰ ਬਾਏ ਬਾਏ ਕਦੇ ਨੀ ਕਹਿ ਕੇ ਜਾ ਆਇਆ ਕਰੂੰਗੀ, ਹੈ ਨਾ। ਤੇ ਪ੍ਰੋਗਰਾਮ ਦੇ ਵਿੱਚ ਜੀ ਅੱਗੇ ਹਰਿੰਦਰ ਸਿੰਘ ਕਹਿੰਦੇ ਕਿ ਆਪਣੇ ਘਰ ਪਕਾਈ ਨਾ ਤੇ ਸਾਡੇ ਘਰੇ ਆਈ ਨਾ, ਕਹਿੰਦੇ ਇਹਦਾ ਮਤਲਬ ਹੁਣ ਬਾਹਰ ਰੈਸਟੋਰੈਂਟ ਹੀ ਜਾ ਕੇ ਖਾਣਾ ਪੈਣਾ ਵਾ ਦੋਨਾਂ ਨੂੰ। ਕਿਆ ਬਾਤ ਆ ਜੀ, ਰੈਸਟੋਰੈਂਟ ਤੁਸੀਂ ਜਾ ਸਕਦੇ ਹੋ, ਦੇਖ ਲੈ ਤੁਸੀਂ, ਹੈ ਨਾ, ਮੇਰੇ ਖਾਣ ਦਾ ਕਿੱਧਰੋਂ ਕੋਈ ਗੁਰਦੁਆਰੇ ਤੁਰਿਆ ਜਾਂਦਾ ਵਾ ਤੇ ਕੋਈ ਰੈਸਟੋਰੈਂਟ ਤੁਰਿਆ ਜਾਂਦਾ ਵਾ ਤੇ ਕੋਈ ਕੁਛ ਕਹਿੰਦਾ ਵਾ। ਚਲੋ ਵਧੀਆ ਗੱਲ ਆ ਜੀ, ਏਦਾਂ ਹੀ ਚੱਲੀ ਜਾਣਾ ਵਾ। ਅੱਗੇ ਨਵਜੋਤ ਗਿੱਲ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪਰਚੀ ਲੈਣ ਲੱਗਿਆ ਸੀਗਾ, ਕਹਿੰਦੇ ਪਰਚੀ ਆ ਜਿਹੜੀ ਉਹ ਗਲਤ ਨਿਕਲੀ। ਤੇ ਨਾਲ ਹੀ ਜੀ ਇਹਨਾਂ ਨੇ ਮੈਨੂੰ ਫੋਟੋ ਭੇਜੀ ਆ ਜਿਹਦੇ ਵਿੱਚ ਨਾ ਇਹਨਾਂ ਨੇ ਗੂਗਲ ਦੇ ਵਿੱਚ ਭਰਿਆ ਹੋਊਗਾ ਵੀ ਖੁੰਸ ਦਾ ਮੀਨਿੰਗ ਕੀ ਹੁੰਦਾ ਵਾ। ਤੇ ਥੱਲੇ ਜਿਹੜਾ ਆਂਸਰ ਆਇਆ ਨਾ ਗੂਗਲ ਦੇਵਤਾ ਨੇ ਦਿੱਤਾ, ਉਹ ਕਹਿੰਦੇ ਕਿ ਅਭੀ ਹਮਾਰੇ ਡਾਟਾਬੇਸ ਮੇ ਨਹੀਂ ਹੈ, ਸ਼ਬਦ ਕਾ ਅਰਥ ਨਹੀਂ ਮਿਲਨੇ ਕੇ ਨਿਮਨ ਕਾਰਨ ਹੋ ਸਕਦੇ ਹੈ। ਆਈ ਆ ਜੀ, ਫਿਰ ਕਦੇ ਕਦੇ ਕਹਿੰਦੇ ਹੁੰਦੇ ਨਾ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਮਹਿੰਗੀ ਪੈ ਜਾਂਦੀ ਆ। ਬਾਹਲਾ ਜਿਹੜਾ ਕਹਿੰਦੇ ਹੁੰਦੇ ਨਾ ਜਿਹੜੀ ਮਸ਼ੀਨਰੀ ਆ ਉਹਦੇ ਤੇ ਬਾਹਲਾ ਜਿਹੜਾ ਭਰੋਸਾ ਨਾ ਰੱਖੋ, ਆਪਦੇ ਤੇ ਭਰੋਸਾ ਰੱਖੋ। ਸੋ ਆਪਦੇ ਦਿਮਾਗ ਦੇ ਵਿੱਚ ਥੋੜੀ ਜਿਹੀ ਟਰਾਈ ਕਰੋ ਜੀ, ਕੀ ਪਤਾ ਹੀ ਲੱਗ ਜੇ ਕਿ ਖੁੰਸ ਕੀ ਹੁੰਦੀ ਆ। ਵੈਸੇ ਹੋਈ ਤੁਹਾਡੇ ਨਾਲ ਨਵਜੋਤ ਜੀ ਬੜੀ ਮਾੜੀ, ਕੋਈ ਗੱਲ ਨੀ ਜੀ, ਹਮਦਰਦੀ ਆ ਤੁਹਾਡੇ ਨਾਲ, ਪੂਰੀ ਟੈਨਸ਼ਨ ਨਾ ਲਓ, ਮੈਂ ਦੱਸ ਦੂੰਗੀ ਜੇ ਨਾ ਪਤਾ ਲੱਗਾ। ਅੱਗੇ ਜੀ ਜਤਿੰਦਰ ਸਿੰਘ ਜਤਿੰਦਰ ਉਹਨਾਂ ਨੇ ਇੱਕ ਸਾਨੂੰ ਵੋਇਸ ਮੈਸੇਜ ਭੇਜਿਆ ਵਾ, ਉਹ ਮੈਂ ਜ਼ਰੂਰ ਸੁਣੂਗੀ। ਤੇ ਨਾਲ ਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਪ੍ਰੋਗਰਾਮ ਵਿੱਚ ਆਉਣ ਲਈ ਜਤਿੰਦਰ ਜੀ ਬਹੁਤ ਬਹੁਤ ਥੈਂਕ ਯੂ। ਤੇ ਹਰਮੀਤ ਸਿੰਘ ਚਾਨਾ ਗੁੱਡ ਮਾਰਨਿੰਗ, ਤੇ ਨਾਲ ਹੀ ਉਹਨਾਂ ਨੇ ਇੱਕ ਸਾਨੂੰ ਫੋਟੋ ਭੇਜੀ ਆ ਜੀ, ਕਹਿੰਦੇ ਦੋਸਤੀ ਕੋਈ ਖੋਜ ਨਹੀਂ ਹੋਤੀ, ਇਹ ਹਰ ਕਿਸੀ ਸੇ ਹਰ ਰੋਜ਼ ਨਹੀਂ ਹੋਤੀ, ਆਪਣੀ ਜ਼ਿੰਦਗੀ ਮੇ ਹਮਾਰੀ ਮੌਜੂਦਗੀ ਕੋ ਬੇਵਜ੍ਹਾ ਮਤ ਸਮਝਣਾ, ਕਿਉਂਕਿ ਪਲਕੇ ਕਭੀ ਆਖੋ ਪਰ ਬੋਝ ਨਹੀਂ ਹੋਤੀ। ਕਿਆ ਬਾਤ ਆ ਜੀ, ਵਾਕਈ ਜੀ ਜਿਹੜਾ ਦੋਸਤੀ ਦਾ ਰਿਸ਼ਤਾ ਉਹ ਅੱਖ ਤੇ ਪਲਕ ਦਾ ਰਿਸ਼ਤਾ ਵਾ, ਪਰ ਜੇ ਦੋਸਤ ਸੱਚਾ ਹੋਵੇ ਤਾਂ, ਕਿਉਂਕਿ ਜੇ ਅੱਖ ਪਲਕ ਤੋਂ ਦੂਰ ਨਹੀਂ ਹੋ ਸਕਦੀ ਤਾਂ ਇਸੇ ਤਰ੍ਹਾਂ ਜਿਹੜਾ ਵਧੀਆ ਤੇ ਸੱਚਾ ਦੋਸਤ ਆ ਉਹ ਕਦੇ ਵੀ ਆਪਣੇ ਦੋਸਤ ਤੋਂ ਪਰੇ ਨਹੀਂ ਹੋ ਸਕਦਾ। ਸੋ ਗਾਣੇ ਸੁਣ ਲਈਏ ਜੀ ਇੱਕ ਹੋਰ, ਤੇ ਫਿਰ ਮੈਂ ਤੁਹਾਨੂੰ ਹੋਰ ਵੀ ਗੱਲਾਂ ਦੱਸਣੀਆਂ ਵਾ, ਪਰ ਇੱਕ ਸੱਚ ਗੱਲ ਦੱਸਣੀ ਸੀ। ਕੱਲ ਪਤਾ ਕੀ ਹੋਇਆ, ਕੰਮ ਤੇ ਸੀ ਤਾਂ ਇੱਕ ਮੇਰੇ ਕੋਲ ਇੱਥੋਂ ਗੋਰਾ ਆਇਆ, ਮੈਨੂੰ ਕਹਿੰਦਾ ਗਰਮੀ ਕਾਫੀ ਸੀਗੀ, ਬਾਰਿਸ਼ ਤੋਂ ਬਾਅਦ ਕਾਫੀ ਗਰਮੀ ਹੋ ਜਾਂਦੀ ਹੈ, ਤੇ ਮੈਨੂੰ ਆ ਕੇ ਕਹਿੰਦਾ ਕਿ ਤੁਹਾਡੇ ਇੰਡੀਆ ਦੇ ਵਿੱਚ ਵੀ ਇੰਨੀ ਗਰਮੀ ਹੁੰਦੀ ਆ? ਮੈਂ ਕਿਹਾ ਹਾਂ ਵੀ ਇਸ ਤੋਂ ਵੀ ਜ਼ਿਆਦਾ ਗਰਮੀ ਹੁੰਦੀ ਆ। ਤੇ ਇਹ ਕਈਆਂ ਨੂੰ ਆਦਤ ਹੁੰਦੀ ਆ ਨਾ, ਜਿੱਦਾਂ ਆ ਜਿੱਦਾਂ ਹੁਣ ਮੈਂ ਵਰਡ ਇੱਥੇ ਵਰਤ ਸਕਦੇ ਆ ਕਿ ਖੁੰਸ ਰੱਖਦੇ ਆ, ਹਨਾ। ਤੇ ਮੈਨੂੰ ਕਹਿੰਦਾ ਵੀ ਹਾਂ, ਕਹਿੰਦਾ ਇੰਡੀਆ ਦੇ ਵਿੱਚ ਬੜੀ ਗਰੀਬੀ ਆ। ਕਹਿੰਦਾ ਮੈਂ ਨਾ SBS ਚੈਨਲ ਤੇ ਦੇਖਦਾ ਸੀ, ਉਹ ਦਿਖਾ ਰਹੇ ਸੀ ਕਿ ਬਹੁਤ ਜ਼ਿਆਦਾ ਗਰੀਬੀ ਆ, ਇੰਡੀਆ ਦੇ ਲੋਕ ਭੁੱਖੇ ਰਹਿੰਦੇ ਆ। ਉਹ ਮੈਨੂੰ ਬੜੀ ਗੱਲ ਚੁਭੀ, ਤੇ ਮੈਂ ਕਿਹਾ ਵੀ ਚੱਲ ਇਹਨੂੰ ਹੁਣ ਮੈਂ ਜਵਾਬ ਦੇ ਹੀ ਦੇਵਾਂ, ਕਿਉਂਕਿ ਮੈਂ ਵਿਹਲੀ ਸੀ। ਮੈਂ ਕਿਹਾ ਜਵਾਬ ਦੇ ਹੀ ਦਿੰਨੀ ਆ ਕਾਹਨੂੰ। ਮੈਂ ਕਿਹਾ ਵੀ ਨਹੀਂ, ਮੈਂ ਕਿਹਾ ਵੀ ਗਰੀਬੀ ਤਾਂ ਕਾਹਤੋਂ ਆ, ਮੈਂ ਕਿਹਾ ਵੀ ਸੇਮ ਲੋਕ ਐਵਰੀਵੇਅਰ ਆ, ਵੀ ਹਰੇਕ ਹਰੇਕ ਜਗ੍ਹਾ ਤੇ ਹੈਗੀ ਆ। ਮੈਂ ਕਿਹਾ ਪਰ ਇੱਥੇ ਆ ਜਿਹੜੇ ਇੱਥੇ ਵੀ ਗਰੀਬ ਲੋਕ ਹੈਗੇ ਆ। ਮੈਂ ਕਿਹਾ ਜਿਹੜੇ ਲੋਕ ਕੰਮ ਨੀ ਕਰਦੇ ਤਾਂ ਉਹ ਗਰੀਬ ਹੀ ਆ, ਜਿਹੜੇ ਬਸ ਫਰਕ ਸਿਰਫ ਇੰਨਾ ਹੀ ਆ। ਮੈਂ ਕਿਹਾ ਉਹਨਾਂ ਨੂੰ ਗਵਰਨਮੈਂਟ ਤੋਂ ਪੈਸੇ ਮਿਲ ਜਾਂਦੇ ਆ, ਤੇ ਇੰਡੀਆ ਦੇ ਵਿੱਚ ਡਿਫਰੈਂਟ ਪਾਲਿਸੀ ਆ। ਕਹਿੰਦਾ ਹੈ, ਮੈਂ ਕਿਹਾ ਹਾਂ। ਮੈਂ ਕਿਹਾ ਹੁਣ ਜਿੱਦਾਂ ਤੁਸੀਂ ਲੋਕ ਕੰਮ ਨੀ ਕਰਦੇ, ਬਿਕੋਜ਼ ਮੈਨੂੰ ਪਤਾ ਸੀ ਕਿ ਉਹ ਸੈਂਟਰ ਲਿੰਕ ਤੇ ਆ। ਮੈਂ ਕਿਹਾ ਹੁਣ ਤੁਸੀਂ ਲੋਕ ਕੰਮ ਨੀ ਕਰਦੇ, ਜੇ ਗਵਰਨਮੈਂਟ ਤੁਹਾਨੂੰ ਪੇ ਨਾ ਕਰੂਗੀ ਤਾਂ ਤੂੰ ਕਿੱਥੋਂ ਖਾਏਗਾ ਤੇ ਕਿੱਥੇ ਰਹੇਗਾ, ਤੂੰ ਵੀ ਗਰੀਬ ਹੋ ਗਿਆ। ਮੈਂ ਕਿਹਾ ਬਸ ਇਸੇ ਤਰ੍ਹਾਂ ਉਹ ਆ, ਤੇ ਸਾਡੀ ਗਵਰਨਮੈਂਟ ਦੀ ਇਹ ਪਾਲਿਸੀ ਆ ਕਿ ਅਸੀਂ ਲੋਕਾਂ ਨੂੰ ਲੇਜ਼ੀ ਨਹੀਂ ਬਣਾਉਂਦੇ ਹੈਗੇ, ਲਾਈਕ ਆਸਟ੍ਰੇਲੀਅਨ ਗਵਰਨਮੈਂਟ, ਕਿ ਉਹ ਕੋਈ ਕੰਮ ਨਹੀਂ ਕਰਦਾ। ਚੰਗੇ ਭਲੇ ਤੁਸੀਂ ਹੈਗੇ ਆ, ਕੰਮ ਕਰ ਸਕਦੇ ਹੋ, ਤੇ ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ ਤਾਂ ਇਟ ਮੀਨਸ ਕਿ ਤੁਹਾਨੂੰ ਲੇਜ਼ੀ ਬਣਾ ਰਹੀ ਆ ਉਹ। ਤੇ ਕਹਿੰਦਾ ਅੱਛਾ। ਮੈਂ ਕਹਿੰਦਾ ਕਿੰਨਾ ਟਾਈਮ ਹੋ ਗਿਆ ਤੈਨੂੰ ਆਈ ਨੂੰ? ਮੈਂ ਕਿਹਾ ਮੈਨੂੰ ਹੋ ਗਏ 10 ਸਾਲ ਆਈ ਨੂੰ। ਕਹਿੰਦਾ ਕਿੰਨੀ ਵਾਰੀ ਇੰਡੀਆ ਗਈ ਆ? ਮੈਂ ਕਿਹਾ ਜਸਟ ਓਨਲੀ 1 ਟਾਈਮ, ਹਨਾ। ਤੇ ਫਿਰ ਮੈਂ ਕਿਹਾ ਵੀ ਤੈਨੂੰ ਪਤਾ ਵੀ ਇੰਡੀਆ ਦੇ ਵਿੱਚ ਹੁਣ ਜਿਹੜੀ ਅਸੀਂ ਇੱਥੇ ਆਏ ਹਾਂ, ਵੀ ਏਦਾਂ ਨੀ ਹੈਗਾ ਕਿ ਅਸੀਂ ਉਸੇ ਤਰ੍ਹਾਂ ਉੱਠ ਕੇ ਆ ਗਏ ਆ। ਮੈਂ ਕਿਹਾ ਜਿੰਨੀਆਂ ਤੇਰੀ ਜਗ੍ਹਾ ਵਾ ਨਾ, ਏਡੇ ਏਡੇ ਸਾਡੇ ਘਰ ਆ। ਤੇ ਕਹਿੰਦਾ ਫਿਰ ਕਿੰਨੇ ਲੋਕ ਰਹਿੰਦੇ ਆ? ਮੈਂ ਕਿਹਾ ਓਨਲੀ 4 ਜਾਂ 5 ਪੀਪਲ। ਮੈਂ ਕਿਹਾ ਸਾਡੇ ਆਪਦੇ ਬਹੁਤ ਵੱਡੇ ਵੱਡੇ ਵਿਹੜੇ ਆ, ਪਸ਼ੂ ਰੱਖੇ ਹੋਏ ਆ, ਤੇ ਸਾਡੇ ਆਪਦੇ ਫਾਰਮ ਆ, ਉਦਾਂ ਦੇ ਵਿੱਚ ਅਸੀਂ ਬਹੁਤ ਕੁਛ ਬੀਜਦੇ ਕਰਦੇ ਆ। ਮਤਲਬ ਉਹਨੂੰ ਐਨ ਚੰਗੀ ਤਰ੍ਹਾਂ ਠੀਕ ਕਰਕੇ ਤੋਰਿਆ, ਤੇ ਬੜੇ ਨਾਈਸਲੀ ਵੇ ਦੇ ਨਾਲ ਮੈਂ ਉਹਨੂੰ ਜਵਾਬ ਦਿੱਤਾ, ਤੇ ਜਾਣ ਲੱਗਾ। ਫਿਰ ਮੈਨੂੰ ਕਹਿੰਦਾ ਯਾ ਇੰਡੀਆ ਇਜ਼ ਗ੍ਰੇਟ। ਤੋ ਏਦਾਂ ਹੁੰਦੀ ਆ, ਤੇ ਜੇ ਮੈਂ ਉਹਨੂੰ ਕਹਿ ਦਿੰਦੀ ਹਾਂ ਠੀਕ ਆ, ਨਹੀਂ ਸਾਡੇ ਤਾਂ ਬਹੁਤ ਗਰੀਬੀ ਆ, ਏਦਾਂ ਉਦਾਂ ਵਾ। ਸੋ ਆਪਦੀ ਕੰਟਰੀ ਕੰਟਰੀ ਦੀ ਇੱਜ਼ਤ ਸਾਡੇ ਹੱਥਾਂ। ਮੈਂ ਕੋਈ ਉਹ ਨੀ ਕਹਿ ਰਹੀ ਕਿ ਅਸੀਂ ਬੜੇ ਆ, ਜੋ ਵੀ ਹੈ ਸਾਨੂੰ ਪਤਾ ਵਾ, ਪਰ ਇਹ ਤਾਂ ਕੋਈ ਸੈਕਿੰਡ ਪਰਸਨ ਸਾਡੇ ਵੀਕ ਪੁਆਇੰਟ ਕਿਉਂ ਦੇਖਦਾ ਵਾ? ਕਿਉਂਕਿ ਵੀਕ ਪੁਆਇੰਟ ਨੀ, ਅਸੀਂ ਆਪਦੇ ਵਧੀਆ ਪੁਆਇੰਟ ਦਿਖਾਉਣੇ ਆ, ਤੇ ਕੋਸ਼ਿਸ਼ ਕਰਨਾ ਕਿ ਜਿਹੜੇ ਸਾਡੇ ਚ ਵੀਕ ਪੁਆਇੰਟ ਆ ਉਹਨਾਂ ਨੂੰ ਅਸੀਂ ਖਤਮ ਕਰੀਏ। ਸੋ ਸੁਣਦੇ ਆ ਜੀ ਗੀਤ, ਮੇਰੀਆਂ ਗੱਲਾਂ ਤਾਂ ਮੁੱਕਣੀਆਂ ਹੀ ਨੀ।
ਮੇਰੀ ਸਖੀਆਂ ਦੇ ਨਾਲ ਸਾਂਝ ਮੁੱਕੀ, ਮੇਰਾ ਪਿੰਡ ਹੋਇਆ ਪਰਜਾਈਆਂ ਦਾ, ਮੇਰੀ ਸੁੱਖ ਸਾਂਦ ਦਾ ਪਤਾ ਲੈਣਾ, ਵੇ ਤੁਹਾਡਾ ਪੁੰਨ ਹੋਊਗਾ ਪਾਈਆਂ ਦਾ, ਇੱਕ ਪਲ ਨਾ ਅੱਖੀਓ ਪਲ ਨਾ ਅੱਖੀਆਂ ਦੂਰ ਕਰਦੀ, ਤੇ ਅੱਜ ਤੋਰੇ ਕੱਲੀ ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ, ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ, ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ। ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ, ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ, ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ। कर तेरा जोड़ा देख जोड़न चली नी माएक कर तेरा जोड़ा देख जोड़न चली नी माएक कर तेरा जोड़ा देख जोड़न चली नी तेरा जोड़ा देख जोड़न चली नी माएक कर 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 तेरा जोड़ा देख जोड़न चली
दोस्तों गाना सुन रहे से तुसी शेरी मान दे आवाज विच एक कर तेरा जोड़िया ते एक जोड़न चली नी सो वाकई जी गाना बड़ा ही प्यारा वा ते दिल दे बड़ा करीब वा किते ना किते फिर इमोशनल कर दिंदा है गाना कहंदे ना कि कुड़ियां तां कवितावां हुंदियां क्यों आखण लोक बलावां हुंदियां सो कुड़ियां जी कवितावां ते इन्हां कवितावां नूं गाउणा किसे हर इक दे वस दी गल नहीं सो ये फीलिंग आ जी जो एक बड़ी ही प्यारी जी फीलिंग आ मैं बाला नहीं कहूंगी क्योंकि फिर मैं भी इमोशनल हो जूंगी ते अगे जी साडे नाल प्रोग्राम दे विच जतिंदर वालिया पाजी जेडे के साडे प्रोग्राम दे स्पोंसर भी ने सो मोस्ट वेलकम पाजी ते इन्हां ने सानू दोस्ती दे बारे बड़ा ही प्यारा जिहा वॉइस मैसेज भेजिया वा क्यों ना आपां पहला ओह वॉइस मैसेज सुन लीए ते देखदे हां जी इन्हां दे की विचार आ दोस्तां दे बारे
बुरा काम करिए ते राह साडा रोकण बुरा काम करिए ते राह साडा रोकण चंगा काम करिए ते पिठ साडी ठोकण जेड़े साडे परिवार नाल परिवार वांगू रहिंदे ने इन्हां नूं बोबी जी प्यार नाल सच्चे दोस्त कहिंदे ने थैंक यू
क्या बात है जी बहुत वधिया गल आ वाकई जी ਜਦੋਂ ਕੁਛ ਕਰੋ ਤੇ ਜੇ ਕਈ ਵਾਰੀ ਬੰਦੇ ਚ ਹੌਸਲਾ ਨਹੀਂ ਹੁੰਦਾ ਤੇ ਯਾਰ ਦੋਸਤ ਜੇ ਪਿੱਠ ਠੋਕ ਦੇਣ ਕਿ ਟੈਨਸ਼ਨ ਨਾ ਲੈ ਅਸੀਂ ਹੈਗੇ ਆ ਤੂੰ ਚੱਲ ਤੇ ਫਿਰ ਕਿਆ ਬਾਤ ਆ ਜੀ ਵਾਕਈ ਉਹੀ ਹੁੰਦੇ ਆ ਸੱਚੇ ਦੋਸਤ ਤੇ ਅੱਗੇ ਜੀ ਸਾਡੇ ਨਾਲ ਗੁਰਿੰਦਰ ਸਿੰਘ ਕਹਿੰਦੇ ਖੁਣਸ ਦਾ ਮਤਲਬ ਹੁੰਦਾ ਅੜਬ ਮੀਨਸ ਐਟੀਟਿਊਡ ਦਿਖਾਉਣ ਵਾਲਾ ਓਏ ਹੋਏ 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 ਕਿਆ ਬਾਤ ਆ ਥੋੜਾ ਜਿਹਾ ਤੁਸੀਂ ਥੋੜੀ ਜਿਹੀ ਗਲਤ ਆ ਜੀ ਕੋਈ ਨਾ ਆਪਾਂ ਦੇਖਦੇ ਹਾਂ ਹੋਰ ਕੀ ਆ ਜੀ ਹਰਿੰਦਰ ਸਿੰਘ ਤੇ ਉਹ ਕਹਿ ਰਿਹਾ ਕਿ ਬੋਬੀ ਜੀ ਬਹੁਤ ਵਧੀਆ ਆਂਸਰ ਦਿੱਤਾ ਗੋਰੇ ਨੂੰ ਤੇ ਨਾਲ ਜੀ ਉਹਨਾਂ ਨੇ ਇੱਦਾਂ ਕੀਤਾ ਜਿੱਦਾਂ ਉਹ ਗੁੱਠੇ ਦਿਖਾਉਂਦੇ ਹੁੰਦੇ ਕਿ ਗੁੱਡ ਸੋ ਬਹੁਤ ਬਹੁਤ ਸ਼ੁਕਰੀਆ ਜੀ ਮੈਨੂੰ ਜੋ ਸਮਝ ਸੀ ਮੈਂ ਤਾਂ ਵੈਸੇ ਉਸੇ ਮੁਤਾਬਕ ਦੇ ਦਿੱਤਾ ਕਿਉਂਕਿ ਸਾਡੀਆਂ ਕਮਜ਼ੋਰੀਆਂ ਦਾ ਸਾਨੂੰ ਪਤਾ ਤੇ ਅਸੀਂ ਹੀ ਉਹਨਾਂ ਕਮਜ਼ੋਰੀਆਂ ਦੇ ਨਾਲ ਲੜਨਾ ਵਾ ਤੇ ਉਸ ਵਿੱਚੋਂ ਨਿਕਲਣਾ ਕੋਈ ਬਾਹਰ ਵਾਲਾ ਆ ਕੇ ਸਾਨੂੰ ਕਿਉਂ ਸਮਝਾਵੇ ਕਿ ਤੁਹਾਡੇ ਵਿੱਚ ਕਮੀ ਕੀ ਆ ਤੇ ਬਾਕੀ ਕਮੀਆਂ ਤਾਂ ਜੀ ਇੱਥੇ ਵੀ ਬਹੁਤ ਆ ਕਿਉਂਕਿ ਇੱਥੇ ਵੀ ਆਪਾਂ ਸਿਟੀ ਦੇ ਵਿੱਚ ਭੀਖ ਮੰਗਦੇ ਲੋਕ ਵੱਖਰੀ ਆ ਉਹਨਾਂ ਦਾ ਤਰੀਕਾ ਵੱਖਰਾ ਵਾ ਗਾ ਕੇ ਕਰਦੇ ਆ ਜਾਂ ਕਿੱਦਾਂ ਕਰਦੇ ਆ ਬਟ ਐਵਰੀਥਿੰਗ ਇਜ਼ ਐਵਰੀਵੇਅਰ ਸੋ ਅਸੀਂ ਜੇ ਕਹੀਏ ਕਿ ਕੋਈ ਵੀ ਬੰਦਾ ਪਰਫੈਕਟ ਆ ਤਾਂ ਉਹ ਪਰਫੈਕਟ ਨਹੀਂ ਹੈਗਾ ਕੋਈ ਵੀ ਕੰਟਰੀ ਇੰਨੀ ਪਰਫੈਕਟ ਨਹੀਂ ਹੈਗੀ ਸੋ ਉਹ ਵੀ ਚੱਲਦਾ ਵਾ ਹਰ ਥਾਂ ਚੱਲਦਾ ਵਾ ਬਸ ਕਿਸੇ ਦੇ ਢਕਿਆ ਰਿੱਝਦਾ ਤੇ ਕਿਸੇ ਦੇ ਨੰਗਾ ਹੋ ਕੇ ਰਿੱਝਦਾ ਵਾ ਪਰ ਰਿੱਝਦਾ ਜ਼ਰੂਰ ਆ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਤੋਂ ਕਹਿੰਦੇ ਬੋਬੀ ਨੇ ਤਾਂ ਗੋਰਾ ਗੱਲਾਂ ਵਿੱਚ ਮਾਂਜ ਕੇ ਰੱਖਤਾ। ਏਦਾਂ ਹੀ ਆ ਭਾਜੀ, ਫਿਰ ਗੱਲਾਂ ਦੇ ਵਿੱਚ ਹੁਣ ਮੇਰੇ ਤੋਂ ਕਿੱਦਾਂ ਕੋਈ ਉਹ ਚਲਾ ਜਾਊਗਾ ਹਨਾ। ਤੇ ਅੱਗੇ ਮੇਰੀ ਭੈਣ ਰਾਜ ਚਾਹਲ, ਉਹਨੇ ਦੱਸਿਆ ਵਾ ਜੀ ਖੁਣਸ ਦਾ ਮਤਲਬ ਕੀ ਹੁੰਦਾ। ਰਾਜ ਬਿਲਕੁਲ ਸਹੀ ਦੱਸਿਆ ਵਾ ਤੁਸੀਂ ਖੁਣਸ ਦਾ ਕੀ ਮਤਲਬ ਹੁੰਦਾ ਵਾ, ਆਪਾਂ ਦੱਸਦੇ ਹਾਂ ਸਾਰਿਆਂ ਨੂੰ ਬਾਅਦ ਵਿੱਚ। ਤੇ ਕਹਿੰਦੇ ਕਿ ਗੋਰੇ ਵਾਲੀ ਗੱਲ ਤੇ ਉਹ ਕਹਿੰਦੇ ਕਿ ਬਹੁਤ ਵਧੀਆ ਕੀਤਾ ਉਸ ਨਾਲ ਪੰਜਾਬੀ ਗ੍ਰੇਟ ਆ। ਹਾਂਜੀ ਪੰਜਾਬੀ ਗ੍ਰੇਟ ਆ, ਬਸ ਥੋੜੀ ਜੀ ਸੋਚ ਤੇ ਸਮਝ ਦੇ ਨਾਲ ਚੱਲਣ ਤਾਂ ਵਾਕਈ ਜੀ ਗ੍ਰੇਟ ਆ, ਬਸ ਥੋੜੇ ਲਾਈ ਲੱਗ ਨਾ ਬਣੀਏ ਤਾਂ ਕਰਕੇ ਆ ਹਨਾ। ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਉਹਨਾਂ ਨੇ ਜੀ ਖੁਣਸ ਦਾ ਮਤਲਬ ਦੱਸ ਦਿੱਤਾ ਵਾ। ਸੋ ਆਪਾਂ ਉਹਨਾਂ ਨੇ ਦੱਸਿਆ ਜੀ ਕਹਿੰਦੇ ਕਿ ਵਿਰੋਧੀ ਭਾਵ, ਕਿਆ ਬਾਤ ਆ ਜੀ। ਹੁਣ ਬਾਕੀ ਦੇਖਦੇ ਹਾਂ ਕਿੱਦਾਂ ਕਿੱਦਾਂ ਆਨਸਰ ਮਿਲਦੇ ਆ ਸਾਨੂੰ। ਤੇ ਅੱਗੇ ਸਾਡੇ ਨਾਲ ਜਸਪਾਲ ਸਿਡਨੀ ਤੋਂ, ਤੇ ਸਿਡਨੀ ਵਾਲਿਆਂ ਨੇ ਜੀ ਇੱਕ ਸਾਨੂੰ ਭੇਜਿਆ ਵਾ, ਇੱਕ ਫੋਟੋ ਭੇਜੀ ਆ। ਫੋਟੋ ਦੇ ਵਿੱਚ ਇੱਕ ਬਿੱਲੀ ਆਪਦੇ ਬਲੂੰਗੜੇ ਨੂੰ ਮੂੰਹ ਦੇ ਵਿੱਚ ਚੱਕੀ ਜਾ ਰਹੀ ਆ। ਕਹਿੰਦੇ ਕਿ ਮੇਰੀਆਂ ਸਖੀਆਂ ਨਾਲ ਮੇਰੀ ਸਾਂਝ ਮੁੱਕੀ ਤੇ ਮੇਰਾ ਹੋਇਆ ਪਿੰਡ ਭਰਜਾਈਆਂ ਦਾ, ਮੇਰੀ ਸੁੱਖ ਸਾਂਝ ਦਾ ਪਤਾ ਲੈਣਾ ਵੇ ਤੁਹਾਨੂੰ ਪੁੰਨ ਹੋਊ ਵੱਡੇ ਭਾਈਆਂ ਦਾ। ਇੱਕ ਪਲ ਨਾ ਅੱਖੋਂ ਦੂਰ ਕੀਤਾ ਤੇ ਅੱਜ, ਮਾਫੀ ਚਾਹੂੰਗੀ ਥੋੜਾ ਜਿਹਾ ਮੈਨੂੰ ਨਾ ਪੜ੍ਹਨ ਚ ਉਹ ਆ ਰਹੀ ਆ, ਕਿਉਂਕਿ ਉਹਨਾਂ ਨੇ ਜਿੱਦਾਂ ਦੀ ਵਰਡਿੰਗ ਲਿਖੀ ਆ ਨਾ ਉਹਦੇ ਵਿੱਚ ਫੋਟੋ ਦੇ ਵਿੱਚ ਹੀ ਆ ਗਈ ਆ ਉਹ। ਇੱਕ ਪਲ ਨਾ ਅੱਖੀਓਂ ਦੂਰ ਕੀਤਾ ਤੇ ਅੱਜ ਤੇਰੀ ਘਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ। ਸੋ ਉਹ ਵਿੱਚ ਜੀ ਮਿਕਸ ਹੋ ਗਿਆ ਤੇ ਗਾਣਾ ਵੈਸੇ ਮੈਂ ਸੁਣਿਆ ਵੀ ਸੀ ਤੇ ਮੈਨੂੰ ਪਹਿਲਾਂ ਯਾਦ ਵੀ ਹੋਣਾ ਚਾਹੀਦਾ ਸੀਗਾ, ਪਰ ਉਹ ਗਾਣਾ ਇਮੋਸ਼ਨਲ ਆ ਜੀ, ਜ਼ਿਆਦਾ ਕਰਕੇ ਮੈਂ ਧਿਆਨ ਨਹੀਂ ਦਿੱਤਾ, ਕਿਉਂਕਿ ਫਿਰ ਥੋੜਾ ਜਿਹਾ ਇਮੋਸ਼ਨਲ ਬੰਦਾ ਹੋ ਜੇ ਤਾਂ ਫਿਰ ਗਾਣਾ ਹੋਰ ਪਾਸੇ ਨੂੰ ਦਿਲ ਚਲਾ ਜਾਂਦਾ ਵਾ। ਤੇ ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਜਸਪਾਲ ਜੀ ਤੁਸੀਂ ਸਾਨੂੰ ਵੋਇਸ ਮੈਸੇਜ ਵੀ ਇੱਕ ਭੇਜਿਆ ਸੀ, ਅਸੀਂ ਉਹ ਜ਼ਰੂਰ ਸੁਣਾਂਗੇ, ਪਰ ਪ੍ਰੋਗਰਾਮ ਦੇ ਵਿੱਚ ਥੋੜਾ ਰੋਕ ਕੇ ਸੁਣਦੇ ਹਾਂ। ਅੱਗੇ ਸਾਡੇ ਨਾਲ ਅਵਤਾਰ ਮਾਨ, ਕਹਿੰਦੇ ਦੋਸਤੀ, ਮੇ ਬੀ ਆਈ ਐਮ ਰੋਂਗ ਬਟ ਆਈ ਥਿੰਕ ਦੋਸਤੀ ਡਜ਼ ਨੋਟ ਐਗਜ਼ਿਸਟ ਐਨੀ ਮੋਰ। ਦੋਸਤੀ ਐਗਜ਼ਿਸਟ ਹੋਣ ਚ ਓਨਾ ਕੁ ਸੱਚ ਹੈ ਜਿੰਨਾ ਸੱਚ ਸੁੱਖੇ ਦੀਆਂ ਗੱਪਾਂ ਚ ਹੈ। ਨੋਟ ਮੇਰੀਆਂ ਗੱਲਾਂ ਦਾ ਸੁਖਬੀਰ ਬਾਦਲ ਨਾਲ ਕੋਈ ਕਹਿੰਦੇ ਸੰਬੰਧ ਨਹੀਂ ਹੈ। ਡੋਂਟ ਟੇਕ ਇਟ ਸੀਰੀਅਸਲੀ। ਵਾਹ ਜੀ ਵਾਹ, ਕਿਆ ਬਾਤ ਆ। ਡੋਂਟ ਟੇਕ ਇਟ ਸੀਰੀਅਸਲੀ, ਸੀਰੀਅਸਲੀ ਤਾਂ ਚਲੋ ਕੋਈ ਗੱਲ ਨਹੀਂ, ਪਰ ਅਵਤਾਰ ਜੀ ਗੱਲ ਤਾਂ ਠੀਕ ਆ, ਇੱਕ ਦੋਸਤੀ ਪੁਰਾਣੇ ਟਾਈਮ ਦੀ ਸੀ ਤੇ ਇੱਕ ਦੋਸਤੀ ਅੱਜ ਦੀ ਆ, ਕਿਉਂਕਿ ਅੱਜ ਦੀਆਂ ਲੋੜਾਂ ਨੇ, ਅੱਜ ਦੀਆਂ ਜ਼ਰੂਰਤਾਂ ਨੇ, ਦਿਖਾਵੇ ਨੇ, ਜਾਂ ਫਿਰ ਕਹਿ ਸਕਦੇ ਹਾਂ ਕਿ ਸਾਡੀ ਜਿਸ ਤਰੀਕੇ ਨਾਲ ਅਸੀਂ ਸੋਚਦੇ ਹਾਂ ਉਹਨੇ ਕਿਤੇ ਨਾ ਕਿਤੇ ਦੋਸਤੀ ਦੇ ਰਿਸ਼ਤੇ ਨੂੰ ਖਤਮ ਕਰ ਦਿੱਤਾ ਵਾ। ਜਦੋਂ ਸਾਡਾ ਚੰਗਾ ਟਾਈਮ ਹੁੰਦਾ ਵਾ ਉਦੋਂ ਸਾਡੇ ਬਹੁਤ ਦੋਸਤ ਹੁੰਦੇ ਆ, ਪਰ ਜਦੋਂ ਫਿਰ ਮਾੜਾ ਟਾਈਮ ਆਉਂਦਾ ਵਾ ਜਿਹੜਾ ਨਾਲ ਖੜ ਗਿਆ ਫਿਰ ਦੋਸਤ ਉਹੀ ਆ, ਤੇ ਬਾਕੀ ਤਾਂ ਸਾਰੇ ਜੀ ਮੌਕੇ ਤੋਂ ਭੱਜਣ ਵਾਲੇ ਹੀ ਹੁੰਦੇ ਆ। ਅੱਗੇ ਜੀ ਕਹਿੰਦੇ ਸੌਂਗ ਪਲੇ ਕਰ ਦੋ ਅੱਜ ਚੈਟ ਪੁਰਾਣੀ, ਪੜ੍ਹ ਕੇ ਦਿਲ ਜਿਹਾ ਰੋ ਬੈਠਾ। ਪਲੀਜ਼ 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 ਥੈਂਕਸ। ਇਹਨਾਂ ਨੇ ਹੁਣ ਆਪਣਾ ਨਾਮ ਨੀ ਲਿਖਿਆ, ਇਹਨਾਂ ਦਾ ਸਿਰਫ ਇੰਨਾ ਹੀ ਆ ਰਿਹਾ ਵਾ ਜੀ HAR434। ਇੰਨੀ ਰਿਕੁਐਸਟ ਕੀਤੀ ਹੈ ਕਿਹਦੀ ਚੈਟ ਪੁਰਾਣੀ ਪੜ੍ਹੀ ਜਾਂਦੇ ਹੋ ਸਾਨੂੰ ਵੀ ਦੱਸ ਦੋ, ਅਸੀਂ ਵੀ ਨਾਲ ਦੇਖ ਲੈਂਦੇ ਹਾਂ, ਤੇ ਗਾਣਾ ਤੁਸੀਂ ਸੁਣਨਾ ਚਾਹੇ ਵਾ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਰਾਜ ਚਾਹਲ ਉਹਨਾਂ ਨੇ ਇੱਕ ਫੋਟੋ ਭੇਜੀ ਹੈ ਜੀ। ਫੋਟੋ ਦੇ ਵਿੱਚ ਕਹਿੰਦੇ ਕਿ ਇੱਕ ਸੁਦਾਮਾ ਤੇ ਕ੍ਰਿਸ਼ਨ ਭਗਵਾਨ ਦੀ ਜਿਹੜੀ ਦੋਸਤੀ ਆ ਉਸ ਦੀ ਮਿਸਾਲ ਦਿੱਤੀ ਆ ਉਹਨਾਂ ਨੇ। ਕਹਿੰਦੇ ਕਿ ਮਿੱਤਰਤਾ ਆਨੰਦ ਕੋ ਦੁੱਗਣਾ ਔਰ ਦੁੱਖ ਕੋ ਆਧਾ ਕਰ ਦਿੱਤੀ ਹੈ। ਬਿਲਕੁਲ ਰਾਜ, ਬਿਲਕੁਲ ਸਹੀ ਆ ਜੀ ਤੁਹਾਡੇ ਨਾਲ, ਕਿਉਂਕਿ ਦੋਸਤ ਹੁੰਦੇ ਹੀ ਏਦਾਂ ਵਾ ਕਿ ਜਦੋਂ ਸਾਨੂੰ ਕੋਈ ਤਕਲੀਫ਼ ਹੁੰਦੀ ਆ ਤਾਂ ਅਸੀਂ ਉਹਨਾਂ ਨਾਲ ਬੇਝਿਜਕ ਗੱਲ ਕਰ ਸਕਦੇ ਹਾਂ, ਤਾਂ ਦੁੱਖ ਅੱਧਾ ਤੇ, ਪਰ ਜਿਹੜੀ ਖੁਸ਼ੀ ਆ ਉਹ ਦੋਸਤਾਂ ਨਾਲ ਵੰਡੇ ਤੋਂ ਦੁੱਗਣੀ ਤਿੱਗਣੀ ਚੌਗਣੀ ਬਹੁਤ ਹੋ ਜਾਂਦੀ ਆ। ਅੱਗੇ ਦੇਖਾਂਗੇ ਆ ਪ੍ਰੋਗਰਾਮ ਚ ਇੱਕ ਗਾਣਾ ਸੁਣ ਲਈਏ ਤੇ ਫਿਰ ਦੇਖਦੇ ਹਾਂ ਜੀ ਮੱਖਣ ਸੋਹੀ ਆਸਟ੍ਰੇਲੀਆ ਵਾਲੇ ਕੀ ਲਿਖ ਕੇ ਭੇਜਦੇ ਆ ਸਾਨੂੰ, ਫਿਰ ਮਿਲਦੇ ਹਾਂ ਗਾਣੇ ਤੋਂ ਬਾਅਦ।
मन विच वसने सजना वे रहने अखियां तो दूर तू की जाने सजना मैं किन्नी मजबूर मन विच वसने सजना वे रहने अखियां तो दूर मन विच वसने
ਦਿਲਸ਼ਾਦ ਅਖਤਰ ਦੀ ਆਵਾਜ਼ ਵਿਚ ਮਨ ਵਿਚ ਵਸਦਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ। ਉਹ ਕਹਿੰਦੇ ਆ ਨਾ ਕਿ ਮੈਂ ਜਦ ਕਦੇ ਕੋਈ ਆਰਜ਼ੂ ਕਰ ਜ਼ਿਕਰ ਮੰਗੀ ਹੈ, ਮੈਂ ਜਦ ਕਦੇ ਕੋਈ ਆਰਜ਼ੂ ਕਰ ਜ਼ਿਕਰ ਮੰਗੀ ਹੈ, ਤੇਰੇ ਇਸ਼ਕ ਦੀ ਮੰਗੀ ਜਦੋਂ ਵੀ ਸਿਖਰ ਮੰਗੀ ਹੈ। ਸੋ ਇਹ ਗੱਲਾਂ ਹੁੰਦੀਆਂ ਜੀ ਉਹਨਾਂ ਲਈ ਜੋ ਕਿਸੇ ਨੂੰ ਆਪਣੇ ਦਿਲ ਤੋਂ ਆਪਣਾ ਬਣਾ ਬੈਠਦੇ ਆ। ਤੇ ਬਾਕੀ ਹੁਣ ਪ੍ਰੋਗਰਾਮ ਦੇ ਵਿਚ ਜੀ ਟਾਈਮ ਵੀ ਹੋ ਚੁੱਕਾ ਵਾ। ਸੋ ਬੁਜ਼ਾਰਤ ਦਾ ਜਵਾਬ ਸਾਨੂੰ ਸਾਡੇ ਬਹੁਤ ਸਾਰੇ ਲਿਸਨਰ ਨੇ ਸਹੀ ਦੱਸਿਆ ਜੀ, ਮੰਜਾ ਸੀ ਇਸ ਦਾ ਜਵਾਬ। ਚਾਰ ਪੈਰਾਂ ਤੇ ਚੱਲਦਾ ਨਾ, ਬਿਨਾਂ ਚੱਲਦਾ ਹਾਂ ਬਿਨਾਂ ਹਲਾਏ ਹਿਲਦਾ ਨਾ, ਨਿੱਕੇ ਵੱਡਿਆਂ ਨੂੰ ਦੇਵਾਂ ਆਰਾਮ, ਦੱਸੋ ਮੇਰਾ ਕੀ ਏ ਨਾਮ। ਸੋ ਮੰਜਾ ਵਾ ਜੀ ਇਸ ਦਾ ਜਵਾਬ। ਤੇ ਜਿਹੜੀ ਮੈਂ ਕਹਾਵਤ ਪਾਈ ਸੀ ਕਿ ਆਪਣੇ ਘਰੇ ਪਕਾਈ ਨਾ ਤੇ ਸਾਡੇ ਘਰੇ ਆਈ ਨਾ, ਕਿਸੇ ਨੂੰ ਵੀ ਜਾਣ ਦੀ ਲੋੜ ਨੀ ਕੀਤੀ। ਵੈਸੇ ਤੁਸੀਂ ਜੇ ਘਰੇ ਰੋਟੀ ਨਹੀਂ ਪਕਾਉਣੀ, ਮੂਡ ਆ ਰੈਸਟੋਰੈਂਟ ਚੋਂ ਖਾਣ ਦਾ ਜਾਂ ਫਿਰ ਗੁਰੂ ਘਰ ਜਾ ਕੇ ਲੰਗਰ ਛਕਣ ਦਾ, ਤਾਂ ਜ਼ਰੂਰ ਜਾ ਸਕਦੇ ਹੋ। ਬਸ ਇਸ ਦਾ ਪਰ ਜਿਹੜਾ ਅਸਲੀ ਮੀਨਿੰਗ ਆ ਜੀ, ਉਸ ਇਨਸਾਨ ਲਈ ਵਰਤਿਆ ਜਾਂਦਾ ਵਾ ਜਿਹੜਾ ਹਮੇਸ਼ਾ ਲਾਰੇ ਲੱਪੇ ਹੀ ਲਾਉਂਦਾ ਰਹੇ। ਉਹ ਕਹਿੰਦੇ ਹੁੰਦੇ ਨਾ ਲਾਰਾ ਲੱਪਾ ਲਾਈ ਰੱਖਦੀ, ਸਾਨੂੰ ਉਂਗਲਾਂ ਤੇ ਕੁੜੀ ਆ ਨਚਾਈ ਰੱਖਦੀ, ਹਨਾ। ਸੋ ਲਾਰਾ ਲੱਪਾ ਲਾਉਣ ਵਾਲੇ ਇਨਸਾਨ ਦੇ ਲਈ ਇਹ ਗੱਲ ਵਰਤੀ ਜਾਂਦੀ ਆ ਕਿ ਉਹਨੇ ਆਪ ਤਾਂ ਕੁਛ ਕਰਨਾ ਨੀ ਤੇ ਦੂਸਰੇ ਨੂੰ ਵੀ ਕੁਛ ਕਰਨ ਨੀ ਦੇਣਾ। ਤੇ ਅੱਗੇ ਜੀ ਆਪਾਂ ਪੁੱਛਿਆ ਸੀ ਖੁਣਸ ਕੀ ਹੁੰਦਾ ਵਾ। ਸੋ ਖੁਣਸ ਦਾ ਹਜੇ ਮੈਂ ਥੋੜਾ ਜਿਹਾ ਤੁਹਾਨੂੰ ਰੋਕ ਕੇ ਦੱਸ ਦਿੰਨੀ ਆ। ਤੇ ਪਹਿਲਾਂ ਆਪਾਂ ਮੈਸੇਜ ਲੈਨੇ ਆ ਮੱਖਣ ਸੋਹੀ ਆਸਟ੍ਰੇਲੀਆ ਤੋਂ। ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ, ਕਹਿੰਦੇ ਪ੍ਰੋਗਰਾਮ ਸੋਹਣਾ ਚੱਲਦਾ ਵਾ। ਤੇ ਨਾਲ ਹੀ ਜੀ ਉਹਨਾਂ ਨੇ ਚੰਦ ਲਾਈਨਾਂ ਲਿਖ ਕੇ ਭੇਜੀਆਂ, ਕਹਿੰਦੇ ਜੋ ਵੀ ਆਉਂਦਾ ਨਵੀਂ ਸੱਟ ਮਾਰ ਕੇ ਚਲਾ ਜਾਂਦਾ, ਮੰਨਿਆ ਮੈਂ ਮਜ਼ਬੂਤ ਹਾਂ ਪਰ ਪੱਥਰ ਤਾਂ ਨਹੀਂ। ਕਿਆ ਬਾਤ ਆ ਜੀ, ਤੇ ਨਾਲ ਹੀ ਉਹਨਾਂ ਨੇ ਪੁੱਛਿਆ ਕਹਿੰਦੇ ਕਿ ਬੌਬੀ ਜੀ ਕੀ ਬੰਦਾ ਸਾਰੀ ਉਮਰ ਅਧੂਰਾ ਰਹਿੰਦਾ ਹੈ, ਜਦੋਂ ਮਰ ਜਾਂਦਾ ਤਾਂ ਲੋਕ ਕਹਿੰਦੇ ਕਿ ਪੂਰਾ ਹੋ ਗਿਆ, ਕੀ ਇਹ ਸੱਚ ਹੈ? ਸੋਹੀ ਜੀ, ਇਸ ਗੱਲ ਨੂੰ ਤੁਸੀਂ ਕਈ ਤਰੀਕੇ ਨਾਲ ਲੈ ਸਕਦੇ ਹੋ, ਕਿਉਂਕਿ ਕਈ ਵਾਰੀ ਬੰਦਾ ਸਾਰੀ ਉਮਰ ਕਿਸੇ ਆਪਣੇ ਦੀ ਵੇਟ ਕਰਦਾ ਵਾ, ਕਿਸੇ ਆਪਣੇ ਦੀ ਉਡੀਕ ਕਰਦਾ ਵਾ, ਤੇ ਕਈ ਵਾਰੀ ਜਦੋਂ ਫਿਰ ਅਸੀਂ ਇਸ ਦੁਨੀਆਂ ਤੋਂ ਜਾਂਦੇ ਹਾਂ, ਅਗਰ ਉਹ ਇਨਸਾਨ ਜਿਸ ਦੀ ਤੁਸੀਂ ਵੇਟ ਕਰਦੇ ਹੋ, ਜਿਸ ਨੂੰ ਤੁਸੀਂ ਚਾਹੁੰਦੇ ਹੋ, ਉਹ ਤੁਹਾਡੀ ਮਈਅਤ ਤੇ ਵੀ ਆ ਜਾਂਦਾ ਵਾ, ਤਾਂ ਤੁਹਾਨੂੰ ਲੱਗਦਾ ਕਿ ਤੁਹਾਡਾ ਦੁਨੀਆਂ ਤੇ ਆਉਣ ਦਾ ਮਕਸਦ ਪੂਰਾ ਹੋ ਗਿਆ ਤੇ ਤੁਸੀਂ ਅੱਜ ਪੂਰਨ ਹੋ ਕੇ ਜਾ ਰਹੇ ਹੋ। ਤੇ ਦੂਸਰੀ ਗੱਲ ਮੈਂ ਇਹ ਵੀ ਕਹੂੰਗੀ ਕਿ ਬੰਦਾ ਇਹ ਨਹੀਂ ਕਿ ਹਮੇਸ਼ਾ ਅਧੂਰਾ ਹੀ ਜਾਂਦਾ, ਇਨਸਾਨ ਪੂਰਾ ਹੁੰਦਾ ਵਾ, ਤੇ ਪੂਰੇ ਹੋਣ ਲਈ ਸਾਨੂੰ ਆਪਣੀ ਸੋਚ ਵੀ ਬਦਲਣੀ ਪੈਣੀ ਹੈ। ਜਿਸ ਪਾਸੇ ਤੋਂ ਵੀ, ਜਿਸ ਪੱਖ ਤੋਂ ਵੀ ਲੱਗਦਾ ਕਿ ਤੁਸੀਂ ਅਧੂਰੇ ਹੋ, ਕੋਸ਼ਿਸ਼ ਕਰੋ ਕਿ ਆਪਣੀ ਉਸ ਕਮੀ ਨੂੰ ਦੂਰ ਕਰਨ ਲਈ, ਅਗਰ ਕੋਈ ਰੋਸਿਆ ਵਾ ਤਾਂ ਉਸਨੂੰ ਮਨਾਉਣ ਦੀ ਕੋਸ਼ਿਸ਼ ਕਰੋ, ਤੇ ਜੇ ਕੋਈ ਵਿਛੜਿਆ ਵਾ ਤਾਂ ਉਸਨੂੰ ਮਿਲਣ ਦੀ ਕੋਸ਼ਿਸ਼ ਕਰੋ, ਕਿਉਂਕਿ ਜ਼ਿੰਦਗੀ ਵੀ ਤੁਹਾਡੀ ਆ, ਤੁਸੀਂ ਪੂਰੇ ਹੋਣਾ ਜਾਂ ਫਿਰ ਦੁਨੀਆਂ ਤੋਂ ਅਧੂਰੇ ਜਾਣਾ, ਉਹ ਵੀ ਤੁਹਾਡੇ ਹੱਥ ਹੀ ਆ। ਰੱਬ ਤੁਹਾਨੂੰ ਸਿਰਫ ਰਸਤਾ ਦੱਸੂਗਾ, ਰਾਹ ਦੱਸੂਗਾ, ਸੋਚਣਾ ਵੀ ਤੁਸੀਂ ਆ ਤੇ ਜਾਣਾ ਵੀ ਤੁਸੀਂ ਆ, ਤੇ ਇਸੇ ਲਈ ਮੈਂ ਤਾਂ ਇਹੀ ਕਹੂੰਗੀ ਕਿ ਅਧੂਰੇ ਨੇ ਪੂਰੇ ਹੋ ਕੇ ਜਾਇਓ। ਮਾਫੀ ਚਾਹੂੰਗੀ ਕਿ ਦੁਨੀਆਂ ਤੋਂ ਕੋਈ ਵੀ ਅਧੂਰਾ ਨਾ ਜਾਵੇ, ਜੋ ਵੀ ਗੁੱਸੇ ਗਿਲੇ ਆ ਤੇ ਆਪਣੇ ਤੋਂ ਵਿਛੜੇ, ਉਸ ਨੂੰ ਕੋਸ਼ਿਸ਼ ਕਰੋ ਪੂਰਾ ਕਰਨ ਦੀ। ਤੇ ਦੂਸਰੀ ਗੱਲ ਇਹ ਵੀ ਆ, ਜੋ ਇਨਸਾਨ ਆਪਣੇ ਲਈ ਨੀ ਜਿਉਂਿਆ, ਉਹ ਵੀ ਜ਼ਿੰਦਗੀ ਚ ਕਦੇ ਪੂਰਾ ਹੋ ਹੀ ਨਹੀਂ ਸਕਦਾ। ਸੋ ਆਪਣੇ ਲਈ ਆਪਣੇ ਪਲ ਜੂਣੇ ਨਾ ਭੁੱਲਿਓ, ਜ਼ਿੰਦਗੀ ਦੇ ਵਿੱਚ ਨਿਰਾਸ਼ ਨਹੀਂ ਹੋਊਗੇ ਤੇ ਜ਼ਿੰਦਗੀ ਦੇ ਵਿੱਚ ਪੂਰੇ ਹੋ ਕੇ ਹੀ ਜਾਓਗੇ, ਅਧੂਰੇ ਨਹੀਂ ਜਾਓਗੇ। ਇਹ ਮੇਰੀ ਸੋਚ ਆ, ਮੇਰੀ ਆਪਣੀ ਸਮਝ ਦੇ ਮੁਤਾਬਕ, ਬਾਕੀ ਤੁਸੀਂ ਤਾਂ ਸਾਰੇ ਖੁਦ ਸਿਆਣੇ ਹੋ ਜੀ। ਏਧਰ ਨਵਜੋਤ ਗਿੱਲ ਕਹਿੰਦੇ ਪਤਾ ਲੱਗ ਗਿਆ ਖੁਣਸ ਦਾ, ਖੁਣਸ ਦਾ ਮਤਲਬ ਕਹਿੰਦੇ ਕਿ ਬਦਲਾ ਲੈਣ ਦੀ ਭਾਵਨਾ ਹੁੰਦੀ ਆ। ਕਿਆ ਬਾਤ ਆ ਜੀ, ਬੜੀ ਛੇਤੀ ਪਤਾ ਲੱਗ ਗਿਆ। ਵੈਸੇ ਆਹੀ ਗੱਲ ਆਪਾਂ ਨੂੰ ਚਾਹੀਦੀ ਹੁੰਦੀ ਆ ਸਾਡੇ ਲਿਸਨਰ ਤੋਂ, ਸਾਰਿਆਂ ਦੇ ਵਿੱਚ, ਓਨਲੀ ਸਾਡੇ ਲਿਸਨਰ ਨਹੀਂ, ਜੋ ਵੀ ਤੁਹਾਨੂੰ ਮਿਲਦਾ ਵਾ, ਜੋ ਵੀ ਤੁਹਾਡੇ ਨਾਲ ਵਿਚਰਦਾ ਵਾ, ਉਸ ਇਨਸਾਨ ਦੇ ਵਿੱਚ ਕਿ ਕਦੇ ਵੀ ਹਥਿਆਰ ਨਾ ਸੁੱਟੋ। ਹਥਿਆਰ ਸੁੱਟਣ ਤੋਂ ਮਤਲਬ, ਹਥਿਆਰਾਂ ਤੋਂ ਮੇਰਾ ਮਤਲਬ ਗਨ ਬੰਦੂਕਾਂ ਇੱਦਾਂ ਦੇ ਨਹੀਂ, ਕਿਸੇ ਵੀ ਚੀਜ਼ ਬਿਲਕੁਲ ਜੀ, ਆਪਾਂ ਗੱਲ ਕਰ ਰਹੇ ਸੀਗੇ ਕਿ ਕੋਈ ਵੀ ਗੱਲ ਆ, ਕੋਈ ਵੀ ਕੰਮ ਆ, ਉਸਨੂੰ ਅਧੂਰਾ ਨਾ ਛੱਡੋ ਤੇ ਆਪਣੇ ਮਨ ਅਤੇ ਆਪਣੀ ਸੋਚ ਨੂੰ ਵਧੀਆ ਲੈ ਕੇ ਚੱਲੋ। ਤੇ ਆਪਾਂ ਮੈਸੇਜ ਦੀ ਗੱਲ ਕਰ ਰਹੇ ਸੀਗੇ ਨਵਜੋਤ ਗਿੱਲ, ਕਿਉਂਕਿ ਉਹਨਾਂ ਨੇ ਮੈਨੂੰ ਉਹ ਗੂਗਲ ਦੇ ਥਰੂ ਭੇਜਿਆ ਸੀਗਾ ਨਾ, ਕਹਿੰਦੇ ਕਿ ਪਰਚੀ ਲੈਣ ਲੱਗਿਆ ਸੀਗਾ ਪਰ ਪਰਚੀ ਮਿਲੀ ਨੀ, ਪਰ ਉਹਨਾਂ ਨੇ ਫਿਰ ਵੀ ਹਿੰਮਤ ਨਹੀਂ ਛੱਡੀ ਤੇ ਉਹਨਾਂ ਨੇ ਖੁਣਸ ਦਾ ਮਤਲਬ ਆ ਜੀ ਜਿਹੜਾ ਉਹ ਲੱਭ ਹੀ ਲਿਆ। ਸੋ ਇਹੀ ਜਿਹੜੀ ਸ਼ਿੱਦਤ ਆ ਸਾਡੇ ਦਿਮਾਗ, ਇਹੀ ਸ਼ਿੱਦਤ, ਇਹੀ ਭਾਵਨਾ ਸਾਡੇ ਦਿਮਾਗ ਦੇ ਵਿੱਚ ਚਾਹੀਦੀ ਆ ਕਿ ਕੋਈ ਵੀ ਕੰਮ ਨੂੰ ਕਰਨ ਦਾ ਜਨੂਨ ਹੋਣਾ ਚਾਹੀਦਾ ਵਾ, ਤੇ ਫਿਰ ਰਸਤੇ ਆਪਣੇ ਆਪ ਹੀ ਬਣ ਜਾਂਦੇ ਨੇ। ਸੋ ਇਹ ਕਦੇ ਨਾ ਸੋਚੋ ਕਿ ਨਹੀਂ ਹੋਇਆ, ਚਲੋ ਛੱਡੋ ਪਰੇ, ਲੀਵ ਇਟ। ਸੋ ਕਦੇ ਵੀ ਲੀਵ ਇਟ ਨਾ ਕਰਿਓ, ਜਸਟ ਟ੍ਰਾਈ ਅਗੇਨ। ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰਦੇ ਰਹੋਗੇ ਤਾਂ ਇੱਕ ਮੁਕਾਮ ਤੇ ਜ਼ਰੂਰ ਪਹੁੰਚੋਗੇ, ਤੇ ਕਦੇ ਵੀ ਜ਼ਿੰਦਗੀ ਦੇ ਵਿੱਚ ਅਧੂਰੇ ਨਹੀਂ ਜਾਓਗੇ, ਪੂਰੇ ਹੀ ਜਾਓਗੇ। ਸੋ ਇਹ ਅੱਜ ਦੇ ਲਈ ਮੈਂ ਇੰਨਾ ਹੀ ਕਹੂੰਗੀ। ਸੋ ਖੁਣਸ ਦਾ ਮਤਲਬ ਹੁੰਦਾ ਜੀ ਜੈਲਸ। ਸੋ ਜੈਲਸ ਜਾਣੀ ਕਿ ਦੂਸਰਿਆਂ ਤੋਂ, ਜੈਲਸ ਨੂੰ ਕੀ ਕਹਿ ਸਕਦੇ ਆ ਪੰਜਾਬੀ ਦੇ, ਸਾੜਾ, ਜਿਹਨੂੰ ਆਪਾਂ ਸਾੜਾ ਵੀ ਕਹਿ ਸਕਦੇ ਕਿ ਦੂਸਰਿਆਂ ਤੋਂ ਜੈਲਸ ਕਰਨੀ, ਦੂਸਰਿਆਂ ਤੋਂ ਸਾੜਨਾ, ਸਾੜਾ ਰੱਖਣਾ, ਕਿਉਂਕਿ ਦੂਸਰੇ ਦਾ ਚੰਗਾ ਹੋਵੇ ਜਾਂ ਮਾੜਾ, ਆਪਾਂ ਨੂੰ ਕਈ ਵਾਰੀ ਇਨਸਾਨ ਦੀ ਇਹ ਫਿਤਰਤ ਆ ਕਿ ਆਪਣਾ ਮਾੜਾ ਕਰ ਲੂ ਪਰ ਦੂਸਰੇ ਦਾ ਚੰਗਾ ਨਹੀਂ ਜਾ ਸਕਦਾ, ਉਹਨੂੰ ਕਹਿੰਦੇ ਆ ਖੁਣਸ। ਸੋ ਕੋਸ਼ਿਸ਼ ਕਰਦੀ ਹੁੰਦੀ ਆ ਜੀ ਏਦਾਂ ਦੇ ਨਵੇਂ, ਜਿਹੜੇ ਕਿ ਸਾਡੇ ਪੁਰਾਣੇ ਵਰਡ ਆ ਪਰ ਸਾਡੇ ਲਈ ਨਵੇਂ ਆ, ਏਦਾਂ ਦਾ ਕੋਈ ਨਾ ਕੋਈ ਨਵਾਂ ਵਰਡ ਜ਼ਰੂਰ ਆਪਾਂ ਏਦਾਂ ਦਾ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ। ਤੁਹਾਨੂੰ ਵੀ ਪਤਾ ਹੁੰਦਾ ਤਾਂ ਤੁਸੀਂ ਵੀ ਦੱਸ ਦਿਆ ਕਰੋ ਜੀ, ਵਧੀਆ ਹੁੰਦਾ ਵਾ ਸਾਰੇ ਰਲ ਮਿਲ ਕੇ ਆਪਣਾ, ਇਕੱਠਿਆਂ ਦਾ ਪ੍ਰੋਗਰਾਮ ਹੀ ਆ। ਮੈਂ ਤਾਂ ਸਿਰਫ ਇੱਕ ਸੰਦੇਸ਼ ਵਾਹਕ ਦੇ ਤੌਰ ਤੇ ਕੰਮ ਕਰਦੀ ਹਾਂ ਤੇ ਬਾਕੀ ਤਾਂ ਜੀ ਸਾਰਾ ਕੁਛ ਤੁਹਾਨੂੰ ਹੀ ਕਰਨਾ ਪੈਣਾ ਵਾ, ਤੇ ਤੁਸੀਂ ਹੀ ਮੈਨੂੰ ਸੋਹਣੀਆਂ ਸੋਹਣੀਆਂ ਗੱਲਾਂ ਦੱਸਦੇ ਆ। ਉਹ ਕਹਿੰਦੇ ਹੁੰਦੇ ਨਾ, ਔਖੀ ਗੱਲ ਨਾ ਕੋਈ ਜਹਾਨ ਉੱਤੇ ਪਰ ਕਰਨਾ ਸਦਾ ਆਰੰਭ ਔਖਾ, ਹੋਵੇ ਹੌਸਲੇ ਤਾਂ ਚੁੱਕ ਪਹਾੜ ਦਈਏ, ਬਿਨਾਂ ਹੌਸਲੇ ਚੁੱਕਣਾ ਖੰਭ ਔਖਾ। ਸੋ ਅੱਜ ਦੇ ਲਈ ਇੰਨਾ ਹੀ, ਹੱਸਦੇ ਵਸਦੇ ਰਹੋ, ਆਪਣੇ ਹੌਸਲਿਆਂ ਨੂੰ ਬੁਲੰਦ ਰੱਖੋ, ਆਪਣੇ ਵੀਕਐਂਡ ਨੂੰ ਇੰਜੋਏ ਕਰੋ, ਦਿਲਾਂ ਦੇ ਵਿੱਚ ਕੋਈ ਵੀ ਗੁੱਸਾ ਗਿੱਲਾ ਨਾ ਰੱਖਿਓ ਤੇ ਆਪਾਂ ਫਿਰ ਜ਼ਰੂਰ ਮਿਲਾਂਗੇ ਅਗਲੇ ਸ਼ੁੱਕਰਵਾਰ 8 to 10 ਸਿਡਨੀ ਸਮੇਂ ਮੁਤਾਬਕ। ਪਰ ਹਾਂ, ਜਾਂਦੇ ਜਾਂਦੇ ਮੈਂ ਗਾਣੇ ਵੀ ਛੱਡ ਕੇ ਜਾ ਰਹੀ ਹਾਂ ਤੇ ਇੱਕ ਗੱਲ ਤੁਹਾਨੂੰ ਹੋਰ ਕਹਿ ਰਹੀ ਹਾਂ ਕਿ ਮੌਸਮ ਆ ਜੀ ਜਿਹੜਾ ਆਸਟ੍ਰੇਲੀਆ ਦਾ ਥੋੜਾ ਜਿਹਾ ਖਰਾਬ ਚੱਲ ਰਿਹਾ, ਥੋੜਾ ਨੀ ਬਹੁਤ ਚੱਲ ਰਿਹਾ, ਜਿਹੜੇ ਕਿ ਥੰਡਰਸਟੋਰਮ ਬਿਜਲੀ ਲਸ਼ਕਦੀ ਆ ਉਸਦੇ ਕਾਰਨ ਕਾਫੀ ਮੰਦਭਾਗੀਆਂ ਘਟਨਾ ਵੀ ਹੋ ਰਹੀ ਆ। ਤੇ ਨਿਊ ਸਾਊਥ ਵੇਲਸ ਦੇ ਵਿੱਚ ਵੀ ਇੱਕ ਜੋੜਾ ਵਾ ਜਿਹੜਾ ਕਿ ਛੁੱਟੀਆਂ ਕੱਟਣ ਕੈਂਪੇਨ ਮਨਾਉਣ ਦੇ ਲਈ ਆਇਆ ਹੋਇਆ ਸੀਗਾ। 24 ਜਾਣੀ ਕਿ 24 ਸਾਲ ਦਾ ਬੰਦਾ ਸੀ ਸੈਮ, ਜਿਹੜਾ ਕਿ ਇਸ ਸਟੋਰਮ ਦੇ ਵਿੱਚ ਮਾਊਂਟ ਵਾਰਨਿੰਗ ਜਿਹੜੀ ਉੱਥੇ ਪਹਾੜੀ ਆ ਕੋਈ ਉਹਦੇ ਉੱਪਰ ਕੈਂਪਿੰਗ ਕਰ ਰਹੇ ਸੀਗੇ ਤੇ ਇਸ ਸਟੋਰਮ ਦੇ ਕਾਰਨ ਲਾਈਟਿੰਗ ਦੇ ਕਾਰਨ ਉਸਦੀ ਡੈਥ ਹੋ ਗਈ ਆ ਤੇ ਜਿਹੜੀ ਉਸਦੀ ਨਾਲ ਵਾਲੀ ਉਸਦੀ ਪਾਰਟਨਰ ਸੀ ਮਿਸ਼ਲ ਉਹ ਹਜੇ ਹਸਪੀਟਲ ਦੇ ਵਿੱਚ ਆ ਕਿਉਂਕਿ ਉਹ ਕਾਫੀ ਜ਼ਿਆਦਾ ਉੱਚੀ ਪਹਾੜੀ ਤੇ ਸੀ ਜਿਸ ਦੇ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਪਹੁੰਚਣ ਦੇ ਵਿੱਚ ਵੀ ਉੱਥੇ ਟਾਈਮ ਲੱਗਾ। ਤੇ ਕੱਲ ਗੋਲਡ ਕੋਸਟ ਦੇ ਵਿੱਚ ਵੀ ਇੱਕ ਛੋਟਾ ਬੱਚਾ ਇਸਦੀ ਲਪੇਟ ਦੇ ਵਿੱਚ ਆ ਗਿਆ ਸੀ ਪਰ ਉਹ ਠੀਕ ਹੈ। ਸੋ ਇਸੇ ਲਈ ਇੰਨਾ ਹੀ ਕਹੂੰਗੀ, ਜਾਂਦੇ ਜਾਂਦੇ ਤੁਸੀਂ ਜਾ ਰਹੇ ਹੋ, ਡਰਾਈਵਿੰਗ ਕਰ ਰਹੇ ਹੋ, ਕੰਮ ਕਰਦੇ ਹੋ ਤੇ ਜੇ ਕਦੇ ਇੱਦਾਂ ਦੀ ਕੋਈ ਵੀ ਜ਼ਿਆਦਾ ਮਤਲਬ ਲਾਈਟਨਿੰਗ ਜਾਂ ਸਟੋਰਮ ਆਉਂਦਾ ਵਾ, ਜ਼ਿਆਦਾ ਬਾਰਿਸ਼ ਆ, ਤਾਂ ਪਲੀਜ਼ ਆਪਣੇ ਆਪ ਨੂੰ ਸੇਫ ਜਗ੍ਹਾ ਤੇ ਜ਼ਰੂਰ ਰੱਖਿਓ, ਆਪਣੇ ਘਰਦਿਆਂ ਨੂੰ ਇਨਫੋਰਮ ਕਰ ਦਿਓ ਤੇ ਜਦੋਂ ਉਹ ਤੂਫਾਨ ਥੰਮ ਜੂਗਾ ਤਾਂ ਤੁਸੀਂ ਆਪਣੇ ਘਰ ਆਪਣੀ ਮੰਜ਼ਿਲ ਤੇ ਚਲੇ ਜਾਇਓ ਕਿਉਂਕਿ ਜ਼ਿੰਦਗੀ ਨਾਲੋਂ ਕੀਮਤੀ ਕੁਛ ਵੀ ਨਹੀਂ ਹੈਗਾ। ਤੇ ਇਸੇ ਲਈ ਮੈਂ ਤੁਹਾਨੂੰ ਇਹਨਾਂ ਕੁ ਸੁਜੈਸ਼ਨ ਜ਼ਰੂਰ ਦਊਂਗੀ ਤੇ ਲਓ ਫਿਰ ਤੁਸੀਂ ਮਾਣੋ ਆਪਣੇ ਆਪਣੇ ਗੀਤਾਂ ਦਾ ਆਨੰਦ। ਆਪੇ ਆਪਣੇ ਆਪਣੇ ਗੀਤ ਹੁਣ ਜੀ ਇਸ ਥਾਲ ਦੇ ਵਿੱਚੋਂ ਜਾਣੀ ਕਿ ਹਰਮਨ ਰੇਡੀਓ ਦੇ ਪਰਾਗੇ ਵਿੱਚ ਖੁਦ ਹੀ ਚੁਣ ਲਿਓ ਤੇ ਮੈਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਹਫ਼ਤੇ, ਜਿਉਂਦੇ ਰਹੇ ਤਾਂ ਜ਼ਰੂਰ ਮਿਲਦੇ ਰਵਾਂਗੇ, ਪਰ ਹਾਂਜੀ ਤੁਹਾਡਾ ਸਾਥ ਹੈ ਤਾਂ ਜਿਉਂਦੇ ਵੀ ਰਵਾਂਗੇ। ਰੱਬ ਰਾਖਾ।